ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਔਰ ਮੈਂ ਤੁਹਾਡਾ ਹੋਸਟ ਅਤੇ ਦੋਸਤ ਅਮਨਦੀਪ ਸਿੱਧੂ ਕੌਫ ਸਰਵਰ ਸਟੂਡੀਓ ਤੋਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ ਔਰ ਮਨ ਦੇ ਵਿੱਚ, ਚਿੱਤ ਦੇ ਵਿੱਚ ਉਸ ਅਕਾਲ ਪੁਰਖ ਦੀ ਜੋਤ ਦਾ ਧਿਆਨ ਧਰ ਕੇ ਆਓ। ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਪ੍ਰੋਗਰਾਮ ਦਿਲ ਵਾਲੀ ਗੱਲ 2 ਘੰਟੇ ਚੱਲੇਗਾ, ਸਾਡਾ ਤੁਹਾਡਾ ਸਾਥ ਰਹੇਗਾ ਔਰ ਇਹਨਾਂ 2 ਘੰਟਿਆਂ ਦੇ ਵਿੱਚ ਅਸੀਂ ਬਹੁਤ ਸਾਰੇ ਮੁੱਦੇ, ਬਹੁਤ ਸਾਰੀਆਂ ਵਿਚਾਰਾਂ, ਹਾਸਾ ਮਜ਼ਾਕ ਵੀ ਹੋਏਗਾ, ਗੱਲਾਂ ਬਾਤਾਂ ਵੀ ਹੋਣਗੀਆਂ, ਗਿਆਨ ਦੀਆਂ ਗੱਲਾਂ ਵੀ ਆਪਾਂ ਕਰਾਂਗੇ ਅਤੇ ਜਾਣਕਾਰੀਆਂ ਵੀ ਆਪਾਂ ਇਕੱਠੀਆਂ ਕਰਾਂਗੇ ਅਤੇ ਵੰਡਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਜੁੜਨਗੇ ਤਕਰੀਬਨ 1/2 ਘੰਟੇ ਬਾਅਦ ਅਤੇ ਬਹੁਤ ਸਾਰੀਆਂ ਵਿਚਾਰਾਂ ਹੋਣਗੀਆਂ ਉਹਨਾਂ ਨਾਲ। ਇਸ ਤੋਂ ਇਲਾਵਾ ਜੋਧਾ ਧਾਲੀਵਾਲ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਮਲਟੂਰੇ ਤੋਂ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਅਤੇ ਉਹਨਾਂ ਨਾਲ ਆਪਾਂ ਗੱਲ ਕਰਾਂਗੇ ਲੈਂਡ ਪੂਲਿੰਗ ਮਾਮਲੇ ਦੇ ਵਿੱਚ ਅਤੇ ਹੋਰ ਖੇਤੀਬਾੜੀ ਅਤੇ ਪਾਣੀਆਂ ਦੇ ਸੰਬੰਧੀ ਜਿਹੜੀਆਂ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਨੇ ਉਸ ਦੇ ਸੰਬੰਧ ਵਿੱਚ ਲੜੀਵਾਰ ਜਾਰੀ ਰਹੇਗਾ। ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਜਿੱਥੋਂ ਵੀ ਦੇਸ਼ ਵਿਦੇਸ਼ ਤੋਂ ਜੁੜਦੇ ਹੋ ਜ਼ਰੂਰ ਸਾਡੇ ਤੱਕ ਸੁਨੇਹਾ ਪਹੁੰਚਾਓ। ਪਹੁੰਚਾਉਣ ਦਾ ਜਿਹੜਾ ਤਰੀਕਾ ਆ, ਵਟਸਐਪ ਦੋਨੋਂ ਚੱਲਦੇ ਨੇ, ਰੇਡੀਓ ਦਾ ਵੀ ਮੇਰਾ ਵੀ, ਟੈਲੀਗ੍ਰਾਮ ਬੈਸਟ ਮੀਡੀਅਮ ਹੈ ਜਿੱਥੇ ਤੱਕ ਤੁਸੀਂ ਜਿੱਥੋਂ ਮੈਸੇਜ ਭੇਜ ਸਕਦੇ ਹੋ, ਐਪ ਦੇ ਵਿੱਚ ਵੀ ਹੈ। ਇਸ ਤੋਂ ਇਲਾਵਾ ਈਮੇਲ ਵੀ ਚੱਲ ਰਹੀ ਹੈ ਅਤੇ ਯੂਟਿਊਬ ਔਰ ਫੇਸਬੁੱਕ ਦੇ ਮੈਸੇਜਿਸ ਜਿਹੜੇ ਨੇ ਉਹ ਵੀ ਡਾਇਰੈਕਟ ਸਟੂਡੀਓ ਦੇ ਵਿੱਚ ਆਉਂਦੇ ਨੇ। ਸੋ ਕੋਈ ਬਹਾਨਾ ਨਹੀਂ ਹੈਗਾ, ਬਹਾਨਾ ਸਿਰਫ ਇੱਕੋ ਹੀ ਆ, ਅਗਰ ਤੁਸੀਂ ਕੰਮ 'ਤੇ ਹੋ ਅਤੇ ਮੈਸੇਜ ਨਹੀਂ ਕਰ ਸਕਦੇ ਜਾਂ ਡਰਾਈਵਿੰਗ ਕਰ ਰਹੇ ਹੋ। ਸੋ ਪਿਆਰਿਓ, ਅੱਜ ਦੇ ਦਿਹਾੜੇ ਦੀਆਂ ਆਪ ਸਭ ਨੂੰ ਸ਼ੁਭਕਾਮਨਾਵਾਂ। ਅੱਜ ਤਰੀਕ 9 ਅਗਸਤ 2025 ਹੈ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਸੁਬਾਹ ਦੇ 8:03 ਹੋ ਚੁੱਕੇ ਨੇ। ਨਾਨਕ ਸ਼ਾਹੀ 25 ਸਾਵਣ ਸੰਮਤ 557 ਅਤੇ ਅੱਜ ਪੁੰਨਿਆ ਆਸਟ੍ਰੇਲੀਆ ਦੇ ਵਿੱਚ, ਸਾਰੇ ਤਕਰੀਬਨ ਸੇਮ ਹੀ ਹੁੰਦੀ ਪੁੰਨਿਆ ਦਾ, ਕਿਉਂਕਿ ਸੂਰਜ ਜਿਹੜਾ ਆ ਉਹ ਚੜ੍ਹਦਾ ਉਤਰਦਾ ਰਹਿੰਦਾ ਆ, ਪਰ ਜਿਹੜਾ ਚੰਦਰਮਾ ਆ ਚੜ੍ਹਦਾ ਉਤਰਦਾ ਇਹ ਵੀ ਰਹਿੰਦਾ ਆ, ਪਰ ਇਹ ਬਦਲਦਾ ਰਹਿੰਦਾ। ਕਈ ਵਾਰੀ ਦਿਨੇ ਵੀ ਚੜ੍ਹਿਆ ਹੁੰਦਾ ਚੰਦਰਮਾ, ਅਤੇ ਕਈ ਵਾਰੀ ਅਸੀਂ ਕਹਿ ਦਿੰਦੇ ਆਹ ਕੀ ਚੰਦ ਚੜ੍ਹਾ ਦਿੱਤਾ, ਅਤੇ ਇਹਦੇ ਪਿੱਛੇ ਬੜੀ ਸਟੋਰੀ ਆ, ਉੱਦਾਂ ਵੱਡੀਆਂ ਸਟੋਰੀਆਂ ਨੇ। ਈਦ ਦਾ ਚੰਦ ਵੀ, ਕਈ ਕਈ ਮੁਹਾਵਰੇ ਨੇ ਪੰਜਾਬੀ ਦੇ ਵਿੱਚ ਜਿਹੜੇ ਹੁੰਦੇ ਨੇ, ਅਤੇ ਇੱਕ ਕ੍ਰਿਸ਼ਨ ਜੀ ਦੇ ਨਾਲ ਬੜੀ ਮਸ਼ਹੂਰ ਕਹਾਣੀ ਵੀ ਆ, 14ਵੀਂ ਕਾ ਚਾਂਦ ਵੀ ਕਹਿ ਦਿੰਦੇ ਆ, ਤੀਜ ਦਾ ਵੀ ਕਹਿ ਦਿੰਦੇ ਆ, ਜੇ ਤੀਜ ਆ ਜੀ। ਸੋ ਕ੍ਰਿਸ਼ਨ ਜੀ ਦੀ ਵੀ ਕਹਾਣੀ ਹੈ ਕਿ ਉਹਨਾਂ 'ਤੇ ਇਲਜ਼ਾਮ ਲੱਗਿਆ ਸੀ ਮੁੰਦੀ ਚੋਰੀ ਦਾ, ਅਤੇ ਉਹ ਇੱਕ ਲੰਬੀ ਕਹਾਣੀ ਹੈ, ਕਿਤੇ ਫਿਰ ਆਪਾਂ ਕਰਾਂਗੇ। ਪੁੰਨਿਆਂ ਦੇ ਬਾਰੇ ਅੱਜ ਥੋੜ੍ਹੀ ਗੱਲ ਕਰਾਂਗੇ ਅਸੀਂ, ਮੱਸਿਆਵਾਂ ਦੇ ਬਾਰੇ ਕਰਾਂਗੇ। ਗਿਆਨੀ ਸੰਤੋਖ ਸਿੰਘ ਜੀ ਆਉਣਗੇ ਤਾਂ ਜਿਹੜੀਆਂ ਦਿਨ ਸੁੱਧ ਨੇ ਕੁਦਰਤ ਦੇ ਆਧਾਰ 'ਤੇ, ਚੰਦਰਮਾ ਦੇ ਆਧਾਰ 'ਤੇ ਜਾਂ ਹੋਰ, ਉਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਕਿੰਨੀ ਕੁ ਅਹਿਮੀਅਤ ਇਹਦੀ ਹੁੰਦੀ ਹੈ ਜਾਂ ਹੋ ਸਕਦੀ ਹੈ, ਜਾਂ ਪਿੱਛੇ ਪੁਰਾਤਨ ਇਹਨਾਂ ਦਾ ਕੀ ਇਤਿਹਾਸ ਮਿਥਿਹਾਸ ਰਿਹਾ ਹੈ। ਸੋ ਅੱਜ ਜਾਣਕਾਰੀਆਂ ਵੀ ਬਹੁਤ ਸਾਡੇ ਕੋਲ ਪਹੁੰਚੀਆਂ ਨੇ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੇ ਆ। ਪਰ ਪਹਿਲਾਂ ਇੱਕ ਮੌਸਮ ਦੀ ਜਾਣਕਾਰੀ ਤੋਂ ਪਹਿਲਾਂ ਨਾ ਇੱਕ ਕਵਿਤਾ ਤੁਹਾਡੇ ਨਾਲ ਮੈਂ ਸਾਂਝੀ ਕਰਨਾ ਚਾਹਾਂਗਾ। ਕੁਦਰਤੀ ਤੌਰ 'ਤੇ ਕੱਲ੍ਹ ਨਾ ਮੈਂ ਗਿਆਨੀ ਜੀ ਨਾਲ ਗੱਲ ਕਰ ਰਿਹਾ ਸੀ ਅਤੇ ਮੈਂ ਸੋਚਿਆ ਇੱਕ ਨਾ ਪੁੰਨਿਆ ਮੱਸਿਆ ਦੀ ਕੋਈ ਕਵਿਤਾ ਦੇਖਾਂ ਤਾਂ ਦਵਿੰਦਰ ਰਾਓਕੇ ਦੀ ਕਵਿਤਾ ਮੇਰੇ ਸਾਹਮਣੇ ਆਈ ਅਤੇ 2 ਘੰਟੇ ਬਾਅਦ ਮਿੰਟੂ ਭਾਅ ਜੀ ਨੇ ਉਹਨਾਂ ਦਾ ਵੀਡੀਓ ਪਾਇਆ ਹੋਇਆ ਸੀ, ਸ਼ੇਅਰ ਕੀਤਾ ਹੋਇਆ ਸੀ। ਸੋ ਤਾਰਾਂ 'ਚ ਰਲਦੀਆਂ ਤਾਂ ਕਾਫੀ ਰਲਦੀਆਂ। ਦਵਿੰਦਰ ਐਡਰੇਟ ਰਹਿੰਦਾ ਹੁੰਦਾ ਸੀ ਅਤੇ ਮੇਰੇ ਨਾਲ ਕਾਫੀ, ਸਾਡੇ ਸਾਰਿਆਂ ਨਾਲ ਮਿੰਟੂ ਭਾਅ ਜੀ ਥਰੂ ਫਰੈਂਡਸ਼ਿਪ ਸੀਗੀ, ਹੁਣ ਵੀ ਹੈ, ਅਤੇ ਬਹੁਤ ਸੋਹਣਾ ਲਿਖਦਾ। ਅਤੇ ਉਹਨੇ ਨਾ ਇੱਕ ਦੇਸ਼ ਮਾਲਵੇ 'ਤੇ ਲਿਖੀ ਸੀ ਕਵਿਤਾ, ਅਤੇ ਉਸਦਾ ਟਾਈਟਲ ਵੀ ਦੇਸ਼ ਮਾਲਵਾਈ ਆ। ਅਤੇ ਅੱਜ ਮੈਂ ਉਹ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਟਿੱਬੇ ਟੋਬੇ ਝਿੜੀਆਂ ਬੀੜਾਂ ਜੰਡ ਜੰਡ ਕਰੀਰਾਂ ਦਾ, ਟਿੱਬੇ ਟੋਬੇ ਝਿੜੀਆਂ ਬੀੜਾਂ ਜੰਡ ਕਰੀਰਾਂ ਦਾ, ਦੇਸ਼ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ। ਔਰੰਗਜ਼ੇਬ ਨੂੰ ਚਿੱਠੀ ਸਤਿਗੁਰ ਲਿਖਦੇ ਦੀਨੇ ਤੋਂ, 40 ਰੂਹਾਂ ਮੁਕਤ ਕੀਤੀਆਂ ਮੁਕਤਸਰ ਸੀਨੇ ਤੋਂ। ਬਾਬੇ ਦੀਪ ਸਿਆਂ ਨੇ ਜਦ ਖੰਡਾ ਖੜਕਾਇਆ ਸੀ, ਨਾਲ ਤੁਰ ਪਿਆ ਇੱਥੋਂ ਟੋਲਾ ਸਿਰਲੱਥ ਵੀਰਾਂ ਦਾ, ਦੇਸ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ। ਪਿੰਡ ਸਹੋਕੇ ਰਜਬ ਅਲੀ ਹੈ, ਪਿੰਡ ਸਹੋਕੇ ਰਜਬ ਅਲੀ ਹੈ ਸਿਖਰ ਕਵੀਸ਼ਰੀ ਦਾ, ਰਾਮੂ ਵਾਲੀਏ ਪਾਰਸ ਦੇ ਬੰਧ ਡਲਾ ਜੋ ਮਿਸ਼ਰੀ ਦਾ। ਮੋਹਣ ਸਿੰਘ ਪਿੰਡ ਰੋਡੇ ਮਾਘੀ ਸਿੰਘ ਹੈ ਗਿੱਲਾਂ ਤੋਂ, ਬੁਰਜਾਂ ਤੋਂ ਅਲਬੇਲਾ ਢਾਡੀ ਸੀ ਅਖੀਰਾਂ ਦਾ, ਦੇਸ਼ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ। ਵੱਡੇ ਮੇਲੇ ਜਰਗ ਛਪਾਰ ਅਤੇ ਮੁਕਤਸਰ ਮਾਘੀ ਦਾ, ਰੌਸ਼ਨੀਆਂ ਦਾ ਮੇਲਾ ਸ਼ਹਿਰ ਜਗਰਾਵਾਂ ਜਾਗੀ ਦਾ। ਕਿਧਰੇ ਮੱਸਿਆ ਨਹਾਉਣ ਅਤੇ ਮੇਲੇ ਕਿਤੇ ਜਠੇਰਿਆਂ ਦੇ, ਸਿੱਧ ਭੋਏ ਦਾ ਮੇਲਾ ਲੰਗਰ ਪੂੜੇ ਖੀਰਾਂ ਦੇ, ਦੇਸ਼ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ। ਲਾਲ ਕਿਲੇ 'ਤੇ ਖਾਲਸਾਈ ਝੰਡਾ ਲਹਿਰਾਇਆ ਸੀ, ਜਥੇਦਾਰ ਬਘੇਲ ਸਿਉਂ ਰੌਕਿਆਂ ਦਾ ਜਾਇਆ ਸੀ, ਬੀਬੀ ਸਦਾ ਕੌਰ ਦਾ ਪੇਕਾ ਪਿੰਡ ਵੀ ਇਹੋ ਹੈ, ਸਿੱਖ ਰਾਜ ਵਿੱਚ ਲੇਖਾ ਉਹਦੇ ਸਾਹਾਂ ਦੇ ਸੀਰਾਂ ਦਾ, ਦੇਸ਼ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ। ਇਸ ਹਵਾ ਵਿੱਚ ਘੁਲੀਆਂ ਬਾਤਾਂ ਜਿਉਣੇ ਮੌੜਦੀਆਂ, ਵਿੱਚ ਲਹੂ ਦੇ ਅਣਖਾਂ ਸੁੱਚੇ ਵਾਂਗੂ ਦੌੜਦੀਆਂ, ਲੰਮੀ ਲਿਸਟ 84 ਵਾਲੇ ਸਿੰਘ ਜੁਝਾਰੂਆਂ ਦੀ, ਪਿੰਡ ਪਿੰਡ ਇੱਥੇ ਆਸ਼ਕ ਹੈ ਸੰਤਾਂ ਦੇ ਤੀਰਾਂ ਦਾ, ਦੇਸ਼ ਮਾਲਵਾ ਡੇਰਾ ਯੋਧਿਆਂ ਸਾਧਾਂ ਪੀਰਾਂ ਦਾ। ਸੋ ਬਹੁਤ ਸੋਹਣੀ ਕਵਿਤਾ ਲਿਖੀ ਸੀ ਦਵਿੰਦਰ ਨੇ, ਅਤੇ ਮੈਲਬਨ ਰਹਿੰਦੇ ਨੇ ਨੌਜਵਾਨ, ਸਭ ਤੋਂ ਛੋਟੇ ਨੇ ਕਾਫੀ, ਅਤੇ ਬੜਾ ਵਧੀਆ ਲਿਖਦੇ ਨੇ। ਅਤੇ ਹੁਣ ਸ਼ਾਇਦ ਵੀਡੀਓ ਵੀ ਇਹਨਾਂ ਦਾ ਆਇਆ, ਮੈਂ 1-2 ਦਿਨਾਂ 'ਚ ਸ਼ੇਅਰ ਵੀ ਕਰਾਂਗਾ ਉਹਨੂੰ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਆਰਟਿਸਟ ਨੇ, ਕਲਾਕਾਰ ਨੇ, ਲਿਖਾਰੀ ਨੇ, ਚਿੰਤਕ ਨੇ, ਅਤੇ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਉਹ ਸਾਰੇ ਸਾਡੇ ਨਾਲ ਜੁੜਨ, ਕੁਛ ਨਾ ਕੁਛ ਪੇਸ਼ਕਾਰੀ ਆਪਾਂ ਪੇਸ਼ ਕਰੀਏ, ਉਹਨਾਂ ਦੀ ਸਾਹਮਣੇ ਲੈ ਕੇ ਆਈਏ। ਅਤੇ ਇਸੇ ਹੀ ਲੜੀ ਦੇ ਤਹਿਤ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਸਾਡੇ ਜਿਹੜੇ ਸਰੋਤੇ ਨੇ ਤੁਸੀਂ, ਜਾਣੀ ਕਿ ਉਹਨਾਂ ਦੇ ਵਿੱਚ ਵੀ ਬੜਾ ਟੈਲੈਂਟ ਹੈ, ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੁੰਦਾ ਆ, ਇੱਦਾਂ ਦੀ ਗੱਲ ਨਹੀਂ। ਰੱਬ ਨੇ ਨਾ ਕੋਈ ਸਪੈਸ਼ਲਿਟੀ ਦੇ ਕੇ ਹਰੇਕ ਬੰਦੇ ਨੂੰ ਭੇਜਿਆ ਹੁੰਦਾ, ਕਈ ਵਾਰੀ ਅਸੀਂ ਉਹ ਪਛਾਣਦੇ ਨਹੀਂ, ਆਪਣੇ ਆਪ ਹੀ ਨਹੀਂ ਸਾਨੂੰ ਪਤਾ ਲੱਗਦਾ ਕਿ ਸਾਡੇ 'ਚ ਗੁਣ ਕਿਹੜਾ ਆ। ਅਸੀਂ ਬਹੁਤ ਦੂਜਿਆਂ ਬੰਦਿਆਂ ਤੋਂ ਪ੍ਰਭਾਵਿਤ ਹੋ ਜਾਈਦਾ ਵੀ ਮੈਂ ਵੀ ਆਹੀ ਕਰਨਾ ਆ। ਜੇ ਕੋਈ ਬੰਦਾ ਸਕਸੈਸਫੁੱਲ ਹੈ ਆਪਣੇ ਗੁਣ ਦੇ ਵਿੱਚ, ਆਪਣੇ ਕਿੱਤੇ ਦੇ ਵਿੱਚ, ਆਪਣੇ ਖਿੱਤੇ ਦੇ ਵਿੱਚ, ਤਾਂ ਸਾਨੂੰ ਇੱਦਾਂ ਲੱਗਦਾ ਆਪਾਂ ਇਹਦੀ ਕਾਪੀ ਕਰ ਲਈ, ਮੈਂ ਵੀ ਇੱਦਾਂ ਦਾ ਬਣ ਜਾਵਾਂ। ਹੋ ਵੀ ਸਕਦੇ ਆ, ਸਕਸੈਸਫੁੱਲ ਹੋ ਵੀ ਸਕਦਾ ਅਗਰ ਕਿਸੇ ਤੋਂ ਆਪਾਂ ਪ੍ਰੇਰਣਾ ਲੈ ਲਈਏ, ਪਰ ਕਈ ਵਾਰੀ ਇੱਦਾਂ ਹੈ ਫੇਲ ਵੀ ਹੋ ਜਾਂਦਾ ਕੰਮ, ਬੜੇ ਫੇਲ ਹੋ ਜਾਂਦੇ ਨੇ। ਉਹ ਇਸ ਕਰਕੇ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਉਹ ਗੁਣ, ਉਹ ਜੁੱਸਾ, ਉਹ ਰੱਬ ਦੀ ਬਖਸ਼ ਨਹੀਂ ਹੁੰਦੀ, ਅਤੇ ਉਹ ਕਿਸੇ ਦੀ ਬਖਸ਼ ਦੀ ਕਾਪੀ ਕਰਦੇ ਨੇ। ਪਰ ਸਾਨੂੰ ਚਾਹੀਦਾ ਆ ਕਿ ਅਸੀਂ ਪਹਿਲਾਂ ਆਪਣਾ ਆਪ ਪਛਾਣੀਏ ਕਿ ਸਾਡੇ ਵਿੱਚ ਕਿਹੜਾ ਗੁਣ ਹੈ, ਕਿੰਨੀ ਸਾਡੀ ਕਪੈਸਿਟੀ ਹੈ, ਔਰ ਕੀ ਕਰ ਸਕਦੇ ਹਾਂ, ਔਰ ਉਸ ਗੁਣ ਨੂੰ ਵੱਡਾ ਕਰਨਾ ਚਾਹੀਦਾ। ਫੋਰ ਐਗਜ਼ਾਮਪਲ, ਕਿ ਕੋਈ ਵੀ ਬੰਦਾ ਲੈ ਲਓ, ਕਿਸੇ ਕੋਲ ਖੇਤੀ ਦਾ ਗੁਣ ਹੈ, ਖੇਤੀ ਬੜੀ ਵਧੀਆ ਕਰਦਾ, ਉਹਨੂੰ ਪਤਾ ਹੈ ਕਿੱਦਾਂ ਕੁਦਰਤ ਨਾਲ ਜੂਝਣਾ, ਕਿੱਦਾਂ ਮਿੱਟੀ ਨਾਲ ਜੂਝਣਾ, ਮੌਸਮ ਨਾਲ, ਸਾਰਾ ਹੈ ਨਾ, ਉਹ ਕੁਦਰਤੀ ਤੌਰ 'ਤੇ ਬਿਲਟ ਇਨ ਹੈ। ਔਰ ਦੂਸਰੇ ਬੰਦੇ ਸੰਗੀਤ, ਉਹ ਬੜਾ ਸੋਹਣਾ ਗਾਉਂਦਾ, ਛੰਦਬੰਦੀ ਵੀ ਕਰ ਲੈਂਦੇ ਨੇ। ਅਤੇ ਜੇ ਹੁਣ ਗਾਉਣ ਵਾਲਾ ਕਹੇ ਵੀ ਮੈਂ ਖੇਤੀ ਇੱਦਾਂ ਕਰਨੀ ਹੈ, ਤਾਂ ਉਹ ਨਹੀਂ ਹੋ ਸਕਦੀ। ਜਾਂ ਖੇਤੀ ਵਾਲਾ ਕਹੇ ਵੀ ਮੈਂ ਵੀ ਗਾਉਣ ਲੱਗ ਪੈਣਾ, ਠੀਕ ਹੈ, ਹੋ ਸਕਦਾ ਸਕਸੈਸਫੁੱਲ ਹੋ ਜਾਵੇ ਕੁਛ, ਇੱਦਾਂ ਪੋਸੀਬਲ ਸਭ ਕੁਛ ਹੈ, ਇੰਪੋਸੀਬਲ ਤਾਂ ਕੁਛ ਵੀ ਨਹੀਂ ਹੈਗਾ। ਪਰ ਜੇ ਆਪਣੇ ਹੀ ਫੀਲਡ ਦੇ ਵਿੱਚ, ਆਪਣੇ ਹੀ ਗੁਣ ਦੇ ਵਿੱਚ ਹੋਰ ਨਿਪੁੰਨ ਹੋ ਕੇ ਸਿਖਰਾਂ ਤੱਕ ਲੈ ਕੇ ਜਾਇਆ ਜਾਵੇ, ਤਾਂ ਮਨ ਨੂੰ ਜ਼ਿਆਦਾ ਸੈਟਿਸਫੈਕਸ਼ਨ ਮਿਲਦੀ ਹੈ, ਤਸੱਲੀ ਮਿਲਦੀ ਆ, ਖੁਸ਼ੀ ਹੁੰਦੀ ਹੈ। ਸੋ ਆਪਣਾ ਗੁਣ ਜਿਹੜਾ ਆ ਉਹ ਪਛਾਣਨਾ ਚਾਹੀਦਾ। ਸੋ ਇਸ ਕਰਕੇ ਜਿਹੜਾ ਵੀ ਤੁਹਾਡੇ 'ਚ ਵੀ ਕੋਈ ਗੁਣ ਹੈ ਅਤੇ ਉਹਨੂੰ ਤੁਸੀਂ ਉਜਾਗਰ ਕਰਨਾ ਚਾਹੁੰਦੇ ਹੋ, ਕੋਈ ਵਿਚਾਰ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ। ਵੀਡੀਓ ਦੇ ਜ਼ਰੀਏ ਪਾ ਸਕਦੇ ਹੋ, ਵਿਚਾਰ ਲਿਖ ਕੇ ਵੀ ਭੇਜ ਸਕਦੇ ਹੋ। ਅਤੇ ਬਹੁਤ ਸਾਰੇ ਸਰੋਤੇ ਸਵੇਰ ਦੇ ਵੀ ਜੁੜੇ ਹੋਏ ਨੇ, ਮੈਸੇਜ ਆ ਰਹੇ ਨੇ, ਦਲਜੀਤ ਸਿੰਘ ਮਹਿਤਾ ਚੌਂਕ ਜੀ ਦਾ ਪ੍ਰੋਗਰਾਮ ਧਾਰਮਿਕ ਸੁਣਦੇ ਨੇ ਉਹ, ਅਤੇ ਅਸੀਂ ਇਹਨਾਂ ਸਾਰੇ ਮੈਸੇਜਿਸ ਪਲੇ ਕਰਦੇ ਹਾਂ ਤਾਂ ਕਰਾਂਗੇ ਵੀ। ਅਤੇ ਇੱਕ ਮੈਸੇਜ ਸਾਨੂੰ ਆਇਆ ਸੀ ਸੋਹੀ ਭਾਅ ਜੀ ਦਾ, ਜੋਗਿੰਦਰ ਸੋਹੀ ਸਿਡਨੀ ਤੋਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਪਣੇ ਕੋਲ ਕਿੰਨੇ ਵਧੀਆ ਵਧੀਆ ਫੋਨ ਨੇ, ਕਿਸ ਕਰਕੇ ਆਪਾਂ ਇੰਨੇ ਲੈਂਦੇ ਹਾਂ ਫੋਨ, 1500 ਦਾ, 2200 ਦਾ, 2600 ਦਾ ਫੋਨ। ਗੱਲ ਤਾਂ ਫੋਨ 'ਤੇ ਕਰਨੀ ਹੁੰਦੀ ਹੈ, ਅਸੀਂ ਕੈਮਰਿਆਂ ਕਰਕੇ ਲੈਂਦੇ ਹਾਂ। ਇਹ ਅਸਲ 'ਚ ਕੈਮਰੇ ਦੀ ਹੀ ਕੀਮਤ ਹੈ ਜਿਹੜੇ ਮਹਿੰਗੇ ਫੋਨ ਹੈ, ਹੋਰ ਕੁਛ ਨਹੀਂ ਹੈਗਾ। ਤੁਸੀਂ ਦੇਖਿਓ ਨਿਗਾਹ ਮਾਰ ਕੇ, ਉਹ ਜਦੋਂ ਵੀ ਵੇਚਣਗੇ ਕੈਮਰਾ ਹੀ ਅਪਗ੍ਰੇਡ ਕਰਨਗੇ। ਗੱਲ ਤਾਂ ਉਹੀ ਹੁੰਦੀ ਹੈ ਜਿਹੜਾ ਮੈਂ ਤੁਹਾਨੂੰ ਘੰਟੀ ਲਾਉਣੀ, ਘੰਟੀ ਤਾਂ ਉਹੀ ਵੱਜਣੀ ਆ, ਆਵਾਜ਼ ਵੀ ਨੈੱਟਵਰਕ 'ਤੇ ਜਿੱਦਾਂ ਦੀ ਆਉਣੀ ਉੱਦਾਂ ਦੀ ਹੋਣੀ ਆ, ਪਰ ਕੈਮਰੇ ਦੀ ਕੀਮਤ ਹੈ। ਹੁਣ ਆਪਾਂ ਐਡੇ ਮਹਿੰਗੇ ਮਹਿੰਗੇ ਕੈਮਰੇ ਲੈ ਲਈਦੇ ਆ, ਅਸੀਂ ਘੁੰਮਣ ਜਾਈਦਾ ਕਿਤੇ, ਹੈ ਨਾ, ਕੋਈ ਫੁੱਲ ਸਾਨੂੰ ਸੋਹਣਾ ਦਿਖਾਈ ਦਿੱਤਾ, ਕੋਈ ਸਾਨੂੰ ਦਰਖਤ ਸੋਹਣਾ ਦਿਖਾਈ ਦਿੱਤਾ, ਕਿਤੇ ਕੋਈ ਪੰਛੀ ਬੈਠਾ, ਕੋਈ ਜਾਨਵਰ ਬੈਠਾ, ਹੈ ਨਾ, ਅਸੀਂ ਉਹਦੀ ਤਸਵੀਰ ਖਿੱਚੀਏ ਰੱਖੀਏ, ਅਤੇ ਸੈਲਫੀਆਂ ਵੀ ਲੈ ਸਕਦੇ ਹਾਂ, ਲਓ ਘੱਟ ਲਓ, ਪਰ ਉਹ ਯਾਦਾਂ ਸਮੇਟਣ ਵਾਸਤੇ ਰੱਖਿਆ, ਫਿਰ ਸ਼ੇਅਰ ਕਰਨਾ ਸੋਹਣੇ ਸੋਹਣੇ, ਮਤਲਬ ਉਹਦਾ ਫਾਇਦਾ ਉਠਾਈਏ ਆਪਾਂ। ਅਤੇ ਲੋਕ ਬਹੁਤ ਕੁਛ ਕਰਦੇ ਨੇ, ਬੜੇ ਉਹਨਾਂ ਦੇ ਗੁਣ ਹੁੰਦੇ ਨੇ, ਜਿਵੇਂ ਸੋਹੀ ਸਾਹਿਬ ਨੇ ਮਤਲਬ ਗਾਰਡਨ ਲਾਇਆ ਹੋਇਆ, ਹੈ ਨਾ, ਇਹਨਾਂ ਨੂੰ ਬੜਾ ਗਾਰਡਨਿੰਗ ਦਾ ਸ਼ੌਂਕ ਹੈ, ਗੱਲਾਂ ਬਾਤਾਂ ਵੀ ਅਸੀਂ ਦੋਨੋਂ ਕਰਦੇ ਰਹਿੰਦੇ ਹਾਂ ਆਪਸ ਦੇ ਵਿੱਚ। ਅਤੇ ਇਹਨਾਂ ਨੇ ਇੱਕ ਵੀਡੀਓ ਭੇਜਿਆ ਗਾਰਡਨ ਦਾ, ਅਤੇ ਮੈਂ ਤੁਹਾਡੇ ਨਾਲ ਉਹ ਸਾਂਝਾ ਕਰਨਾ ਚਾਹਾਂਗਾ, ਅਤੇ ਦੇਖਦੇ ਹਾਂ ਕਿ ਸੋਹੀ ਸਾਹਿਬ ਦੇ ਗਾਰਡਨ ਦੇ ਵਿੱਚ ਕੀ ਲਾਇਆ ਹੋਇਆ ਹੈ ਔਰ ਕੀ ਸਿਚੁਏਸ਼ਨ ਹੈ। ਠੰਡ ਦਾ ਮੌਸਮ ਹੈ, ਸੋ ਦੇਖਦੇ ਹਾਂ ਕਿ ਵਿੰਟਰ ਗਾਰਡਨ ਕੀ ਕਰ ਰਿਹਾ ਹੈ।
ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰਮਰ ਰੇਡੀਓ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਜੋ ਆ, ਤੁਹਾਨੂੰ ਅੱਜ ਮੈਂ ਆਪਦਾ ਗਾਰਡਨ ਦਿਖਾ ਰਿਹਾ। ਦੇਖੋ,
ਹਾਂਜੀ, ਆਹ ਸਾਡਾ ਘਰ ਆ, 300 ਮੀਟਰ ਦੂਰ ਆ ਗਲਨਵੁੱਡ ਗੁਰਦੁਆਰਾ ਸਾਹਿਬ ਤੋਂ। ਇਹਦੇ 'ਚ ਉਹ ਦੋ ਜਾਮਣਾਂ ਦੇ ਬੂਟੇ ਲੱਗੇ ਹੋਏ ਆ, ਅਤੇ ਤੁਹਾਨੂੰ ਕੁਇੱਕ ਦਿਖਾ ਦਈਏ 30 ਸਕਿੰਟਾਂ ਦੇ ਵਿੱਚ ਮੇਰਾ ਗਾਰਡਨ। ਅਤੇ ਆਹ ਪੁਦੀਨਾ ਬੀਜਿਆ ਹੋਇਆ, ਠੀਕ ਆ ਜੀ। ਆਹ ਤੁਲਸੀ ਦੇ ਬੂਟੇ ਆ, ਮਿਰਚਾਂ, ਆਹ ਮੇਥੀ ਬੀਜੀ ਆ, ਪਾਲਕ, ਅਤੇ ਆਹ ਮੇਥੀ ਇੱਕ ਗਰੀ ਮੈਂ ਪੱਟ ਲਈ, ਦੁਬਾਰੇ ਫਿਰ ਬੀਜੀ ਹੋਈ ਆ। ਜਾਮਣਾਂ ਦੇ ਨਾਲ ਆਹ ਮੇਰਾ ਅਮਰੂਦਾਂ ਦਾ ਬੂਟਾ ਲੱਗਿਆ ਹੋਇਆ, ਅਤੇ ਇਹਦੇ ਪਿੱਛੇ 2 ਅੰਬ ਦੇ ਬੂਟੇ ਆ, ਅਤੇ ਨਿੰਬੂ ਲੱਗ ਰਹੇ ਆ, ਅਤੇ ਆ ਮੇਥੇ ਆ, ਧਨੀਆ ਗਮਲਿਆਂ 'ਚ ਵੀ ਲਾਇਆ ਹੋਇਆ, ਅਤੇ ਉਹਦੇ ਪਿੱਛੇ ਇੱਕ ਖਾਉਣੀ ਆ। ਇੱਕ ਹੋਰ ਚੀਜ਼ ਦਿਖਾਉਣਾ, ਮੇਰੇ ਘਾਹ ਦੇ ਵਿੱਚ ਇੱਕ ਵੀ ਕਾਂਗਿਆਰੀ ਨਹੀਂ ਆ, ਕੋਈ ਕੰਡਾ ਨਹੀਂ। ਇਹ 'ਚ ਮੈਂ ਰੋਜ਼ ਬਹੁਤ ਮਿਹਨਤ ਕਰਦਾ ਦੂਜੇ ਦੇ ਘਰਾਂ ਦੇ ਵਿੱਚ, ਦੇਖੋ ਤੁਹਾਨੂੰ ਕਿੰਨੇ ਕੰਡੇ ਲੱਗਦੇ ਆ। ਅਤੇ ਆਹ ਇੱਕ ਮੇਰੀ ਖਾਉਣੀ ਆ ਬਣਾਈ ਹੋਈ, ਇਹਦੇ 'ਚ ਘਾਹ ਕੱਟ ਕੇ ਸਬਜ਼ੀਆਂ ਪਾ ਕੇ ਸਾਰੀਆਂ ਇਹ 'ਚ ਪਾਉਣਾ, ਅਤੇ ਥੱਲੇ ਦੱਬ ਦੇਣਾ ਅਤੇ ਰਿਓ ਬਣ ਜਾਂਦਾ। ਓਕੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਦੇਖੋ ਜੀ, ਸੋਹੀ ਸਾਹਿਬ ਦਾ ਗਾਰਡਨ, ਅਤੇ ਬੜਾ ਚਾਓ ਹੈ ਇਹਨਾਂ ਨੂੰ ਸ਼ੇਅਰ ਕਰਨ ਦਾ। ਚਾਅ ਹੁੰਦਾ ਕਿ ਜਦੋਂ ਮਿਹਨਤ ਕੀਤੀ ਹੁੰਦੀ ਹੈ ਕਿਸੇ ਵੀ ਕੰਮ 'ਤੇ ਤਾਂ ਉਹ ਚਾਅ ਹੁੰਦਾ ਹੈ। ਦੇਖੋ, ਆਸਟ੍ਰੇਲੀਆ ਦੇ ਵਿੱਚ ਨਾ ਇੱਕ ਸੰਸਥਾਵਾਂ ਬਣੀ ਹੈ, ਸਾਰੇ ਸ਼ਹਿਰਾਂ ਦੇ ਵਿੱਚ ਨੇ ਗਾਰਡਨ ਵਾਲੇ, ਹੁਣ ਨਾਮ ਵੱਖਰੇ ਵੱਖਰੇ ਹੋਣਗੇ, ਅਤੇ ਉਹ ਕੀ ਕਰਦੇ ਨੇ, ਗਾਰਡਨਾਂ ਦੇ ਮੁਕਾਬਲੇ ਹੁੰਦੇ ਨੇ ਇੱਥੇ, ਕਿ ਖਾਸ ਕਰਕੇ ਲੇਡੀਜ਼ ਬੰਦੇ ਜਿਹੜੇ ਸੀਨੀਅਰਸ ਨੇ ਨਾ, ਉਹ ਆਪਣਾ ਗਾਰਡਨ ਬਣਾਉਂਦੇ ਨੇ, ਮੇਨਟੇਨ ਕਰਦੇ ਨੇ। ਮੈਨੂੰ ਯਾਦ ਹੈ ਕਿ ਮੈਂ ਇੱਕ ਵਾਰੀ ਟਾਊਨ ਗਿਆ, ਸ਼ਹਿਰ ਗਿਆ, ਅਤੇ ਕਾਰ ਪਾਰਕ ਥੋੜ੍ਹਾ ਦੂਰ ਮਿਲਿਆ ਮੈਨੂੰ, ਅਤੇ ਮੈਂ ਪਾਰਕਿੰਗ ਕਰਕੇ ਜਾ ਰਿਹਾ ਸੀ ਤਾਂ ਇੱਕ ਬਹੁਤ ਹੀ ਬਜ਼ੁਰਗ ਔਰਤ ਗਾਰਡਨ 'ਚ ਕੰਮ ਕਰ ਰਹੀ ਸੀ, ਅਤੇ ਉਹ ਸਾਰੇ ਟੂਲ ਆਪਣੇ ਰੱਖੇ ਹੋਏ ਸੀਗੇ ਟੋਕਰੀ ਦੇ ਵਿੱਚ, ਹਲਕੀ ਜਿਹੀ ਖਾਦ ਰੱਖੀ ਹੋਈ ਸੀ, ਫਿਰ ਬਹਿਣ ਨੂੰ ਫੱਟਾ ਰੱਖਿਆ ਹੋਇਆ ਸੀ ਛੋਟਾ ਬੈਂਚ, ਕਿ ਉਹ ਕੰਮ ਕਰ ਸਕੇ, ਗਲਵ ਪਾਏ ਹੋਏ, ਹਲਕਾ ਜਿਹਾ ਰੰਬਾ, ਅਤੇ ਕੰਮ ਕਰ ਰਹੀ ਸੀ। ਅਤੇ ਮੈਂ ਜਾਂਦੇ ਜਾਂਦੇ ਉਹਨੂੰ ਗੁੱਡ ਮੋਰਨਿੰਗ ਕਹੀ, ਮੈਂ ਗੁੱਡ ਮੋਰਨਿੰਗ ਮੈਮ, ਬਹੁਤ ਸੀਨੀਅਰ ਲੇਡੀ ਸੀ। ਉਹ ਬੜੀ ਖੁਸ਼ ਹੋਈ, ਅਤੇ ਉੱਠ ਕੇ ਖੜੋ ਗਈ ਹੈ ਨਾ, ਅਤੇ ਮੈਂ ਉਹਨੂੰ ਕੰਪਲੀਮੈਂਟ ਦਿੱਤਾ, ਮੈਂ ਕਿਹਾ ਵੈਰੀ ਨਾਈਸ ਗਾਰਡਨ, ਅਤੇ ਉਹ ਵੀ ਉਹ ਬੜੀ ਮਤਲਬ ਖੁਸ਼ ਹੋਈ, ਉਹਦੇ ਮਨ ਅੰਦਰ ਖਿੜ ਗਿਆ, ਕਹਿੰਦੀ ਥੈਂਕ ਯੂ ਵੈਰੀ ਮੱਚ। ਅਤੇ ਫਿਰ ਮੈਂ ਗੱਲਾਂ ਕਰਨ ਲੱਗ ਪਿਆ ਹੈ ਨਾ ਉਹਦੇ ਨਾਲ, ਅਤੇ ਮੈਂ ਕਿਹਾ ਵੀ ਇਟਸ ਗੁੱਡ ਟੂ ਸੀ ਕਿ ਯੂ ਆਰ ਇਨਵੋਲਵ ਇਨ ਗਾਰਡਨਿੰਗ, ਹੈ ਨਾ, ਵੀ ਆਪਣਾ ਗਾਰਡਨ ਮੇਨਟੇਨ ਕਰਦੀ ਹਾਂ। ਕਹਿੰਦੀ ਓ ਯੈਸ ਯੈਸ, ਮੈਂ ਕਈ ਵਾਰੀ ਅਵਾਰਡ ਵੀ ਜਿੱਤਿਆ ਆ। ਅਤੇ ਫਿਰ ਮੈਨੂੰ ਥੋੜ੍ਹਾ ਜਿਹਾ ਪਤਾ ਲੱਗਾ ਕਿ ਉਹਦੇ ਨਾਲ ਗੱਲਾਂ ਫਿਰ ਮੈਂ ਕੀਤੀਆਂ 5-10 ਮਿੰਟ ਖੜ੍ਹ ਕੇ, ਕਿ ਸਾਡਾ ਕਹਿੰਦਾ ਫਿਰ ਇੱਕ ਸੁਸਾਇਟੀ ਬਣੀ ਹੋਈ ਆ, ਅਸੀਂ ਰਜਿਸਟਰ ਕਰਦੇ ਹਾਂ ਉੱਥੇ, ਅਤੇ ਉਹ ਗਾਰਡਨ ਦੀ ਫਿਰ ਇੱਕ ਕਮੇਟੀ ਬਣਦੀ ਆ, ਉਹ ਸਾਰਿਆਂ ਦੇ ਗਾਰਡਨ ਫਿਰ ਦੇਖ ਕੇ ਆਉਂਦੀ ਆ, ਇੱਕ ਦਿਨ ਮਿਥ ਲੈਂਦੇ ਨੇ, ਤਾਂ ਉਹ ਨੰਬਰ ਦਿੰਦੇ ਨੇ, ਪੁਆਇੰਟਸ ਦਿੰਦੇ ਨੇ, ਜਿਸ ਤਰ੍ਹਾਂ ਸੋਹੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਗਾਰਡਨ ਦੇ ਵਿੱਚ ਕੋਈ ਕਾਂਗਿਆਰੀ ਨਹੀਂ ਹੈਗੀ ਜਾਂ ਕੰਡਾ ਨਹੀਂ ਹੈਗਾ, ਮਿਹਨਤ ਕਰਨੀ ਪੈਂਦੀ ਆ ਗਾਰਡਨ 'ਤੇ। ਸੋ ਉਹਨਾਂ ਨੇ ਮਿਹਨਤ ਕੀਤੀ ਹੋਈ ਸੀ, ਅਤੇ ਉਹ ਚੈੱਕ ਕਰਦੇ ਆ ਕੇ ਵੀ ਇਹਦੇ ਕੋਲ ਕੰਡਾ ਤਾਂ ਨਹੀਂ, ਅਤੇ ਉਹਦੇ ਨੰਬਰ ਦਿੰਦੇ ਨੇ, ਫਿਰ ਫੁੱਲ ਕਿੰਨੇ ਲਾਏ ਹੋਏ ਨੇ, ਅਤੇ ਉਹਨਾਂ ਦੀ ਬੈਡਿੰਗ ਕਿੱਦਾਂ ਕੀਤੀ ਹੋਈ ਆ, ਮਲਚ ਕਿੱਦਾਂ ਕੀਤਾ ਹੋਇਆ, ਘਾਹ ਕਿੰਨਾ ਕੁ ਹੈ, ਅਤੇ ਪ੍ਰੈਜੈਂਟੇਸ਼ਨ ਕਿੰਨੀ ਹੈ ਲੋਕੇਸ਼ਨ ਦੇ ਹਿਸਾਬ ਨਾਲ, ਤਾਂ ਉਹਦੇ ਪੁਆਇੰਟ ਮਿਲਦੇ ਨੇ, ਅਤੇ ਫਿਰ ਉਹ ਗਾਂ ਮਤਲਬ ਉਹਨਾਂ ਨੂੰ ਇਨਾਮ ਵੀ ਮਿਲਦਾ, ਅਖਬਾਰਾਂ 'ਚ ਫੋਟੋਆਂ ਵੀ ਆਉਣੀਆਂ। ਸੋ ਇਹੋ ਜਿਹੇ ਜਿਹੜੇ ਕਾਰਜ ਹੈ, ਕਦੇ ਅਸੀਂ ਚਿਤਵੇ ਆ ਵੀ ਸਾਡੀ ਸੁਸਾਇਟੀ ਦੇ ਵਿੱਚ ਅਸੀਂ ਇੱਦਾਂ ਕਰ ਸਕੀਏ, ਸਾਡੇ ਬਜ਼ੁਰਗ ਇੱਦਾਂ ਕਰਨ, ਅਤੇ ਸਾਡੇ ਬਜ਼ੁਰਗ ਤਾਂ ਅਸੀਂ ਆਮ ਤੌਰ 'ਤੇ ਇਹ ਦੇਖਿਆ ਕਿ ਮੈਂ ਵੀ ਹੁਣ ਚੱਲ ਬਜ਼ੁਰਗੀ ਵੱਲੋਂ ਹੀ ਆਉਂਦਾ ਹਾਂ, ਇੱਕ ਗਿਆਨੀ ਜੀ ਆ ਜਿਹੜੇ ਮਿੱਟੀ ਪੱਟਦੇ ਰਹਿੰਦੇ ਆ, ਬਾਕੀ ਤਾਂ ਨਹੀਂ ਮੈਂ ਹੋਰ ਕੋਈ ਬਹੁਤੇ ਦੇਖੇ ਬਜ਼ੁਰਗ, ਥੋੜ੍ਹੇ ਹੀ ਦੇਖੇ ਆ, ਮਤਲਬ ਹੈਨ ਬਿਰਲੇ ਨਾ ਹੀ ਘਣੇ, ਮੈਂ ਇਹ ਕਹਾਂਗਾ। ਬਾਕੀ ਗਿਆਨੀ ਜੀ ਮਿੱਟੀ ਪੁੱਟ ਆਉਣਗੇ, ਉਹਨਾਂ ਨੂੰ ਆਪਾਂ ਪੁੱਛ ਵੀ ਲਵਾਂਗੇ, ਉਹਨਾਂ ਨੇ ਉਹਨਾਂ ਦੇ ਸਮਕਾਲੀ ਹੋਰ ਕਿੰਨੇ ਕੁ ਮਿੱਟੀ ਪੁੱਟਦੇ ਨੇ, ਪਰ ਮੈਂ ਦੇਖੇ ਨੇ। ਪਰ ਸਾਡੇ ਬਜ਼ੁਰਗ ਜਿਹੜੇ ਨੇ ਜਾਂ 50+ ਹੋ ਜਾਂਦੇ ਨੇ ਨਾ, ਉਹਨਾਂ ਦੇ ਕੋਲ ਕੋਈ ਸ਼ੌਂਕ ਨਹੀਂ ਰਹਿ ਜਾਂਦਾ, ਅਤੇ ਕੋਈ ਸ਼ੌਂਕ ਪਾਲਿਆ ਹੀ ਨਹੀਂ ਹੁੰਦਾ, ਉਹਨੀ ਕੋਈ ਚਾਹ ਨਹੀਂ, ਉਹ ਲੋਕ ਤਾਂ ਇੱਦਾਂ ਪਰੇਸ਼ਾਨ ਹੋ ਜਾਂਦੇ ਨੇ, ਮੈਂ ਕਈ ਵਾਰੀ ਸੁਣਿਆ ਕਿ ਉਹ ਘਰਾਂ ਦੇ ਵਿੱਚ ਨਾ ਬਸ ਜਿੱਦਾਂ CCTV ਕੈਮਰੇ ਦਾ ਕੰਮ ਕਰਦੇ ਨੇ, ਜਿੱਦਾਂ ਕੈਮਰੇ ਲਵਾਏ ਹੁੰਦੇ ਨਾ, ਹਰ ਚੀਜ਼ ਉਹਨੀ ਦੇਖੀ ਜਾਣੀ ਆ, ਨੂੰਹ ਕੀ ਕਰਦੀ ਆ, ਪੋਤਾ ਕੀ ਕਰਦਾ, ਪੋਤੀ ਕੀ ਕਰਦੀ ਆ, ਪੁੱਤ ਕੀ ਕਰਦਾ ਆ, ਅਤੇ ਫੋਨ ਲਾ ਕੇ ਉਹਦੀਆਂ ਗੱਲਾਂ ਕਰੀ ਜਾਣੀਆਂ, ਫੋਨ ਲਾ ਕੇ ਉਹਦੀਆਂ ਗੱਲਾਂ ਕਰੀ ਜਾਣੀਆਂ, ਅਤੇ ਸ਼ੌਂਕ ਕੋਈ ਨਹੀਂ ਹੈਗਾ। ਮੈਂ ਬਹੁਤ ਵਾਰੀ ਕਿਹਾ ਕਿ ਵਲੰਟੀਅਰਿੰਗ ਬਹੁਤ ਬਜ਼ੁਰਗ ਕਰਦੇ ਨੇ ਇੱਥੇ, ਹੈ ਨਾ, ਹਸਪਤਾਲਾਂ 'ਚ ਜਾਂਦੇ ਨੇ ਜਾਂ ਹੋਰ। ਮੈਂ ਇੱਕ ਬਜ਼ੁਰਗ ਲੇਡੀ ਆ, ਮੈਂ ਪਿਛਲੇ 20 ਸਾਲ ਤੋਂ ਉਹਨੂੰ ਕੌਫ ਸਾਰਬਰ ਦੇ ਵਿੱਚ ਰਬਿਸ਼ ਇਕੱਠਾ ਕਰਦੇ ਨੂੰ ਦੇਖ ਰਿਹਾ, 2 ਘੰਟੇ ਉਹ ਕਰਦੀ ਹੈ, ਅਤੇ ਉਹ ਬਿੰਨਾਂ 'ਚ ਪਾ ਦਿੰਦੀ ਹੈ ਜਾ ਕੇ ਸੜਕਾਂ ਦੇ ਕੰਢੇ। ਸੋ ਇਹ ਵੀ ਸੇਵਾ ਆ, ਇਹ ਵੀ ਸ਼ੌਂਕ ਹੈ। ਅਤੇ ਗਾਰਡਨ ਦੀ ਆਪਾਂ ਇਹੀ ਅੱਜ ਗੱਲ ਕਰ ਰਹੇ ਹਾਂ ਕਿ ਆਪਾਂ ਥੋੜ੍ਹਾ ਜਿਹਾ ਟਾਈਮ ਗਾਰਡਨ 'ਚ ਬਿਤਾਈਏ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਆ, ਉਹ ਆਉਂਦੇ ਨੇ ਤਾਂ ਉਹ ਗਾਰਡਨ ਲਾਉਂਦੇ ਨੇ। ਦੇਖੋ ਬੱਚਿਆਂ ਕੋਲ ਟਾਈਮ ਥੋੜ੍ਹਾ ਘੱਟ ਹੁੰਦਾ, ਪਰ ਬਜ਼ੁਰਗ ਅਸੀਂ ਘਰ ਹੈਗੇ ਹਾਂ ਤਾਂ ਗਾਰਡਨ ਲਾ ਲਓ, ਸਬਜ਼ੀਆਂ ਲਾ ਲਓ, ਅਤੇ ਬਹੁਤ ਰਾਹਤ ਮਿਲ ਜਾਂਦੀ ਹੈ ਸਬਜ਼ੀਆਂ ਤੋਂ, ਅਤੇ ਵੀਕ ਦਾ ਘੱਟੋ ਘੱਟ ਨਾ $70-80 ਦਾ ਜਿਹੜਾ ਫਾਇਦਾ ਬਜ਼ੁਰਗ ਕਰ ਸਕਦੇ ਨੇ ਘਰ ਦੇ ਵਿੱਚ ਸਬਜ਼ੀਆਂ ਲਾ ਕੇ। ਸੋ ਤੁਸੀਂ ਦੇਖੋ ਵੀ 3 ਮਹੀਨਿਆਂ 'ਚ ਕਿੰਨਾ ਹੋਊਗਾ, ਹੈ ਨਾ, ਦੋ 250 ਦੀ ਸਬਜ਼ੀ ਮਹੀਨੇ ਦੀ ਅਸੀਂ ਕੱਢ ਸਕਦੇ ਹਾਂ ਉਹਦੇ 'ਚੋਂ, ਤਾਂ ਟਿਕਟ ਜੋਗੇ ਪੈਸੇ ਤਾਂ ਮੇਰਾ ਖਿਆਲ ਪਿੱਛੇ 6 ਮਹੀਨੇ 5-5 ਮਹੀਨਿਆਂ 'ਚ ਕੱਢ ਲੈਂਦੇ ਬਜ਼ੁਰਗ, ਹੈ ਨਾ, ਅਤੇ ਨਾਲੇ ਸੈਟਿਸਫੈਕਸ਼ਨ ਹੈ, ਅਰਥ ਹੋ ਜਾਂਦਾ ਬੰਦਾ, ਰਿਲੈਕਸ ਹੋ ਜਾਂਦਾ, ਕੋਈ ਕ੍ਰੀਏਟਿਵਿਟੀ ਹੈ। ਸੋ ਇੱਧਰ ਇੱਦਾਂ ਦੀਆਂ ਗੱਲਾਂ ਅਸੀਂ ਚਾਹੁੰਦੇ ਹਾਂ ਕਿ ਅਗਰ ਤੁਸੀਂ ਵੀ ਗਾਰਡਨ ਕਰ ਰਹੇ ਹੋ, ਕੁਛ ਤੁਹਾਡੇ ਹੋਰ ਵੀ ਕੋਈ ਸ਼ੌਂਕ ਹੈ, ਕੋਈ ਕ੍ਰੀਏਟਿਵਿਟੀ ਕਰ ਰਹੇ ਹੋ, ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਓ। ਅਤੇ ਹੁਣ ਆਪਾਂ ਥੋੜ੍ਹੇ ਮੌਸਮ ਦੀ ਜਾਣਕਾਰੀ ਲੈ ਲਈਏ, ਉਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਮੌਸਮ ਦੀ ਜਾਣਕਾਰੀ ਦੇ ਵਿੱਚ ਸਾਡੇ ਨਾਲ ਹਾਂਜੀ, ਇਹ ਜਿਹੜਾ ਵੀਡੀਓ ਨਾ, ਇਹਨੂੰ ਰਿਮੂਵ ਕਰਨਾ ਪੈਣਾ। ਹਾਂਜੀ, ਮੌਸਮ ਕੀ ਕਹਿ ਰਿਹਾ ਆਸਟ੍ਰੇਲੀਆ ਦਾ ਮੌਸਮ ਅੱਜ ਦਿਨ, ਜਿਹੜਾ ਮੇਰੇ ਰੰਗ ਵਰਗਾ ਚੜਿਆ, ਜਾਣੀ ਕਿ ਹਨੇਰਾ ਹਨੇਰਾ ਜਿਹਾ ਹੈਗਾ, ਮੀਂਹ ਪੈ ਰਿਹਾ ਕੌਫ ਸਰਵਰ ਦੇ ਵਿੱਚ, ਕਈ ਦਿਨਾਂ ਤੋਂ ਪੈ ਰਿਹਾ, ਸਾਰੇ ਨਿਊ ਸਾਊਥ ਵੇਲਸ ਦੇ ਵਿੱਚ ਹੀ ਇਹੋ ਜਿਹਾ ਮਾਹੌਲ ਜਿਹੜਾ ਗਿੱਲਾ ਗਿੱਲਾ ਬਣਿਆ ਹੋਇਆ, ਸਲਾਬ ਐਤਕੀ ਬਹੁਤ ਜ਼ਿਆਦਾ ਆ। ਸਿਡਨੀ ਦੇ ਵਿੱਚ ਵੀ ਆ, ਤੁਸੀਂ ਦੇਖੋ ਮੀਂਹ ਦੱਸਿਆ ਜਾ ਰਿਹਾ 12.2 ਡਿਗਰੀ ਸੀਗਾ 1 ਘੰਟਾ ਪਹਿਲਾਂ। ਮੈਲਬਨ ਦੇ ਵਿੱਚ 6.2, ਉੱਤੇ ਹਵਾ ਤੇਜ਼ ਅਤੇ ਹਲਕੀ ਧੁੱਪ ਨਿਕਲਦੀ ਉਮੀਦ ਹੈ। ਬ੍ਰਿਸਬਨ 'ਚ ਦੇਖੋ ਤੁਸੀਂ, ਉੱਥੇ ਵੀ ਮੀਂਹ ਹੈ 13.4, ਪਰਥ 'ਚ ਵੀ ਮੀਂਹ ਹੈ, ਐਡਲੇਡ ਦੇ ਵਿੱਚ ਵੀ ਹਲਕਾ ਮੀਂਹ ਹੈ 5.6, ਕੈਨਬਰਾ 'ਚ ਬੱਦਲਵਾਈ ਹੈ, ਹੋਬਾਰਟ ਦੇ ਵਿੱਚ, ਮੈਨੂੰ ਤਾਂ ਲੱਗਦਾ ਸਾਰਾ ਆਸਟ੍ਰੇਲੀਆ ਹੀ ਬੱਦਲਾਂ ਦੇ ਹੇਠ ਆਇਆ ਇੱਕ ਮੈਲਬਨ ਨੂੰ ਛੱਡ ਕੇ। ਅਤੇ ਜਦੋਂ ਅਸੀਂ ਨਕਸ਼ਾ ਦੇਖੀਏ ਤਾਂ ਨਕਸ਼ੇ ਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਈਸਟ ਕੋਸਟ ਦੇ ਉੱਤੇ ਸਮੁੰਦਰ ਦੇ ਵਿੱਚ ਕਾਫੀ ਬੱਦਲਵਾਈ ਹੈ, ਤੇ ਚੱਕਰਵਾਤ ਜਿਹਾ ਬਣਿਆ ਹੋਇਆ ਤੇ ਜਿਸ ਦੇ ਨਾਲ ਈਸਟ ਕੋਸਟ ਦੇ ਸਾਰੇ ਸ਼ਹਿਰਾਂ ਤੇ ਬੱਦਲਵਾਈ ਛਾਈ ਪਈ ਆ, ਕਿਤੇ ਮੀਂਹ ਵੀ ਪੈ ਰਿਹਾ ਤੇ ਉਹ ਜਿਹੜੀਆਂ ਲਾਲ ਲਾਈਨਾਂ ਤੁਸੀਂ ਦੇਖ ਰਹੇ ਹੋ ਇਹ ਠੰਡ ਵੀ ਨਾਲ ਹੈ ਜੀ। ਇੱਥੇ ਤੇ ਠੰਡ ਹੈ ਤੇ ਪਿੱਛੇ ਪਿੱਛੇ ਨਿੱਘਾ ਆ ਰਿਹਾ। ਆਸਟ੍ਰੇਲੀਆ ਦੇ ਐਕਸਟ੍ਰੀਮ ਦੇਖੀਏ ਤਾਂ ਠਾਂ ਵਾਲੇ ਅੰਕੜੇ ਤਾਂ ਇਸ ਵੇਲੇ ਜਾਣੀ ਕਿ ਪਿਛਲੀ ਰਾਤ ਜਿਹੜੇ 24 ਘੰਟਿਆਂ ਦੇ ਵਿੱਚ 28 ਡਿਗਰੀ ਰਿਹਾ ਕੋਕੋਸ ਆਈਲੈਂਡ ਵੈਸਟਰਨ ਆਸਟ੍ਰੇਲੀਆ ਦੇ ਵਿੱਚ, ਅਤੇ ਘੱਟ ਤੋਂ ਘੱਟ ਪੈਰਿਸ਼ਰ ਵੈਲੀ 'ਚ ਤਾਪਮਾਨ ਰਿਹਾ -6.8। ਇਹ ਨਿਊ ਸਾਊਥ ਵੇਲਸ ਦੇ ਵਿੱਚ ਪੈਂਦੀ ਹੈ ਜਿੱਥੇ ਬਰਫ਼ ਦਾ ਇਲਾਕਾ ਹੈ, ਅਤੇ ਮੀਂਹ ਸਾਰਿਆਂ ਨੂੰ ਵੱਧ ਪਿਆ ਜਾਣੀ ਕਿ ਸਭ ਤੋਂ ਵੱਧ ਗਿੱਲਾ ਲੇਡੀ ਈਲੀਟ ਆਈਲੈਂਡ ਕੁਈਨਜ਼ਲੈਂਡ ਦੇ ਵਿੱਚ 74 ਮਿਲੀਮੀਟਰ ਮੀਂਹ ਪਿਆ ਪਿਛਲੇ 24 ਘੰਟਿਆਂ ਦੇ ਵਿੱਚ। ਅਤੇ ਹੁਣ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਤਾਪਮਾਨ ਦੇ ਵੀ ਆਪਾਂ ਜਾਣਕਾਰੀ ਲੈ ਲਈਏ, 29 ਡਿਗਰੀ ਤਾਪਮਾਨ ਸੀ ਸਵੇਰੇ 6:30 ਵਜੇ ਅਤੇ ਹਲਕੇ ਬੱਦਲ ਸਨ ਅਤੇ ਗਰਜ ਨਾਲ ਛਿੱਟਾਂ ਪੈਣ ਦੀ ਪੂਰੀ ਸੰਭਾਵਨਾ ਹੈ। ਮੀਂਹ ਉੱਥੇ ਵੀ ਪੈ ਰਹੇ ਨੇ ਕਾਫੀ, ਹੜ੍ਹਾਂ ਦੀ ਵੀ ਸਿਚੁਏਸ਼ਨ ਬਣਦੀ ਟਲਦੀ ਇੱਦਾਂ ਚੱਲ ਰਹੀ ਹੈ ਅਤੇ ਉਮੀਦ ਰੱਖਦੇ ਹਾਂ ਕਿ ਇਹ ਬਲਾ ਟਲ ਜਾਵੇ ਅਤੇ ਸਭ ਸੁੱਖ ਸੁਵੇਲੀ ਰਹੇ, ਕਿਉਂਕਿ ਪੌਂਗ ਡੈਮ ਦੇ ਵਿੱਚ ਪਾਣੀ ਕਾਫੀ ਜਮ੍ਹਾਂ ਹੋ ਚੁੱਕਾ ਔਰ ਬੜੀ ਛੇਤੀ ਉਹ ਕਹਿੰਦੇ ਸੀ ਹੋਰ ਛੱਡਣਾ ਪੈ ਜਾ ਸਕਦਾ ਹੈ। ਅਤੇ ਜਾਣਕਾਰੀਆਂ ਅਸੀਂ ਹੋਰ ਸਾਂਝੀਆਂ ਕਰਦੇ ਹਾਂ। ਪਰਸੋਂ ਰੋਜ਼ ਇੱਥੇ ਫਿਲਮ ਲੱਗੀ ਸੀਗੀ ਬਲਗੁਲਗਾ ਦੇ ਵਿੱਚ ਅਤੇ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਭਾਈ ਅੰਮ੍ਰਿਤਪਾਲ ਸਿੰਘ ਬਿੱਲਾ ਭਾਜੀ, ਕਈ ਫਿਲਮਾਂ ਤੁਸੀਂ ਦੇਖੀਆਂ ਆ, ਜੱਟ ਐਂਡ ਜੂਲੀਅਟ ਦੇ ਵਿੱਚ ਉਹ ਦਲਜੀਤ ਦੇ ਬਾਪ ਦਾ ਰੋਲ ਕਰ ਰਹੇ ਸੀ ਅਤੇ ਹੋਰ ਪੰਜਾਬੀ ਫਿਲਮਾਂ ਦੇ ਵਿੱਚ ਵੀ ਉਹ ਰੋਲ ਉਹਨਾਂ ਨੇ ਕਾਫੀ ਕੀਤੇ ਅਤੇ ਉਹਨਾਂ ਨੇ ਆਪਣੀਆਂ ਫਿਲਮਾਂ ਵੀ ਕਾਫੀ ਪ੍ਰੋਡਿਊਸ ਕੀਤੀਆਂ ਸਿੱਖੀ ਨਾਲ ਰਿਲੇਟਡ। ਮੈਂ ਇੱਥੇ ਦੱਸਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਸਿੱਖੀ ਸਰੂਪ ਦੇ ਵਿੱਚ ਨੇ, ਅੰਮ੍ਰਿਤਧਾਰੀ ਸਿੱਖ ਐਕਟਰ ਨੇ ਅਤੇ ਸਿੱਖੀ ਸਰੂਪ ਐਕਟਰਸ ਦਾ ਉਹਨਾਂ ਨੇ ਯੂਨੀਅਨ ਵੀ ਬਣਾਈ ਹੈ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਲਾਂ ਦਰਪੇਸ਼ ਆਉਣ ਤਾਂ ਉਹਨਾਂ ਨੂੰ ਸੋਲਵ ਕੀਤਾ ਜਾ ਸਕੇ। ਅਤੇ ਇਹ ਫਿਲਮ ਦਿਖਾਈ ਗਈ ਜੀ ਬਲਗੁਲਗਾ ਗੁਰਦੁਆਰੇ ਵਿੱਚ, ਗੁਰੂ ਨਾਨਕ ਸਿੱਖ ਟੈਂਪਲ ਦੇ ਵਿੱਚ, ਅਤੇ ਦੋਨੋਂ ਗੁਰੂ ਘਰਾਂ ਨੇ ਸਪੋਰਟ ਕੀਤੀ ਆ, ਮਾਇਕ ਮਦਦ ਵੀ ਕੀਤੀ ਆ, ਸਰੋਪਾ ਵੀ ਭੇਂਟ ਕੀਤਾ ਗਿਆ ਔਰ ਸੰਗਤਾਂ ਨੇ ਬਹੁਤ ਚਾਅ ਦੇ ਨਾਲ ਇਹ ਫਿਲਮ ਦੇਖੀ ਅਤੇ ਕਾਫੀ ਫੀਡਬੈਕ ਵੀ ਦਿੱਤੀ ਅਤੇ ਤਕਰੀਬਨ ਅੱਧਾ ਘੰਟਾ ਫਿਰ ਉਹਨਾਂ ਤਸਵੀਰਾਂ 'ਤੇ ਵੀ ਲੱਗ ਗਿਆ ਖਿਚਵਾਉਣ 'ਤੇ। ਸੋ ਪਿਆਰਿਓ ਤੁਸੀਂ ਵੀ ਇਹ ਫਿਲਮ ਦੇਖਿਓ। ਅੱਜ ਨਾ ਫਿਲਮ ਦਿਖਾਈ ਜਾਏਗੀ ਭਾਈ ਘਨੱਈਆ ਜੀ ਗੁਰਦੁਆਰਾ ਪਾਰਕਲੀ ਸਾਹਿਬ ਦੇ ਵਿੱਚ 4 ਵਜੇ ਤੋਂ ਲੈ ਕੇ 6 ਵਜੇ ਤੱਕ ਸਿਡਨੀ ਦੇ ਵਿੱਚ। ਸੋ ਉੱਥੇ ਜ਼ਰੂਰ ਪਹੁੰਚਣਾ ਜਿੰਨੇ ਵੀ ਜਾ ਸਕਦੇ ਨੇ, ਬੱਚਿਆਂ ਨੂੰ ਲੈ ਕੇ ਜਾਣਾ ਕਿਉਂਕਿ ਬੱਚੇ ਬਹੁਤ ਆਏ ਹੋਏ ਸੀ ਉਸ ਦਿਨ ਪਰਸੋਂ ਜਿੱਦਣ ਫਿਲਮ ਬੁੱਧਵਾਰ ਨੂੰ ਦਿਖਾਲੀ ਗਈ ਹੈ ਅਤੇ ਬਹੁਤ ਬੱਚਿਆਂ ਨੇ ਵੀ ਪਸੰਦ ਕੀਤੀ ਅਤੇ ਇੱਕ ਦੋ ਬੱਚਿਆਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਹੁਣ ਬਾਲ ਨਹੀਂ ਕਟਾਉਣੇ ਅਤੇ ਕਈਆਂ ਦੇ ਪੇਰੈਂਟਸ ਨੇ ਕਿਹਾ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ, ਇਹਨਾਂ ਨੂੰ ਕਹੋ ਬਾਲ ਨਹੀਂ ਕਟਾਉਣੇ, ਅਸੀਂ ਕੇਸ ਰੱਖਣੇ ਨੇ, ਕਿਉਂਕਿ ਬਹੁਤ ਵਧੀਆ ਮੈਸੇਜ ਸਿੱਖੀ ਸਿਦਕ ਦੇ ਵਿੱਚ ਉਹਨਾਂ ਨੇ ਕੇਸ ਰੱਖਣ ਦਾ ਦਿੱਤਾ ਸੀ। ਸੋ ਮੋਟੀਵੇਸ਼ਨ ਲੈਣੀ ਹੈ, ਦਵਾਉਣੀ ਹੈ ਤਾਂ ਜ਼ਰੂਰ ਇੱਦਾਂ ਦਾ ਜਿਹੜਾ ਹਾਈ ਕੁਆਲਿਟੀ ਮਟੀਰੀਅਲ ਹੈ ਉਹ ਆਪਾਂ ਨੂੰ ਬੱਚਿਆਂ ਨਾਲ ਦਿਖਾਉਣਾ ਪੈਣਾ ਹੈ। ਕਈ ਵਾਰੀ ਪੇਰੈਂਟਸ ਦਾ ਕਿਹਾ ਨਹੀਂ ਬੱਚੇ ਮੰਨਦੇ ਪਰ ਦੂਜੇ ਵੱਲ ਦੇਖ ਕੇ ਮੋਟੀਵੇਟ ਹੋ ਜਾਂਦੇ ਨੇ, ਉਹਨਾਂ ਉਹ ਹੀਰੋ ਲੱਭਦੇ ਹੁੰਦੇ ਆ, ਜਾਂ ਤਾਂ ਉਹਨਾਂ ਦਾ ਬਾਪ ਹੀਰੋ ਹੁੰਦਾ ਆ, ਅਗਰ ਬਾਪ ਨੇ ਰੱਖਿਆ ਤਾਂ ਡੈਫੀਨੇਟਲੀ ਬੱਚੇ ਵੀ ਰੱਖਣਗੇ ਅਗਰ ਮਾਂ ਸਾਥ ਦੇ ਰਹੀ ਆ। ਅਗਰ ਮਾਂ ਕਹਿ ਰਹੀ ਹੈ ਮਾਂ ਪਿਓ ਦੀ ਬਣਦੀ ਨਹੀਂ ਹੈਗੀ ਤਾਂ ਫਿਰ ਨਹੀਂ ਇੱਦਾਂ ਹੋਣਗੇ, ਪਰ ਕਈ ਵਾਰੀ ਥਰਡ ਪਰਸਨ ਵੀ ਜਿਹੜਾ ਪ੍ਰਭਾਵਿਤ ਕਰਦਾ। ਸੋ ਇਸ ਕਰਕੇ ਜ਼ਰੂਰ ਤੁਸੀਂ ਜਾਓ ਅਤੇ ਦੇਖੋ। ਹੁਣ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਇਹ ਅਥਲੈਟਿਕ ਟੂਰਨਾਮੈਂਟ ਹੋ ਰਿਹਾ ਹੈ 13 ਸਪਟੰਬਰ ਨੂੰ ਔਰ ਇਸ ਟੂਰਨਾਮੈਂਟ ਦੇ ਕਰਤਾ ਧਰਤਾ ਡਾਇਮੰਡ ਸਪੋਰਟਸ ਕਲੱਬ ਹੈ ਅਤੇ ਜਿਹੜੇ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਕੁਲਦੀਪ ਔਲਕ, ਮਨੀ ਸਲੇਮਪੁਰਾ ਅਤੇ ਹੋਰ ਉਹਨਾਂ ਦੇ ਸਹਿਯੋਗੀ ਜਿਹੜੇ ਨੇ ਇਕੱਠੇ ਹੋ ਕੇ ਉਹਨੂੰ ਚਲਾਉਂਦੇ ਨੇ ਮੈਲਬਨ ਦੇ ਵਿੱਚ ਔਰ ਇਸ ਦੇ ਵਿੱਚ ਬਹੁਤ ਸਾਰੇ ਬੱਚੇ 250 ਬੱਚਾ ਪਿਛਲੇ ਸਾਲ ਉਹਨਾਂ ਨੇ ਹਿੱਸਾ ਲਿਆ ਵੱਖ ਵੱਖ ਦੌੜਾਂ ਦੇ ਵਿੱਚ, ਵੱਖ ਵੱਖ ਇਵੈਂਟ, ਜੈਵਲਿਨ ਥਰੋ, ਲੌਂਗ ਜੰਪ, ਹਾਈ ਜੰਪ, ਸਾਰੀਆਂ ਜਿਹੜੀਆਂ ਗਤੀਵਿਧੀਆਂ ਇਹਦੇ ਵਿੱਚ ਸੀ ਅਤੇ ਉਹਨਾਂ ਨੂੰ ਕਾਫੀ ਅਵਾਰਡ ਵੀ ਮਿਲਿਆ। ਕੁਲਦੀਪ ਔਲਖ ਜਿਹੜੇ ਨੇ ਉਹ ਰਜਿਸਟਰਡ ਕੋਚ ਨੇ ਅਤੇ ਲਗਾਤਾਰ ਉਹ ਟ੍ਰੇਨਿੰਗ ਦੇ ਰਹੇ ਨੇ ਬੱਚਿਆਂ ਨੂੰ ਮੈਲਬਨ ਦੇ ਵਿੱਚ। ਤੇ ਇਹਨਾਂ ਦੇ ਕਾਰਨ ਮਤਲਬ ਕਾਫੀ ਪਰਿਵਾਰ ਇਹਨਾਂ ਨਾਲ ਜੁੜੇ ਹੋਏ ਨੇ, ਫਿਟਨੈਸ ਵੱਲ ਨੂੰ ਜਾ ਰਹੇ ਨੇ ਔਰ ਬਹੁਤੇ ਬੱਚੇ ਜਿਹੜੇ ਨੇ ਉਹ ਸਟੇਟ ਦੇ ਲਈ ਖੇਡ ਵੀ ਚੁੱਕੇ ਨੇ ਇਹਨਾਂ ਵੱਲੋਂ ਟ੍ਰੇਨ ਕੀਤੇ ਹੋਏ। ਸੋ ਇਸ ਵਾਰੀ ਫਿਰ 13 ਸਪਟੰਬਰ ਨੂੰ ਇਹ ਟੂਰਨਾਮੈਂਟ ਰੱਖਿਆ ਗਿਆ। ਐਂਟਰੀਜ਼ ਜਿਹੜੀਆਂ ਨੇ ਉਹ 31 ਅਗਸਤ ਤੱਕ ਚੱਲਣਗੀਆਂ ਅਤੇ ਉਸ ਤੋਂ ਬਾਅਦ ਐਂਟਰੀਜ਼ ਨਹੀਂ ਲਈਆਂ ਜਾਣਗੀਆਂ। ਉਹਦੇ ਕਾਰਨ ਨੇ, ਕਾਰਨ ਇਹ ਹੈ ਕਿ ਹਰ ਬੱਚੇ ਨੂੰ ਉਹਨਾਂ ਦੇ ਬਿਬ ਨੰਬਰ ਦਿੱਤੇ ਜਾਂਦੇ ਨੇ, ਜਿਵੇਂ ਤੁਸੀਂ ਉਹਨਾਂ ਦੀਆਂ ਉਹ ਨੰਬਰ ਲੱਗੇ ਹੋਏ ਨੇ ਦੇਖ ਰਹੇ ਹੋ, ਉਹਨੂੰ ਵੀਡੀਓ 'ਚ ਵੀ ਦੇਖ ਰਹੇ ਹੋ, ਉਹ ਜਨਰੇਟ ਕਰਨੇ ਪੈਂਦੇ ਆ, ਨੰਬਰ ਰਜਿਸਟਰ ਕਰਨੇ ਪੈਂਦੇ ਆ ਅਤੇ ਇਹਦੇ ਜਿਹੜੇ ਰਿਜ਼ਲਟਸ ਨੇ ਉਹ ਐਥਲੈਟਿਕ ਜਿਹੜੀ ਕਾਊਂਸਲ ਹੈਗੀ ਆ ਉੱਥੇ ਦੇਣੇ ਪੈਂਦੇ ਨੇ। ਸੋ ਇਸ ਕਰਕੇ ਕਈ ਵਾਰੀ ਅਸੀਂ ਕਹਿੰਦੇ ਵੀ ਚਲੋ ਉੱਥੇ ਜਾ ਕੇ ਕਰ ਲਾਂਗੇ, ਔਰ ਬਹੁਤ ਸਾਰੇ ਹੁੰਦਾ ਵੀ ਆ ਫਿਰ ਉੱਥੇ ਨਾ ਫਿਰ ਨਾ ਕਰਨੀ ਪੈਂਦੀ ਆ, ਜਿਸ ਤਰ੍ਹਾਂ ਪ੍ਰਬੰਧਕਾਂ ਨੇ ਦੱਸਿਆ, ਕਿਉਂਕਿ ਮੈਂ ਖੁਦ ਇਨਵੋਲਵ ਰਿਹਾ ਹਾਂ ਗੇਮਸ ਦੇ ਵਿੱਚ ਅਤੇ ਖੜ੍ਹੇ ਪੈਰ ਫਿਰ ਬਹੁਤ ਆਉਂਦੇ ਨੇ। ਪਹਿਲਾਂ ਅਸੀਂ ਘੋਲ ਕਰ ਲਈਦੀ ਆ, ਮੁੜ ਕੇ ਫਿਰ ਉੱਥੇ ਜਾ ਕੇ ਫਿਰ ਕਹਿ ਲਓ ਕਿ ਸ਼ਰਮਿੰਦਾ ਕਰੀਦਾ ਵੀ ਅਗਲੇ ਨੂੰ ਅਤੇ ਆਪ ਵੀ ਹੋਈਦੇ ਆ। ਸੋ ਇਹੋ ਜਿਹੀ ਸਿਚੁਏਸ਼ਨ 'ਚ ਨਾ ਪਾਓ ਅਤੇ ਮਿਹਰਬਾਨੀ ਕਰਕੇ ਜ਼ਰੂਰ ਆਪਣੇ ਬੱਚਿਆਂ ਨੂੰ ਪਹਿਲਾਂ ਹੀ ਰਜਿਸਟਰ ਕਰਾਓ। ਇਹ ਨੰਬਰ ਜਿਹੜੇ ਨੇ ਡਾਇਮੰਡ ਸਪੋਰਟਸ ਕਲੱਬ ਦੇ ਅਸੀਂ ਵੀ ਸ਼ੇਅਰ ਵੀ ਕਰ ਦਾਂਗੇ, ਤੁਹਾਨੂੰ ਲੋੜ ਹੈ ਤਾਂ ਅਸੀਂ ਭੇਜ ਵੀ ਦੇਵਾਂਗੇ ਅਤੇ 1-2 ਹਫ਼ਤਿਆਂ ਦੇ ਵਿੱਚ ਮੈਂ ਕੁਲਦੀਪ ਔਲਖ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗਾ ਅਤੇ ਉਹਨਾਂ ਤੋਂ ਵੀ ਆਪਾਂ ਗੱਲਾਂ ਕਰਾਂਗੇ। ਬਹੁਤ ਸਾਰੇ ਜਿਹੜੇ ਬਿਜ਼ਨਸਿਸ ਹੈ ਇਸ ਕਾਰਨੀਵਲ ਨੂੰ ਸਪੋਰਟ ਕਰ ਰਹੇ ਨੇ, ਸਪੋਂਸਰ ਕਰ ਰਹੇ ਨੇ, ਤਾਂ ਕਈ ਜਿਹੜੀਆਂ ਸਪੋਰਟਸ ਦੀਆਂ ਜਿਹੜੀਆਂ ਇਵੈਂਟ ਨੇ ਉਹ ਇੰਡੀਵਿਜੁਅਲ ਵੀ ਹੁੰਦੇ ਆ, ਪਰ ਇਹ ਜਿਹੜਾ ਇਵੈਂਟ ਹੈ ਇਹਨੂੰ ਇੱਕ ਕਮਿਊਨਿਟੀ ਇਵੈਂਟ ਬਣਾਇਆ ਗਿਆ ਹੈ। ਇਹਦੇ ਵਿੱਚ ਜਿਹੜੀ ਐਂਟਰੀ ਫੀਸ ਵਗੈਰਾ ਬਹੁਤ ਮਤਲਬ ਨੈਗਲੀਜੀਬਲ ਹੈ ਅਤੇ ਜਿਹੜੇ ਸਪੋਂਸਰਡ ਨਾਮ ਨੇ ਇਹ ਕੋਲੋਂ ਪੈਸੇ ਪਾਉਂਦੇ ਨੇ, ਹੈ ਨਾ, ਨੌਜਵਾਨ ਅਤੇ ਵਧੀਆ ਕਾਰਗੁਜ਼ਾਰੀ ਕਰ ਰਹੇ ਨੇ। ਸੋ ਪਿਆਰਿਓ ਇਹ ਸੀ ਜਾਣਕਾਰੀ ਅਤੇ ਹੁਣ ਆਪਾਂ ਲੈ ਲਈਏ ਸੁਨੇਹੇ। ਉਸ ਤੋਂ ਬਾਅਦ ਆਪਾਂ ਤਾਇਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੈ। ਲਖਬੀਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਸਾਡੇ ਨਾਲ ਸਾਂਝ ਪਾਈ ਆ ਮਨਪ੍ਰੀਤ ਸਿੰਘ ਥੋਰਨਲੀ ਤੋਂ ਅਤੇ ਇਹਨਾਂ ਨੇ ਵੀ ਫੋਟੋਆਂ ਸਾਂਝੀਆਂ ਕੀਤੀਆਂ ਅਤੇ ਧਨੀਆ ਮਟਰ ਅਤੇ ਮਿਰਚਾਂ ਅਤੇ ਗਾਰਡਨ ਜਿਹੜਾ ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ ਸਾਡਾ ਛੋਟਾ ਜਿਹਾ ਗਾਰਡਨ ਮਟਰ ਮਿਰਚਾਂ ਮੂਲੀਆਂ ਅਤੇ ਮੇਥੀ। ਪਿਆਰਿਓ ਇੱਦਾਂ ਕਰਿਓ ਅਤੇ ਵੀਡੀਓ ਬਣਾ ਕੇ ਭੇਜਿਓ ਅਤੇ ਕੱਲ੍ਹ ਨੂੰ ਆਪਾਂ ਸ਼ੇਅਰ ਕਰਾਂਗੇ। ਹਰਪਾਲ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਫਤਿਹ ਬੁਲਾ ਰਹੇ ਨੇ, ਕਹਿੰਦੇ ਪੈਸੇ ਵੱਲੋਂ ਤੰਗੀ ਹੋ ਜੇ ਇੱਜ਼ਤ ਜੇ ਨੰਗੀ ਹੋ ਜਾਏ, ਫਸਲ ਜੇ ਚੰਗੀ ਹੋ ਜਾਏ ਜੱਟ ਸਿੱਧਾ ਬੋਲੇ ਨਾ, ਰਕਮ ਜੇ ਖੜੀ ਹੋਵੇ ਛਾਣੀ ਘਰੇ ਲੜੀ ਹੋਵੇ, ਗਾਹਕ ਨਾਲ ਤੜੀ ਹੋਵੇ ਕਰਾੜ ਪੂਰਾ ਤੋਲੇ ਨਾ, ਕਿਸੇ ਨਾ ਖੋਰ ਹੋਵੇ ਗਲੀ ਵਿੱਚ ਸ਼ੋਰ ਹੋਵੇ, ਚੋਰਾਂ ਦਾ ਜੇ ਜ਼ੋਰ ਹੋਵੇ ਸੁਣਨਾ ਬੂਹਾ ਖੋਲ੍ਹੇ ਨਾ, ਮੋਰੀ ਜੇ ਮਕਾਰ ਹੋ ਜਾਏ ਕਲਾ ਦਾ ਹੰਕਾਰ ਹੋ ਜਾਏ, ਮੀਸਣਾ ਜੇ ਯਾਰ ਹੋ ਜਾਏ ਕਦੇ ਭੇਦ ਖੋਲ੍ਹੀ ਨਾ, ਸੰਗਾਊ ਜੇ ਨਚਾਰ ਹੋ ਜਾਏ ਔਲਾਦ ਵਸੋਂ ਬਾਹਰ ਹੋ ਜਾਏ, ਜੇ ਬਾਪ ਜ਼ਿੰਮੇਵਾਰ ਹੋ ਜਾਏ ਵਰ ਮਾੜਾ ਟੋਲੇ ਨਾ, ਬੇਦੋਸ਼ਾ ਜੇਲ੍ਹ ਬੰਦ ਹੋ ਜਾਏ ਭਾਈਆਂ ਵਿੱਚ ਕੰਧ ਹੋ ਜਾਏ, ਜੇ ਸੰਧੂ ਆ ਕਿਸਾਨ ਜਥੇ ਬੰਦ ਹੋ ਜਾਏ ਸਰਕਾਰ ਕਦੇ ਰੋਲੇ ਨਾ। ਬਹੁਤ ਸੋਹਣੀ ਕਵਿਤਾ ਭੇਜੀ ਹੈ ਜੀ, ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਸੌਂਦ ਭਾਅ ਜੀ ਵੀ ਸਾਡੇ ਨਾਲ ਕੁਇਕਰਜ਼ਿਲ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ। ਟੋਨੀ ਮਾਲ ਜੀ ਸਾਡੇ ਨਾਲ ਜੁੜੇ ਨੇ ਗ੍ਰਿਫਿਥ ਤੋਂ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਹੈ ਪਿਆਰਿਓ। ਅਤੇ ਪੂਰਨਮਾਸ਼ੀ ਦਾ ਪੂਰੇ ਚੰਦ ਦੀ ਫੋਟੋ ਖਿੱਚ ਕੇ ਭੇਜੀ ਹੈ ਜੀ ਵਿਜੇ ਵਿਰਦੀ ਜੀ ਨੇ। ਅੱਜ ਰੱਖੜੀਆਂ ਵੀ ਹੈ ਜੀ, ਅਤੇ ਠੀਕ ਹੈ, ਚੰਦਰਮਾ ਅੱਜ ਛੁੱਪ ਰਿਹਾ ਸਵੇਰ ਦੀ ਫੋਟੋ, ਮੈਂ ਕੋਸ਼ਿਸ਼ ਕਰਦਾ ਪ੍ਰੋਗਰਾਮ ਦੇ ਦੌਰਾਨ ਤੁਹਾਨੂੰ ਦਿਖਾਲਣ ਦੀ, ਅਤੇ ਰੱਖੜੀਆਂ ਦੀ ਵੀ ਜੀ, ਚਲੋ ਬਹੁਤ ਵਧੀਆ। ਅਤੇ ਬਲਵੰਤ ਸੰਧੂ ਹੁਣਾਂ ਨੇ ਵੀ ਫੋਟੋਆਂ ਭੇਜੀਆਂ ਨੇ, ਇਹ ਵੀ ਆਪਾਂ ਸ਼ੇਅਰ ਕਰਨ ਦੀ ਟਰਾਈ ਕਰਦੇ ਹਾਂ। ਪਿਆਰਿਓ ਤੁਸੀਂ ਵੀ ਨਾ ਇੱਕ ਛੋਟੀ ਜਿਹੀ ਵੀਡੀਓ ਬਣਾਓ 1-1.5 ਮਿੰਟ ਦੀ ਅਤੇ ਉਹਦੇ ਵਿੱਚ ਐਕਸਪਲੇਨ ਕਰੋ, ਅਤੇ ਆਪਾਂ ਇਹ ਵੀ ਸਾਂਝ ਪਾਉਂਦੇ ਹਾਂ ਆਪਣੇ ਮਿੱਤਰਾਂ ਪਿਆਰਿਆਂ ਸੱਜਣਾਂ ਦੇ ਨਾਲ। ਨਰਵਿੰਦਰ ਵਾਸੀ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਦੱਸਣਾ ਕਿ ਧਨੀਆ ਨਹੀਂ ਹੋ ਰਿਹਾ ਇਸ ਵਾਰ, ਪਤਾ ਨਹੀਂ ਕੀ ਹੋਇਆ। ਮੈਂ ਤਾਂ ਆਪ ਕਹਿੰਦਾ ਸਾਡੇ ਵੀ ਨਹੀਂ ਹੋਇਆ, 3 ਵਾਰੀ ਲਾ ਚੁੱਕੇ ਹਾਂ, ਧਨੀਆ ਬਿਲਕੁਲ ਹੀ ਨਹੀਂ ਹੋਇਆ। ਅਸਲ 'ਚ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਅਤੇ ਗਿੱਲ ਗਲਾਉਣ ਜ਼ਿਆਦਾ, ਇਸ ਕਰਕੇ ਧਨੀਆ ਨਹੀਂ ਹੋ ਰਿਹਾ, ਅਤੇ ਬੀਜ ਜਿਹੜੇ ਨੇ ਉਹ ਜਿਹੜੇ ਪਿਛਲੇ ਸਾਲ ਦੇ ਉਹ ਸਲਾਬ ਗਏ ਨੇ। ਸੋ ਇਸ ਕਰਕੇ ਨਵੇਂ ਬੀਜ ਲੈ ਕੇ ਟਰਾਈ ਕਰੋ ਬਾਸੀ ਸਾਹਿਬ, ਫਰੈਸ਼ ਲੈ ਆਓ ਦੁਕਾਨ ਤੋਂ, ਅਤੇ ਉਹ ਟਰਾਈ ਕਰੋ। ਪੁਰਾਣਾ ਬੀਜ ਲਾਉਂਦੇ ਹਾਂ ਅਸੀਂ, ਉਹ ਉੱਗਦਾ ਨਹੀਂ। ਮੇਰੇ ਅੰਕਲ ਉਹਨਾਂ ਨੇ ਲਾਇਆ, ਫਿਰ ਨਵਾਂ ਬੀਜ ਲਿਆ ਕੇ ਉਹ ਉੱਗ ਗਿਆ। ਸੋ ਇਹੀ ਇੱਕ ਕਾਰਨ ਹੋ ਸਕਦਾ ਹੈ। ਅਤੇ ਮੈਸੇਜਿਸ ਦੇ ਵਿੱਚ ਸਾਡੇ ਨਾਲ ਮਨਜੀਤ ਸਿੰਘ ਸੰਘਾ ਬੁਲਗੁਲਗੇ ਤੋਂ ਪ੍ਰੋਗਰਾਮ 'ਚ ਜੁੜੇ ਨੇ, ਜੀ ਆਇਆਂ ਨੂੰ ਮਨਜੀਤ। ਅੰਮ੍ਰਿਤਪਾਲ ਸਿੰਘ ਮਨਿਹਾਸ ਸਾਡੇ ਨਾਲ ਸਿਡਨੀ ਤੋਂ ਜੁੜ ਗਏ ਨੇ, ਇਹਨਾਂ ਦੀ ਵੀ ਫਤਿਹ ਪ੍ਰਵਾਨ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜਪਜੀਤ ਜੀ, ਨਰਵਿੰਦਰ ਵਾਸੀ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ, ਇਹਨਾਂ ਨੇ ਬੜਾ ਵਧੀਆ ਫੰਕਸ਼ਨ ਔਰਗਨਾਈਜ਼ ਕੀਤਾ ਸੀ ਬਰਨਾਲ ਮਲਿਕ ਹੁਣਾਂ ਜੀ ਦੇ ਲਈ, ਅਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ। ਜਪਜੀਤ ਜੀ ਕਹਿੰਦੇ ਪੰਜਾਬ ਮੁਕਤਸਰ ਸਿਟੀ ਤੋਂ, ਹਾਂਜੀ ਠੀਕ 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 ਜੀ ਆਇਆਂ ਨੂੰ ਜੀ। ਭੁਪਿੰਦਰ ਸਿੰਘ ਜੀ ਪ੍ਰੋਗਰਾਮ ਸ਼ਾਮਿਲ ਹੋ ਗਏ ਨੇ, ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ, ਰੱਖੜੀ ਦੀਆਂ ਵਧਾਈਆਂ ਦੇ ਰਹੇ ਨੇ। ਪਤਾ ਨਹੀਂ ਕਿੱਦਾਂ ਮੇਰੇ ਦਿਮਾਗ 'ਚੋਂ ਨਿਕਲ ਗਿਆ ਅੱਜ ਸ਼ੁਰੂਆਤ ਦੇ ਵਿੱਚ ਹੀ। ਅਤੇ ਬਲਵੰਤ ਸਿੰਘ ਵਿਟਸੰਡੇ ਵਾਲੇ, ਇਹਨਾਂ ਨੇ ਫਤਿਹ ਬੁਲਾਈਏ ਫੋਟੋਆਂ ਵੀ ਭੇਜੀਆਂ, ਮੈਂ ਕੋਸ਼ਿਸ਼ ਕਰਦਾ ਸ਼ੇਅਰ ਕਰਨ ਦੀਆਂ। ਭੁਪਿੰਦਰ ਸਿੰਘ ਜੀ ਧਾਲੀਵਾਲ ਸਾਡੇ ਨਾਲ ਸ਼ਾਮਿਲ ਹੋਏ ਨੇ, ਸਿਡਨੀ ਤੋਂ ਫਤਿਹ ਬੁਲਾ ਰਹੇ ਨੇ। ਅਮਨਪ੍ਰੀਤ ਸਿੰਘ ਜੀ ਸਾਡੇ ਨਾਲ ਫਤਿਹ ਦੀ ਸਾਂਝ ਪਾ ਰਹੇ ਨੇ, ਨਿਊਜ਼ੀਲੈਂਡ ਤੋਂ ਸ਼ਾਇਦ, ਹਾਂਜੀ। ਅਤੇ ਹਰਮੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜੈਜ਼ ਲਾਂਬਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਦਿਨ ਬਾਅਦ ਲਿਸਨਿੰਗ ਲਾਈਵ। ਪਲੀਜ਼ ਮੈਨੂੰ ਵੀ ਐਡ ਕਰਨਾ ਵਟਸਐਪ ਗਰੁੱਪ ਦੇ ਵਿੱਚ। ਜੀ ਬਿਲਕੁਲ, ਮੈਂ ਤੁਹਾਨੂੰ ਵਟਸਐਪ ਗਰੁੱਪ 'ਚ ਐਡ ਕਰ ਲਵਾਂਗਾ। ਅਤੇ ਧੰਨਵਾਦ ਤੁਹਾਡਾ। ਕਮਲਜੀਤ ਸਿੰਘ ਜੀ ਕੀ ਹਾਲ ਹੈ ਪਿਆਰੇ, ਹੋ ਸਿਡਨੀ ਰਿਵਜ਼ਪੀ ਤੋਂ ਸਾਡੇ ਨਾਲ ਜੁੜੇ ਨੇ। ਅਤੇ ਬਲਵੀਰ ਸਿੰਘ ਅੰਕਲ ਸਾਡੇ ਸਹਾਪੁਰ ਵਾਲੇ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ। ਗੈਰੀ ਨੱਥ ਜੀ ਪ੍ਰੋਗਰਾਮ 'ਚ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਇਹਨਾਂ ਵਿੱਚ ਸਾਡੇ ਨਾਲੋਂ ਕਾਫ਼ੀ ਇਹ ਗੁਣ ਜ਼ਿਆਦਾ ਜੀ ਕਿ ਅਸੀਂ ਨਹੀਂ ਕਰ ਸਕਦੇ ਇਹਨਾਂ ਦੀਆਂ ਰੀਸਾਂ, ਐਵੇਂ ਨਹੀਂ ਗੋਰਿਆਂ ਕੌਮਾਂ ਨੇ ਸਾਡੇ ਤੋਂ ਅੱਗੇ ਨੇ। ਇੱਕ ਵੀ ਕੋਈ ਭੂਰਾ ਕਾਲਾ ਮੁਲਕ ਇਹਨਾਂ ਦੇ ਮੁਲਕਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਆਈ ਐਮ ਏ ਬਿਗ ਫੈਨ ਆਫ ਦੇਅਰ ਵੇ ਆਫ ਲਾਈਫ, ਕਈ ਗੱਲਾਂ 'ਚ ਤਾਂ ਬਹੁਤ ਵਧੀਆ ਜੀ। ਦੇਖੋ ਇਹ ਜਿਹੜਾ ਕੁਦਰਤ ਦੇ ਨਾਲ ਜੀਣਾ ਕਰਨਾ ਹੈ ਨਾ, ਇਹਦੇ 'ਚ ਬਹੁਤ ਵਧੀਆ ਆ। ਅਤੇ ਮਤਲਬ ਇਹਨਾਂ ਦਾ ਜਿਹੜਾ ਮੈਥਡ ਆਫ ਲਿਵਿੰਗ ਹੈ ਲਾਈਫ, ਉਹ ਵੀ ਬਾਕਮਾਲ ਹੈ, ਅਤੇ ਕ੍ਰੈਡਿਟ ਦੇਣਾ ਬਣਦਾ ਹੈ। ਭੁਪਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਮੋਟਰਸਾਈਕਲਾਂ ਵਾਲੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਚੜ੍ਹਦੀ ਕਲਾ ਜੀ ਕਹਿੰਦੇ 31 ਅਗਸਤ ਬਾਰੇ ਜ਼ਰੂਰ ਚਰਚਾ ਕਰਿਓ ਜੀ। 31 ਅਗਸਤ, ਅੱਛਾ ਕੋਈ ਨਹੀਂ, ਆਪਾਂ ਲੱਭ ਲੈਂਦੇ ਹਾਂ ਜੀ। ਥੋੜ੍ਹਾ ਜਿਹਾ ਹੋਰ ਮੈਸੇਜ ਸਾਨੂੰ ਭੇਜ ਦਿਓ, ਮੇਰੇ ਪ੍ਰਾਈਵੇਟ ਭੇਜ ਦਿਓ, ਕੋਈ ਖਾਸ ਟੋਪਿਕ ਜਿਹੜਾ ਹੋਵੇ ਆਪਾਂ ਉੱਤੇ ਜ਼ਰੂਰ ਕਰਾਂਗੇ ਗੱਲਬਾਤ। ਰਵਿੰਦਰ ਸਿੰਘ ਧਨੀ ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਹੋ? ਭੁਪਿੰਦਰ ਸਿੰਘ ਜੀ ਫਤਿਹ ਬੁਲਾ ਰਹੇ ਨੇ, ਹਾਂਜੀ। ਅਮਰਜੀਤ ਸੋਹਲ ਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਰਾਜ ਲਾਂਬਾ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਅਤੇ ਲਾਡੀ ਸੰਘਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਅਤੇ ਆਪ ਸਭ ਦਾ ਸਵਾਗਤ ਹੈ ਜੀ। ਅਤੇ ਹੁਣ ਮੈਂ ਜ਼ਿਆਦਾ ਦੇਰੀ ਨਾ ਕਰਦਾ ਹੋਇਆ ਆਪਣੇ ਸਤਿਕਾਰਯੋਗ ਤਾਇਆ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹਾਂਗਾ। ਅਤੇ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਉਹ ਮੈਂ ਨਾ ਜਦੋਂ ਤੁਹਾਡੇ ਮੂੰਹ ਨਿਕਲਿਆ ਵੀ ਸ਼ਾਮਿਲ ਕਰਨਾ ਚਾਹਾਂਗਾ, ਮੈਂ ਕਿਹਾ ਵੀ ਪਤਾ ਨਹੀਂ ਇਹ ਕਦੋਂ ਸ਼ਾਮਿਲ ਕਰਨਗੇ। ਤੋ ਫਿਰ ਇਹ ਕੀ ਨਵਾਂ ਜਿਹਾ ਮੁਹਾਵਰਾ, ਮੈਂ ਬੇਨਤੀ ਕਰਾਂਗਾ ਕਿ ਫਲਾਨਾ ਆ ਕੇ ਸਟੇਜ ਤੇ ਬੋਲੇ ਮੈਂ ਸ਼ਾਮਿਲ ਕਰਨਾ ਚਾਹਾਂਗਾ। ਗਾਹ ਦੇ ਫਿਊਚਰ ਭਵਿੱਖ ਤਬਾਕ ਨਾਲ ਸੰਬੰਧਿਤ ਹੁੰਦਾ।
ਹਾਂਜੀ ਹਾਂਜੀ, ਤੁਸੀਂ ਮੈਨੂੰ ਕਰੈਕਟ ਕਰੋ ਫਿਰ, ਮੈਂ ਕਿੱਦਾਂ ਕਹਾਂ।
ਪਰ ਉਹ ਨਾ, ਹਾਂਜੀ ਹਾਂਜੀ ਬੋਲੋ ਬੋਲੋ।
ਮੈਂ ਕਿਹਾ ਤੁਸੀਂ ਮੈਨੂੰ ਥੋੜ੍ਹਾ ਕਰੈਕਟ ਕਰੋ ਫਿਰ, ਕਿੱਦਾਂ ਕੀ ਹੋਣਾ ਚਾਹੀਦਾ, ਆਪਾਂ ਉੱਦਾਂ ਸੁਧਾਰ ਕਰ ਲਾਂਗੇ।
ਮੈਂ ਚਾਹਾਂ ਗਾਹ ਤੇ ਭਵਿੱਖ ਦੇ ਵਿੱਚ ਵਾਪਰਨ ਵਾਲੀ ਚੀਜ਼ ਹੁੰਦੀ ਹੈ, ਇਹ ਤੇ ਹੁਣੇ ਵਾਪਰ ਰਹੀ ਹੈ ਵਰਤਮਾਨ। ਉਹ ਇਹ ਨਾ ਉਰਦੂ ਹਿੰਦੀ ਦੀ ਨਕਲ ਆਪਾਂ ਬਹੁਤਾ ਕਰਕੇ ਯਤਨ ਕਰਦੇ ਹਾਂ ਨਾ। ਜਿਵੇਂ ਹੁਣ ਦੇਖੋ, ਸਾਡੀ ਦਾਦੀ ਮਾਂ ਜੀ ਨੇ ਸਾਨੂੰ ਸਿਖਾਇਆ ਸੀ ਜੀ ਕਹਿਣਾ, ਪਰ ਇੱਕ ਬੰਦੇ ਨੂੰ ਇੱਕ ਹੀ ਕਹਿਣਾ, ਭਾਈਆ ਜੀ ਤੂੰ ਕੀ ਕਰਦਾ, ਬੀਬੀ ਜੀ ਮੈਨੂੰ ਰੋਟੀ ਦੇ, ਤੂੰ ਕਹਿਣਾ ਤੂੰ ਆ, ਕਿਉਂਕਿ ਉਹ ਇੱਕ ਆ। ਜਦੋਂ ਸ਼ਹਿਰ ਚ ਆਏ ਅੰਮ੍ਰਿਤਸਰ, ਤੇ ਬੜੀ ਹੈਰਾਨੀ ਹੋਈ ਵੇਖ ਕੇ ਵੀ ਇਹ ਤੇ ਇੱਕ ਜਣੇ ਨੂੰ ਵੀ ਕਿੰਨੇ ਸਾਰੇ ਕਹਿੰਦੇ ਤੁਸੀਂ ਆਓ ਜੀ ਤੁਸੀਂ। ਹੁਣ ਗਾਂ ਇਉਂ ਹੀ ਹੋ ਗਿਆ, ਹੁਣ ਤੁਸੀਂ ਤੋਂ ਵੀ ਗਾਂ ਨਾ ਕਿ ਆਪ ਜੀ ਕਹਿਣ ਲੱਗ ਪਏ।
ਤਾਇਆ ਜੀ ਤੂੰ ਕਿਹੜੀ ਮਤ ਮੈਨੂੰ ਦੇ ਰਿਹਾ।
ਚਲੋ ਐਨੀ ਹੋ ਚਲੋ ਅਗਾਂਹ ਵੈਸੇ ਕੰਮ ਦੀਆਂ ਗੱਲਾਂ ਤੇ ਆਪਾਂ ਕਰਦੇ ਨਹੀਂ ਹੁੰਦੇ, ਪਰ ਉਹ ਵੀ ਹੈ ਨਾ ਸਾਡੀਆਂ ਗੱਲਾਂ ਵੀ ਘੁਣਾਖਰੀ ਅਲੰਕਾਰੀ ਵਾਲੀ ਗੱਲ ਹੀ ਹੈ। ਕਹਿੰਦੇ ਸੰਤ ਫਤਿਹ ਸਿੰਘ ਹੋਰੀ ਕਹਿੰਦੇ ਉਹਨਾਂ ਨੇ ਬੜੇ ਪੁਰਾਣੇ ਗ੍ਰੰਥ ਪੜ੍ਹੇ ਨਾ, ਇਤਿਹਾਸ ਜਿਹੜੇ ਅਲੰਕਾਰ ਵਗੈਰਾ ਹੁੰਦਾ ਇਹਨਾਂ ਦੀ ਬੜੀ ਗੱਲ ਕਰਦੇ ਹੁੰਦੇ ਸੀਗੇ। ਇੱਕ ਵਾਰੀ ਕਹਿੰਦੇ ਉਸ਼ਟ ਲਸ਼ਟਕ ਨਿਆਏ ਅਲੰਕਾਰ,
ਅੱਛਾ ਉਹ ਕਿਹੜਾ ਹੋ ਗਿਆ?
ਮੈਂ ਕਿਹਾ ਜੀ ਵੀ ਇਹ ਕੀ ਹੋਇਆ ਉਸ਼ਟ ਲਸ਼ਟਕ ਨਿਆਏ ਅਲੰਕਾਰ? ਉਹ ਕਹਿੰਦਾ ਜੀ ਵੀ ਕਿਸੇ ਦੀ ਦਲੀਲ ਨੂੰ ਲੈ ਕੇ ਉਹਦੇ ਤੇ ਹੀ ਵਰਤ ਦੇਣਾ,
ਅੱਛਾ
ਤੇ ਉਹ ਜਿਵੇਂ ਊਠ ਤੁਰਿਆ ਜਾਂਦਾ ਹੈ, ਊਠ ਦੇ ਉੱਤੇ ਡਾਂਗਾਂ ਲੱਦੀਆਂ ਹੋਈਆਂ ਆ ਤੇ ਉਹ ਹੌਲੀ ਤੁਰਦਾ ਹੈ ਤੇ ਉਹਨੂੰ ਤੇਜ਼ ਤੁਰਨਾ, ਤੇ ਉਹਦੇ ਤੋਂ ਉਹਦੇ ਲੱਦੀਆਂ ਡਾਂਗਾਂ ਚੋਂ ਇੱਕ ਡਾਂਗ ਖਿੱਚ ਕੇ ਉਹਦੀ ਢੂਹੀ ਤੇ ਮਾਰਦੇ ਹੋ ਤੇ ਮੁੜ ਕੇ ਉਹ ਡਾਂਗ ਉਹਨੂੰ ਵਾਪਸ ਉਹਦੇ ਤੇ ਸੁੱਟਦੇ ਹੋ। ਇਹਨੂੰ ਕਹਿੰਦੇ ਉਸ਼ਟ ਲਸ਼ਟਕ ਨਿਆਏ ਅਲੰਕਾਰ। ਚੱਲ ਚੱਲ ਪੁੱਠੇ
ਚਲੋ
ਚਲੋ ਐਨੀ ਆਊਟ। ਹਾਂਜੀ
ਤਾਇਆ ਜੀ, ਮੈਂ ਮਿੱਟੀ ਪੁੱਟਣ ਦੀ ਗੱਲ ਕਰ ਰਿਹਾ ਸੀਗਾ, ਬਜ਼ੁਰਗਾਂ ਦੇ ਮਿੱਟੀ ਪੁੱਟਣ ਦੀ ਗੱਲ ਕਰ ਰਿਹਾ ਸੀਗਾ, ਤੇ ਤੁਸੀਂ ਤਾਂ ਮਤਲਬ ਜਗਤ ਸਿੱਧ ਤਾਇਆ ਜੀ ਹੋ ਜਿਹੜੇ ਖੁਦ ਮੰਨਦੇ ਹੋ ਵੀ ਮੈਂ ਮਿੱਟੀ ਪੁੱਟ ਲੈਣਾ ਹੈ, ਵਧੀਆ ਪੁੱਟ ਲੈਣਾ ਹੈ ਤੇ ਗਾਰਡਨ ਵੀ ਲਾ ਲੈਂਦੇ ਹੋ।
ਉਹ ਪਰ ਪਟਾਉਣ ਵਾਲੇ ਤੇ ਡਿਪੈਂਡ ਕਰਦਾ ਵੀ ਉਹਨਾਂ ਨੇ ਮਾਈਕ ਨਾ ਪਟਾਉਣੀ ਆ ਕਿ ਕਈ ਨਾ ਪਟਾਉਣੀ ਆ।
ਤਾਇਆ ਜੀ ਮੈਂ ਸਵੇਰੇ ਗੱਲ ਛੇੜੀ ਸੀ ਲਾਈਫ ਸਟਾਈਲ ਦੀ ਹੈ ਨਾ, ਕੁਛ ਕਰਨ ਦੀ, ਤੇ ਸਾਡੇ ਸਮਾਜ ਦੇ ਵਿੱਚ
ਜਦੋਂ ਆਪਣਾ ਪਾਰਕ ਗਲੈਨਵੁੱਡ ਗੁਰਦੁਆਰੇ ਦੀ ਨਵੀਂ ਬਿਲਡਿੰਗ ਬਣਨੀ ਸੀ ਨਾ
ਜੀ,
ਤੇ ਮੈਨੂੰ ਉਹਨੇ ਚੇਤਾ ਕਰਾਇਆ, ਆਪ ਤੇ ਪਤਾ ਨੀ ਚੇਤਾ ਨੀ ਕਿੱਥੇ ਕਿਹੜੀ ਗੱਲ ਕਰਤੀ, ਕਿਸੇ ਨੂੰ ਮੇਰੀ ਸਿਫਤ ਸੁਣਾ ਰਹੇ ਸੀਗੇ, ਕਹਿੰਦੇ ਜੀ ਗੁਰਦੁਆਰੇ ਦੀਆਂ ਨੀਹਾਂ ਪੁੱਟੀਆਂ ਸੀ ਤੇ ਮਿੱਟੀ ਮਿੱਟੀ ਦਾ ਢੇਰ ਲੱਗਿਆ ਸੀ, ਤੇ ਅਸੀਂ ਗਿਆਨੀ ਜੀ ਨੂੰ ਕਹਿਤਾ ਵੀ ਉੱਠ ਕੇ ਸੰਗਤਾਂ ਨੂੰ ਅਪੀਲ ਕਰਨ ਭਈ ਗੁਰਦੁਆਰਾ ਸ਼ੁਰੂ ਹੋ ਗਿਆ ਤੇ ਹੁਣ ਮਾਇਆ ਲਿਆਓ, ਤੇ ਕਹਿੰਦੇ ਮਾਈਕ ਤੇ ਜਾਂਦਾ ਫਤਿਹ ਬੁਲਾ ਕੇ ਨਾ ਕਹਿੰਦਾ ਵੀ ਆਹ ਕਮੇਟੀ ਨੇ ਮਿੱਟੀ ਪੱਟੀ ਹੋਈ ਆ ਵੀ ਕੁੱਝ ਨਾ ਕੁੱਝ ਜ਼ਰੂਰ ਇੱਥੇ ਕਰਨਗੇ। ਮਿੱਟੀ ਹੁਣ ਦੁਆਬੇ ਦੇ ਵਿੱਚ ਮਿੱਟੀ ਪੱਟਣੀ ਕਹਿੰਦੇ ਆ, ਅਸੀਂ ਮਾਝੇ ਵਿੱਚ ਮਿੱਟੀ ਪੁੱਟਣੀ ਕਹਿੰਦੇ ਆ, ਵੀ ਯਾਰ ਔਂਕੜ ਦਾ ਤੇ ਲੱਗਣ ਦਾ ਤੇ ਨਾ ਲੱਗਣ ਦਾ ਫਰਕ ਹੈ। ਐਨੀ ਹਾਊ ਅੱਗੇ ਆਪਾਂ ਕੋਈ ਗੱਲ। ਹਾਂਜੀ
ਹਾਂਜੀ ਤਾਇਆ ਜੀ, ਇਹ ਤੋਂ ਪਹਿਲਾਂ ਆਪਾਂ ਇੱਕ ਨਾ ਹਾਂਜੀ ਤਸਵੀਰਾਂ ਭੇਜ ਰਹੇ ਨੇ,
ਅੜੀ ਗਏ ਇੱਕ ਪਾਸੇ ਤੇ।
ਹਾਂਜੀ ਹਾਂਜੀ ਤਸਵੀਰਾਂ ਭੇਜ ਰਹੇ ਨੇ ਵਿਟਸਨ ਦੇ ਤੋਂ ਨਾ, ਆ ਵੀ ਗਾਰਡਨ ਦੀ ਤਸਵੀਰ ਭੇਜੀ ਆ ਉਹਨਾਂ ਨੇ, ਇਹ ਸੰਗਤਰੇ ਲਾਏ ਹੋਏ ਨੇ ਕੁਈਨਜ਼ਲੈਂਡ ਦੇ ਦੇ ਵਿੱਚ ਪੈਂਦੇ ਵਿਟਸਨ ਦੇ ਟਾਲੀ ਤੋਂ ਹੇਠਾਂ, ਸ਼ਾਇਦ ਤੁਸੀਂ ਟਾਲੀ 'ਚ ਆਏ ਹੋ ਨਾ ਆਪਣੇ ਉੱਥੇ ਕੁਈਨਜ਼ਲੈਂਡ 'ਚ, ਤੇ ਫੋਟੋਆਂ ਭੇਜੀਆਂ ਨੇ, ਆ ਬੈਂਗਣ ਲਾਏ ਹੋਏ ਨੇ ਜੀ, ਕੁਈਨਜ਼ਲੈਂਡ ਦੇ ਵਿੱਚ ਤਾਂ ਬਹੁਤ ਇਹੋ ਜਿਹੀਆਂ ਸਬਜ਼ੀਆਂ ਹੁੰਦੀਆਂ ਨੇ, ਅਤੇ ਆ ਫੁੱਲ ਗੁਲਾਬ ਦੇ ਵੀ ਲੱਗੇ ਹੋਏ ਨੇ, ਅਤੇ ਆ ਸੰਗਤਰੇ ਵਗੈਰਾ ਕਾਫੀ ਲਾਏ ਹੋਏ ਨੇ, ਵਧੀਆ ਵੱਡਾ ਗਾਰਡਨ ਹੈ, ਸਰੋਂ ਵੀ ਦੇਖੋ ਹੁਣ ਨਿੱਸਰਨ ਲੱਗ ਪਈ ਆ, ਸਾਡੇ ਤਾਂ ਹਜੇ ਨਹੀਂ ਨਿੱਸਰੀ, ਧਨੀਆਂ ਆ, ਅਤੇ ਆ ਗਾਜਰਾਂ ਲਾਈਆਂ ਹੋਈਆਂ, ਅਤੇ ਆ ਮੇਥੀ ਅਤੇ ਪੁਦੀਨਾ ਲੱਗਦਾ ਮੈਨੂੰ, ਅਤੇ ਕਈ ਕੁਛ ਉਹਨਾਂ ਨੇ ਬੜੀ ਮਿਹਨਤ ਕੀਤੀ ਹੋਈ ਆ, ਇਹ ਤਾਂ ਕਰੇਲੇ ਵੀ ਹੁਣ ਲੱਗੀ ਜਾ ਰਹੇ ਨੇ, ਕਮਾਲ ਦੀ ਗੱਲ ਹੈ। ਅਤੇ ਉੱਧਰ ਸੁਖਦੀਪ ਰਿਆੜ ਕੋਬਰਮ ਵਾਲੇ ਜੁੜੇ ਨੇ, ਅਤੇ ਉਹਨਾਂ ਨੇ ਇਹ ਫੁੱਲ ਦੀ ਤਸਵੀਰ ਭੇਜੀ ਹੈ, ਤਾਇਆ ਜੀ ਇਹ ਫੁੱਲ ਪਤਾ ਕਾਹਦਾ? ਇਹ ਆੜੂਆਂ ਦਾ?
ਕਾਹਦਾ ਜੀ, ਡੇਲੀਆ ਡੂਲੀਆ?
ਨਹੀਂ 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 ਆੜੂ 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 ਇਹ ਫਾਰਮ 'ਚ ਕੰਮ ਕਰਦੇ ਨਾ, ਦੇਖੋ ਮੈਂ ਵੱਡਾ ਕਰਦਾ। ਹਾਂ ਇਹ ਬਾਗ ਹੈ ਸਾਰੇ ਜਿਹੜੇ ਸਟੋਨ ਫਰੂਟ ਦੇ ਨਾ, ਸ਼ੈਪਟਨ ਇਲਾਕੇ ਕੋਬਰਮ ਇਲਾਕੇ ਦੇ ਵਿੱਚ ਬਹੁਤ ਪੀਚ ਅਤੇ ਹੋਰ ਨੈਕਟਰੀਨ ਵਗੈਰਾ ਕਾਫੀ ਲੱਗਦੇ ਨੇ, ਤੇ ਬੱਬੂ ਗੋਸ਼ੇ, ਤੇ ਇਹ ਉਹਨਾਂ ਦੇ ਹੁਣ ਨਾ ਫੁੱਲ ਖਿੜਨੇ ਸ਼ੁਰੂ ਹੋ ਗਏ ਨੇ।
ਉਹ ਨਾ ਰੈਨਮਾਰਕ ਉਹ ਪਿਆਰਾ ਸਿੰਘ ਅਟਵਾਲਿਆ ਨਾ, ਉਹਨੂੰ ਬੂਟਾ ਸਿੰਘ ਵੀ ਕਹਿੰਦੇ ਆ,
ਹਾਂਜੀ
ਬੜਾ ਪੁਰਾਣਾ ਅਕਾਲੀ ਪਰਿਵਾਰ ਆ, ਤੇ ਉੱਥੇ ਵੀ ਕੋਈ ਆਵੇ ਜਾਵੇ ਤੇ ਸੇਵਾ ਕਰਦਾ ਆ, ਤੇ ਉਹ ਕਹਿੰਦਾ ਜੀ ਮੈਨੂੰ ਉੱਥੇ ਅਮਰ ਇੰਡੀਆ ਤੋਂ ਹੀ ਇਹ ਲੱਗਣ ਲੱਗੀ ਆ, ਸਾਡੇ ਘਰ ਅਕਾਲੀ ਆਗੂ ਆਉਂਦੇ ਰਹਿੰਦੇ ਹੁੰਦੇ ਸੀਗੇ,
ਅੱਛਾ,
ਤੇ ਉਹਨਾਂ ਨੂੰ ਚਾਹ ਪਾਣੀ ਪ੍ਰਸ਼ਾਦਾ ਪਾਣੀ ਕਹਿੰਦੇ ਮੈਂ ਹੀ ਛਕਾਉਂਦਾ ਹੁੰਦਾ ਸੀ, ਤੇ ਚੱਲ ਉਹਨਾਂ ਨੇ ਵੀ ਆਪਣਾ ਨਾ ਦੇਖੋ ਉਹ ਬਦਾਮਾਂ ਦਾ ਬਾਗ ਤੇ ਬਦਾਮਾਂ ਦੇ ਬੂਟਿਆਂ ਨੂੰ ਫੁੱਲ ਲੱਗੇ ਹੋਏ, ਤੇ ਉਹਨਾਂ ਨੇ ਫਿਰ ਕਿਰਾਏ ਤੇ ਲਿਆ ਕੇ ਤੇ ਉਹ ਜਿਹੜੇ ਸੀ ਸ਼ਹਿਦ ਦੀਆਂ ਮੱਖੀਆਂ ਬੋਕਸ ਜਿਹੜੇ ਸੀ ਉਹ ਆਪਣੇ ਥਾਂ ਥਾਂ ਬਾਗ ਦੇ ਵਿੱਚ ਰੱਖੇ ਹੋਏ ਸੀ, ਤੇ ਮੈਨੂੰ ਖਿਆਲ ਆਇਆ
ਅੱਛਾ
ਵੀ ਦੇਖੋ ਸ਼ਹਿਦ ਸ਼ਹਿਦ ਦੇ ਵਿੱਚ ਵੀ ਫਰਕ ਹੋਇਆ, ਤੇ ਇੱਕ ਤੇ ਪ੍ਰੋਫੈਸ਼ਨਲ ਸ਼ਹਿਦ ਵੇਚਣ ਵਾਲੇ ਆਲੇ ਦੁਆਲੇ ਖੰਡ ਖਿਲਾਰ ਕੇ ਘੋਲ ਕੇ ਪਾਣੀ ਚ ਰੱਖ ਛੱਡਣ ਭਾਂਡਿਆਂ ਚ, ਤੇ ਉਹ ਖੰਡ ਮੈਨੂੰ ਉੱਥੋਂ ਲੈ ਕੇ ਮੱਖੀਆਂ ਸ਼ਹਿਦ ਦੀਆਂ ਤੇ ਸ਼ਹਿਦ ਬਣਾਉਣ, ਇੱਕ ਉਹ ਸ਼ਹਿਦ ਆ ਤੇ
ਹਾਂਜੀ
ਇੱਕ ਬਦਾਮਾਂ ਦੇ ਫੁੱਲਾਂ ਦੇ ਵਿੱਚੋਂ ਸ਼ਹਿਦ ਬਣਿਆ ਹੋਇਆ
ਹਾਂਜੀ
ਹੈ ਜੀ, ਵੇਖਣ ਨੂੰ ਸਵਾਦ ਨੂੰ ਤੇ ਭਾਵੇਂ ਇੱਕੋ ਜਿਹੀ ਗੱਲ ਹੀ ਹੋਵੇ, ਪਰ ਉਹਨਾਂ ਦੀ ਤਸੀਰ, ਉਹਨਾਂ ਦੇ ਗੁਣ ਦੇ ਵਿੱਚ ਫਰਕ ਜ਼ਰੂਰ ਹੋਣਾ ਚਾਹੀਦਾ। ਇੱਕ ਖੰਡ ਤੋਂ ਸ਼ਹਿਦ ਬਣਿਆ,
ਜੀ
ਇੱਕ ਬਦਾਮਾਂ ਤੋਂ ਸ਼ਹਿਦ ਬਣਿਆ ਹੋਇਆ ਹੈ ਜੀ।
ਨਹੀਂ ਬਹੁਤ ਉੱਥੇ ਨਾ ਮੱਖੀਆਂ ਬਹੁਤ ਹੁੰਦੀਆਂ ਤੇ ਇਹਨਾਂ ਦੇ ਵਿੱਚ ਪੋਲੀਨੇਸ਼ਨ ਕਰਾਉਣੀ ਪੈਂਦੀ ਹੈ ਤਾਂ ਇਹ ਫਰੂਟ ਬਣਦਾ ਹੈ। ਤੇ ਤਾਂ ਜੀ ਇੱਕ ਤਸਵੀਰਾਂ ਹੋਰ ਆਪਾਂ,
ਨਹੀਂ ਨਹੀਂ ਉਹ ਤੇ ਸਮਝ ਗਿਆ, ਉਹ ਤੇ ਪੋਲੀਨੇਸ਼ਨ ਵਾਸਤੇ ਰੱਖਦੇ ਆ।
ਹਾਂਜੀ ਸਾਡੇ ਮਨਪ੍ਰੀਤ ਸਿੰਘ ਥੋਰਨਲੀ ਪਾਰਕ ਮੈਲਬਨ ਤੋਂ ਕਹਿੰਦੇ ਨੇ ਕਿ ਅਸੀਂ ਵੀ ਥੋੜ੍ਹੀ ਹਿਲਤ ਕਰ ਲਈ ਦੀ ਹੈ। ਹਿਲਤ ਨਹੀਂ ਜੀ, ਬਹੁਤ ਵਧੀਆ ਸ਼ੌਂਕ ਹੈ। ਅਤੇ ਮੈਲਬਨ ਏਰੀਏ 'ਚੋਂ ਮਟਰ ਲਾਏ ਹੋਏ ਨੇ ਅਤੇ ਆਹ ਵੀ ਮੇਥੀ, ਧਨੀਆ, ਮਿਰਚਾਂ ਅਤੇ ਆਹ ਹੋਰ ਗਾਰਡਨ ਜਿਹੜਾ ਬਹੁਤ ਵਧੀਆ ਹੈ, ਮਟਰ, ਮਿਰਚਾਂ, ਮੂਲੀਆਂ ਅਤੇ ਮੇਥੀ। ਅਤੇ ਸਾਡੇ ਨਾਲ ਸਵੇਰੇ ਜੁੜੇ ਸਨ ਵਿਜੇ ਵਿਰਦੀ ਜੀ, ਅਤੇ ਇਹ ਤਸਵੀਰ ਨਾ ਇਹਨਾਂ ਨੂੰ ਬੜਾ ਸ਼ੌਂਕ ਹੈ ਤਸਵੀਰਾਂ ਖਿੱਚਣ ਦਾ, ਇਹ ਅਸਲੀ ਲਾਹਾ ਲੈਂਦੇ ਨੇ ਆਪਣੇ ਫੋਨ ਦਾ। ਅਤੇ ਸਵੇਰੇ ਅਰਲੀ ਮੋਰਨਿੰਗ ਇਹ ਚੰਦਰਮਾ ਛੁੱਪਣ ਦੀ ਅੱਜ ਪੁੰਨਿਆ ਹੈ ਨਾ, ਅਤੇ ਤਾਂ ਕਰਕੇ ਇਹਨਾਂ ਨੇ ਤਸਵੀਰ ਭੇਜੀ ਹੈ ਅਤੇ ਅੱਜ ਰੱਖੜ ਪੁੰਨਿਆ ਆ। ਤਾਂ ਜੀ ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਨਾ ਗੱਲ ਕਰ ਲਈਏ, ਰੱਖੜ ਪੁੰਨਿਆ ਬਾਰੇ।
ਇਹ ਨਾ ਰੱਖੜ ਪੁੰਨਿਆ ਦਾ ਵੀ ਅੱਜ ਬਾਬੇ ਬਕਾਲੇ ਬੜਾ ਭਾਰੀ ਮੇਲਾ ਲੱਗਿਆ ਲੱਗਦਾ ਆ ਹਰ ਸਾਲ
ਜੀ,
ਮਾਝੇ ਦੇ ਨਾ ਪ੍ਰਸਿੱਧ ਮੇਲਿਆਂ ਦੇ ਵਿੱਚ ਇੱਕ ਬਾਬੇ ਬਕਾਲੇ ਦਾ ਰੱਖੜ ਪੁੰਨਿਆ ਦਾ ਮੇਲਾ ਵੀ ਹੈ। ਇਹਦੇ ਪਿੱਛੇ ਇਤਿਹਾਸ ਤਾਂ ਫਿਰ ਪੜ੍ਹਨਾ ਪਏਗਾ, ਪਰ ਮੈਨੂੰ ਤੇ ਇੰਨਾ ਹੀ ਪਤਾ ਹੈ ਵੀ ਮੈਂ ਉਹ 3 ਦਿਨ ਉਸ ਮੇਲੇ ਵਿੱਚ ਇੱਕ ਵਾਰੀ ਬਚਪਨ 'ਚ ਗੁਆਚਿਆ ਰਿਹਾ ਸੀਗਾ। ਤੇ ਏਡਾ ਵੱਡਾ ਭਾਰੀ ਮੇਲਾ ਹੁੰਦਾ ਹੈ, ਭਾਈਆ ਜੀ ਨਾਲ, ਪਿਤਾ ਨੂੰ ਅਸੀਂ ਭਾਈਆ ਕਹਿੰਦੇ ਹਾਂ, ਤੇ ਉਹਨਾਂ ਦੇ ਨਾਲ ਮੇਲਾ ਵੇਖਣ ਮੈਨੂੰ ਲੈ ਗਏ ਤੇ ਉਹ ਮੈਂ ਉੱਥੇ ਗੁਆਚਿਆ ਹੀ ਰਿਹਾ ਮੇਲੇ ਦੇ ਵਿੱਚ। ਅਖੀਰ 'ਚ ਜਦੋਂ ਮੇਲਾ ਘਟਿਆ ਫਿਰ ਅਸੀਂ ਇੱਕ ਦੂਜੇ ਨੂੰ ਮਿਲੇ। ਤੇ ਇਹ ਸਾਰੀਆਂ ਪਾਰਟੀਆਂ, ਅਕਾਲੀ ਦਲ ਹੋਏ ਜਾਂ ਕਾਂਗਰਸੀ, ਕੋਈ ਵੀ ਕਮਿਊਨਿਸਟ, ਉੱਥੇ ਫਿਰ ਆਪਣੇ ਆਪਣੇ ਦੀਵਾਨ ਕਾਨਫਰੰਸਾਂ ਕਰਦੇ ਆ, ਕਿਉਂਕਿ ਲੋਕ ਇਕੱਠੇ ਹੋਏ ਆਏ ਹੁੰਦੇ ਆ, ਸੁਣਦੇ ਆ, ਤੇ ਹਰ ਕੋਈ ਆਪਣਾ ਆਪਣਾ ਫਨ ਜਿਹੜਾ ਸਟੇਜਾਂ ਲਾ ਕੇ ਉੱਥੇ ਵਿਖਾਉਂਦਾ ਆ, ਵਪਾਰੀ ਵੀ ਆਉਂਦੇ ਨੇ। ਇਹ ਬੜਾ ਭਾਰੀ ਮਾਝੇ ਦੇ ਮੇਲਿਆਂ ਦੇ ਵਿੱਚੋਂ ਇੱਕ ਮੇਲਾ ਹੈ ਉੱਥੇ ਦਾ, ਜਿਵੇਂ ਅੰਮ੍ਰਿਤਸਰ ਦੀ ਦੀਵਾਲੀ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ ਲੋਕਾਂ ਦੇ ਜ਼ਬਾਨ ਤੇ ਚੜਿਆ ਹੋਇਆ ਹੈ। ਤੋ ਇਹ ਵੱਡਿਆਂ ਦੇ ਵਿੱਚੋਂ ਰੱਖੜ ਪੁੰਨੇ ਆਪਾਂ ਵੇਖਦੇ ਆ ਰਹੇ ਹਾਂ ਬਚਪਨ ਤੋਂ। ਤੁਸੀਂ ਇਹਦੇ ਬਾਰੇ ਕੋਈ ਜੇ ਇਤਿਹਾਸਕ ਜਾਣਕਾਰੀ ਜੇ ਤੁਹਾਨੂੰ ਹੋਵੇ
ਨਹੀਂ
ਤੁਸੀਂ ਦੱਸ ਸਕਦੇ ਹੋ?
ਵੈਸੇ
ਮੇਰਾ ਖਿਆਲ
ਦੇਖੋ
ਜਿਹੜਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ, ਮੈਂ ਅੱਗ ਪਛੂ ਲਾ ਰਿਹਾ ਵਾਂ, ਪੜ੍ਹਿਆ ਨਹੀਂ ਕਿਤੇ ਹੋ, ਵੀ ਸ਼ਾਇਦ ਇਹ ਵੱਡਾ ਮੇਲਾ ਜਿਹੜਾ ਇਤਿਹਾਸਕ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ
ਹਾਂਜੀ, ਮੈਂ ਆਪਣੇ ਇੱਕ ਵਾਰੀ ਸਰੋਤਿਆਂ ਨੂੰ ਦੱਸਦਾ ਕਿ ਅੱਜ ਨਾ ਥੋੜ੍ਹਾ ਜਿਹਾ,
ਚਲੋ ਉਹਦੇ ਨਾਲ ਇਤਿਹਾਸਿਕ ਨਾਲ ਕੋਈ ਸੰਬੰਧਿਤ ਘਟਨਾ ਸ਼ਾਇਦ ਹੋਵੇ।
ਹਾਂਜੀ, ਤੇ ਥੋੜ੍ਹਾ ਜਿਹਾ ਨਾ ਅੱਜ ਨੈਟਵਰਕ ਦੇ ਵਿੱਚ ਸਮੱਸਿਆ ਆ ਰਹੀ ਸਵੇਰ ਤੋਂ ਹੀ। ਇੱਕ ਤਾਂ ਸਾਡੇ ਮੀਂਹ ਜ਼ਿਆਦਾ ਪੈਣ ਕਰਕੇ ਨਾ, ਸੰਘਣੇ ਬੱਦਲ ਹੋਣ ਕਰਕੇ, ਕਿਉਂਕਿ ਸਟਾਰਲਿੰਕ ਚੱਲ ਰਿਹਾ ਤੇ ਮੀਂਹ ਵਾਲੇ ਦਿਨ ਉਹ ਵੀ ਸਲਾਬ ਜਾਂਦਾ, ਰੱਖ ਲਓ, ਤੇ ਉਹਦੇ 'ਚ ਵੀ ਥੋੜ੍ਹੀ ਸਮੱਸਿਆ ਆ ਸਕਦੀ ਹੈ। ਤੇ ਫੇਸਬੁੱਕ 'ਤੇ ਵੀ ਆਈ ਸੀ ਮੈਨੂੰ ਹੁਣੇ ਮੈਸੇਜ।
ਮੈਨੂੰ ਤਾਂ ਲੱਗਦਾ ਵੀ ਤੁਸੀਂ ਮੈਨੂੰ ਤੇ ਲੱਗਦਾ ਵੀ ਤੁਸੀਂ ਮੇਰਾ ਟਾਈਮ ਹੀ ਖਰਾਬ ਕਰਨ ਲਈ ਜਾਣ ਕੇ ਆਪੇ ਹੀ ਕਰ ਰਹੇ ਹੋ। ਪਹਿਲਾਂ ਤੁਸੀਂ ਬੜੇ ਚੰਗੇ ਥਰੋਂ ਸੁਣ ਰਹੇ ਸੀਗੇ।
ਹਾਂ, ਪਹਿਲਾਂ ਮੈਂ ਇਕੱਲਾ ਸੀ ਨਾ,
ਮੇਰੇ ਵਾਰੀ
ਪਹਿਲਾਂ ਮੈਂ ਇਕੱਲਾ ਸੀ ਨਾ। ਹੋ ਸਕਦਾ ਤਾਇਆ ਜੀ, ਹੋ ਸਕਦਾ ਤੁਹਾਡੇ ਵੱਲੋਂ ਵੀ ਸਮੱਸਿਆ ਹੋ ਸਕਦੀ ਹੈ। ਇਹ ਤਾਂ ਮੈਂ ਫਿਰ ਵੈਸੇ ਹੀ ਮੈਂ ਕਿਹਾ ਚਲੋ ਦੱਸ ਦਿੰਦੇ ਹਾਂ ਕਿ ਅਗਰ ਸਰੋਤਿਆਂ ਨੂੰ ਸਮੱਸਿਆ ਆ ਰਹੀ ਹੈ ਤਾਂ ਨੈਟਵਰਕ ਦੇ ਵਿੱਚ ਕਿਤੇ ਨਾ ਕਿਤੇ ਨਾ ਦੋਨਾਂ ਧਿਰਾਂ 'ਚੋਂ ਪ੍ਰੋਬਲਮ ਹੈ। ਅਤੇ ਸਾਡੇ ਨਾਲ ਗੌਰਵ ਸ਼ਰਮਾ ਜੀ, ਤਾਇਆ ਜੀ ਜੁੜੇ ਨੇ ਅਤੇ ਮੱਥਾ ਟੇਕ ਤੁਹਾਨੂੰ ਕਹਿੰਦੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ ਸਾਡੇ ਨਾਲ ਜੁੜਦੇ ਨੇ, ਕਹਿੰਦੇ ਦਿਲ ਵਾਲੀ ਪ੍ਰੋਗਰਾਮ 'ਚ ਇੱਕ ਜਾਂ ਦੋ ਗੀਤ ਪੇਸ਼ ਹੋਣ ਜਿਵੇਂ ਪਹਿਲਾਂ ਹੁੰਦੇ ਸੀ ਤਾਂ ਪ੍ਰੋਗਰਾਮ ਸੰਪੂਰਨ ਲੱਗਦਾ ਸੀ, ਪਰ ਹੁਣ ਲੱਗਦਾ ਜਿਵੇਂ ਕੁਛ ਸੁਣਨੋਂ ਰਹਿ ਗਿਆ ਹੋਵੇ। ਟੀਵੀ 'ਤੇ ਵਧੀਆ ਜੀ। ਮੈਂ ਨਾ ਇੱਥੇ ਦੱਸਦਾ ਆਪਣੇ ਸਰੋਤਿਆਂ ਨੂੰ ਕਿ ਅਸੀਂ ਗੀਤ ਤਾਂ ਵਧੀਆ ਲਾਉਣਾ ਚਾਹੁੰਦੇ ਹਾਂ, ਲਾਉਣੇ ਵੀ ਹਾਂ, ਪਰ ਜਦੋਂ ਅਸੀਂ ਲਾਉਂਦੇ ਹਾਂ ਅਤੇ ਉਹ ਫੇਸਬੁੱਕ, ਯੂਟਿਊਬ ਵਾਲੇ ਸਟ੍ਰਾਈਕ ਕਰ ਦਿੰਦੇ ਨੇ, ਬੰਦ ਕਰ ਦਿੰਦੇ ਨੇ, ਹੈ ਨਾ। ਅਤੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਚੈਨਲ ਬਲੌਕ ਹੋ ਜਾਵੇ, ਅਤੇ ਤਾਂ ਕਰਕੇ ਅਸੀਂ ਗੀਤ ਲਾ ਨਹੀਂ ਰਹੇ, ਪਰ ਅਸੀਂ ਇੱਕ ਆਪਣਾ ਡਿਵੈਲਪ ਕਰ ਰਹੇ ਹਾਂ ਜਿੱਥੇ ਅਸੀਂ ਗੀਤ ਲਾਵਾਂਗੇ ਅਤੇ ਹੌਲੀ ਹੌਲੀ ਅਸੀਂ ਫੇਸਬੁੱਕ, ਯੂਟਿਊਬ ਤੋਂ ਪਾਸੇ ਹਟ ਜਾਵਾਂਗੇ। ਅਤੇ ਤੁਸੀਂ ਉੱਥੇ ਫਿਰ ਆਪਾਂ ਸਿੱਧੇ ਗੀਤ ਜਿੱਦਾਂ ਮਰਜ਼ੀ ਲਾਈਏ, ਆਪਣਾ ਪਲੈਟਫਾਰਮ ਹੋਵੇਗਾ। ਸੋ ਇੱਧਰ ਨੂੰ ਕੰਮ ਚੱਲ ਰਿਹਾ। ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੰਦੀਪ ਸਿੰਘ ਸਿੱਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਿਡਨੀ ਕਹਿੰਦੇ ਗੋਇੰਗ ਸਿਡਨੀ ਫਰੋਮ ਬ੍ਰਿਸਬਨ, ਰੱਖੜੀ ਲਈ ਜਾ ਰਹੇ ਹਾਂ ਜੀ, ਇੰਜੋਇੰਗ ਪ੍ਰੋਗਰਾਮ। ਸੰਦੀਪ ਸਿੰਘ ਸਿੱਧੂ, ਚਲੋ ਬਹੁਤ ਬਹੁਤ ਵਧੀਆ, ਅਤੇ ਪਹੁੰਚੋ ਸਿਡਨੀ ਤੁਸੀਂ ਸੁੱਖ ਸੁਵੇਲੀ। ਅਤੇ ਹੋਰ ਵੀ ਸਾਡੇ ਸੁਨੇਹਿਆਂ ਦੇ ਵਿੱਚ ਤੁਹਾਡੇ ਆਹ ਵੀ ਭਤੀਜੇ ਹੈਗੇ ਆ ਜੀ, ਕਮਲਜੀਤ ਸਿੰਘ ਹੁਣੀ ਮਠਿਆਈਆਂ ਵਾਲੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ।
ਹਾਂਜੀ, ਇਹ ਤੇ ਅਕਾਲੀ ਦਲ ਦਾ ਥੰਮ ਨੇ ਜੀ ਆਸਟ੍ਰੇਲੀਆ ਦੇ ਵਿੱਚ।
ਹਾਂਜੀ ਹਾਂਜੀ, ਇਹ ਮਤਲਬ ਬਹੁਤ ਵਧੀਆ ਸ਼ੈਫ ਵੀ ਨੇ, ਤੇ ਐਕਟਿਵ, ਤੁਹਾਡੇ ਵਾਂਗ ਡਿਕਲੇਅਰਡ ਅਕਾਲੀ ਆ ਤਾਇਆ ਜੀ।
ਮੈਂ ਤੇ ਐਵੇਂ ਗੱਲਾਂ ਦਾ ਅਕਾਲੀ ਆ, ਇਹ ਤਾਂ ਬੜਾ ਆਪਣਾ ਸਮਾਂ ਵੀ ਤੇ ਧਨ ਵੀ ਖਰਚ ਕਰਦੇ ਨੇ ਅਕਾਲੀ ਦਲ ਵਾਸਤੇ, ਅਕਾਲੀ ਵਰਕਰਾਂ ਵਾਸਤੇ। ਅਕਾਲੀ ਆਗੂ ਕੋਈ ਇੱਥੇ ਆਵੇ ਕੰਮ ਛੱਡ ਕੇ, ਅਗਲਿਆਂ ਨੂੰ ਹੈਲੀਕਾਪਟਰ ਤੇ ਵੀ ਹੂਟੇ ਦਵਾਉਂਦੇ ਨੇ ਆਪਣੇ ਪੱਲਿਓਂ ਖਰਚ ਕਰਕੇ। ਇਹਨਾਂ ਦੀ ਮੈਂ ਤੇ ਕੀ ਰੀਸ ਕਰ ਸਕਦਾ। ਉਹਦੇ ਸਗੋਂ ਜਦੋਂ ਮੈਂ ਜਾਵਾਂ ਤੇ ਮੈਂ ਰੋਟੀ ਇਹਨਾਂ ਦੇ ਰੈਸਟੋਰੈਂਟ ਚੋਂ ਖਾ ਕੇ ਆਉਣਾ।
ਹੁਣ ਮੈਨੂੰ ਉਹ ਮੈਸੇਜ ਨਹੀਂ ਲੱਭਦਾ, ਇੱਕ ਮਿੱਤਰ ਪਿਆਰੇ ਨੇ ਮੈਸੇਜ ਪਾਇਆ ਸੀ ਕਿ ਤਾਏ ਭਤੀਜੀ ਨੇ ਦੋਨੋਂ ਅੱਜ ਇੱਕ ਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ, ਕੀ ਗੱਲ ਹੈ? ਤੇ ਪਤਾ ਨਹੀਂ ਜੀ ਤਾਇਆ ਜੀ,
ਮੇਰੀ ਤੇ ਨੀਲੀ ਰੰਗ, ਤੁਹਾਡੀ ਤੁਹਾਡਾ ਤੁਹਾਡਾ ਬਦਲਿਆ ਰੰਗ ਆ, ਤੁਹਾਡੀ ਕਾਲੀ ਰੰਗ ਆ, ਕਾਲਾ ਕਾਲੀ ਪੱਗੇ ਲੱਗਦੀ ਮੈਨੂੰ,
ਤੁਹਾਡੀ ਵੀ ਕਾਲੀ ਲੱਗਦੀ ਆ ਆਪਦਾ ਦੇਖਣ ਨੂੰ ਤਾਂ। ਤੇ
ਅੱਛਾ, ਹੈ ਨੀਲੀ ਆ, ਮੈਂ ਆਪਣੇ ਵੱਲੋਂ ਨੀਲੀ ਸਮਝ ਕੇ ਬੰਨੀ ਆ।
ਜ਼ਿਆਦਾ ਤੁਸੀਂ ਐਨਕਾਂ ਬਦਲ ਲਈਆਂ, ਤਾਈ ਜੀ ਦੀਆਂ ਲਾ ਲਈਆਂ ਰੰਗ ਸਿਲੈਕਟ ਕਰਨ ਵੇਲੇ, ਜਾਂ ਫਿਰ ਚਲੋ। ਸਤਿੰਦਰ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ ਵੀ, ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਸਤਿੰਦਰਪਾਲ ਸਿੰਘ ਸਿੱਧੂ ਜੀ ਅਤੇ ਜੋਧਾ ਧਾਲੀਵਾਲ ਸਾਡੇ ਨਾਲ, ਤਾਇਆ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਵੀ, ਅਤੇ ਇਹ ਆਉਣਗੇ ਬਸ ਅੱਧੇ ਘੰਟੇ ਤੱਕ ਸਾਡੇ ਨਾਲ ਜੁਆਇਨ ਕਰਨਗੇ, ਅਤੇ ਇਹਨਾਂ ਤੋਂ ਵੀ ਆਪਾਂ ਥੋੜ੍ਹਾ ਜਿਹਾ ਗਾਉਣ ਪਾਣੀ ਸੁਣਾਂਗੇ। ਅਤੇ ਕੁਲਵਿੰਦਰ ਧਾਲੀਵਾਲ,
ਉਹ ਗੱਲ ਇਹ ਨੀ ਆਵੇ ਦੇਣ ਦਿਹਾੜ ਜਿਹੜੇ ਹੁੰਦੇ ਆ, ਮੱਸਿਆ ਹੋਏ, ਪੁੰਨਿਆ ਹੋਏ, ਪੰਚਮੀ ਹੋਏ, ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰਬਾਣੀ ਵਿੱਚ ਵੀ ਇਹਨਾਂ ਦਾ ਬੜਾ ਜ਼ਿਕਰ ਆਉਂਦਾ ਆ
ਜੀ।
ਮਰ ਚੌਦਸ ਅਮਾਵਸ ਰਚ ਰਚ ਮੰਗੇ, ਹਾਂਜੀ ਮੱਸਿਆ, ਅੱਜ ਮੱਸਿਆ ਜੀ ਦਾਨ ਦਿਓ, ਅੱਜ ਚੌਦਿਆਂ ਜੀ ਦਾਨ ਦਿਓ, ਆ ਪੁੰਨਿਆ ਜੀ ਦਾਨ ਦਿਓ। ਇਹ ਪੁਰਾਣਾ ਜਿਹੜਾ ਆਪਣਾ ਇਤਿਹਾਸਕ ਗ੍ਰੰਥ ਜੀ ਜਿਹੜਾ ਦੇਖੋ ਭਈ, ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਵਸ ਕਿਸੇ ਤੇ ਇੱਕ ਸਾਲ ਚ ਜਨਵਰੀ ਜਨਵਰੀ ਤੇ ਦਸੰਬਰ ਦੋ ਵਾਰੀ ਆ ਜਾਂਦਾ ਸੀ, ਤੇ ਕਿਤੇ ਉਹ ਇੱਕ ਸਾਲ ਵਿੱਚ ਇੱਕ ਵਾਰੀ ਵੀ ਨਹੀਂ ਆਉਂਦਾ। ਸੋ ਇਹ ਵਧੀ ਤੇ ਸੁਧੀ ਦੇ ਚੱਕਰਾਂ ਦੇ ਵਿੱਚ ਹੋਇਆ ਵੀ, ਕਿ ਉਹ ਜਦੋਂ ਭਾਈ ਸਮਝ ਲਓ ਵੀ ਜਿੱਦਾਂ ਪੂਰਾ ਚੰਦਰਮਾ ਆ ਤੇ ਉਹ ਪੁੰਨਿਆ ਆ ਜੀ, ਪੂਰਾ ਹੋ ਗਿਆ, ਸਾਰੀ ਰਾਤ ਚੰਦਰਮਾ ਰਹੇਗਾ। ਅਗਲੇ ਦਿਨ ਤੋਂ ਫਿਰ ਉਹ ਜਿਹੜੀ ਆ ਉਹ ਹਨੇਰਾ ਪੱਖ ਸ਼ੁਰੂ ਹੋ ਜਾਣਾ, ਤੇ ਉਹਨੂੰ ਕਹਿੰਦੇ ਨੇ ਵਧੀ, ਤੇ ਮੱਸਿਆ ਤੋਂ ਅਗਲੇ ਦਿਨ ਚਾਨਣਾ ਪੱਖ ਸ਼ੁਰੂ ਹੋਣਾ, ਉਹਨੂੰ ਕਹਿੰਦੇ ਸੁਧੀ। ਸੋ ਵਧੀ ਇਹਨੇ ਪੋਹ ਸੁਧੀ ਸਤਮੀ ਜੇਠ ਯਾਨੀ ਜੇਠ ਸੁਧੀ ਚੌਥ, ਹਾਂਜੀ ਇਸ ਤਰ੍ਹਾਂ ਕਰਕੇ ਉਹ ਪੁਰਾਣੇ ਇਤਿਹਾਸਕ ਗੱਲਾਂ 'ਚ ਫਰਕ ਪੈ ਜਾਂਦਾ। ਉਹਨੂੰ ਕੱਢਣ ਲਈ ਆ ਨਾਨਕਸ਼ਾਹੀ ਕੈਲੰਡਰ ਦਾ ਕੋਈ ਯਤਨ ਕੀਤਾ ਸੀ, ਪਰ ਸਾਰੇ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਘਿਚਮ ਚੋਲਾ ਜਿਹਾ ਪਿਆ ਹੋਇਆ। ਤੋ ਮੈਂ ਮੱਸਿਆ ਦੀ ਗੱਲ, ਤਰਨ ਤਾਰਨ ਦੀ ਮੱਸਿਆ ਜਿਹੜੀ ਹੈ ਇਹ ਸਭ ਤੋਂ ਮਸ਼ਹੂਰ ਹੈ, ਤੇ ਮਾਝੇ ਤੇ ਖਾਸ ਕਰਕੇ, ਕਿਉਂਕਿ ਸ਼ੇਖ ਫਤਿਹ ਨੇੜੇ ਉਹ ਕਿਸੇ ਮੁਸਲਮਾਨ ਦੀ ਕਬਰ, ਉੱਥੇ ਲੋਕੀ ਖੀਰ ਲੈ ਕੇ ਜਾਂਦੇ ਹੁੰਦੇ ਸੀਗੇ, ਤੇ ਫਿਰ ਉਹ ਗੁਰੂ ਕੇ ਸਿੱਖ ਜਿਹੜੇ ਸ਼ਰਧਾਲੂ ਉਹ ਕਬਰ ਤੇ ਖੀਰ ਬਣਾ ਕੇ ਉਹ ਤਰਨ ਤਾਰਨ ਫਿਰ ਮੱਸਿਆ ਤੇ ਉਹਨਾਂ ਨੇ ਖੀਰ ਲੈ ਕੇ ਜਾਣੀ ਤੇ ਮੱਸਿਆ ਦਾ ਇਸ਼ਨਾਨ ਕਰਨਾ। ਚੌਦੇ ਦੀ ਰਾਤ ਨੂੰ ਦੀਵਾਨ ਲੱਗਦਾ ਹੁੰਦਾ ਹੈ। ਮੈਂ ਜਦੋਂ ਗੱਲ ਕਰਦਾ, ਮੈਂ ਅੱਧੀ ਪੌਣੀ ਸਦੀ ਪੁਰਾਣੀਆਂ ਗੱਲਾਂ ਕਰਦਾ ਆ, ਤੇ ਹੁਣ ਬੜਾ ਫਰਕ ਵੀ ਆ ਜਾਂਦਾ ਹੈ ਇੰਨੇ ਚਿਰ ਦੇ ਵਿੱਚ, ਬੜਾ ਅੱਧੀ ਪੌਣੀ ਸਦੀ ਦਾ ਬੜਾ ਬੜਾ ਲੰਮਾ ਸਮਾਂ ਹੁੰਦਾ ਹੈ। ਸੋ ਉਦੋਂ ਚੌਦੇ ਦੀ ਰਾਤ ਨੂੰ ਦੀਵਾਨ ਢਾਡੀ ਹੁਣ ਲੱਗਣੇ ਤੇ ਲੀਡਰਾਂ ਨੇ ਸਪੀਚਾਂ ਕਰਨੀਆਂ, ਢਾਡੀਆਂ ਨੂੰ ਸੁਣਨ ਲਈ ਲੋਕਾਂ ਨੇ ਇਕੱਠੇ ਹੋਣਾ ਤੇ ਉਹਨਾਂ ਨੂੰ ਆਪਣੀ ਗੱਲ ਸੁਣਾਉਣ ਲਈ ਚਲੇ ਜਾਣਾ, ਤੇ ਫਿਰ 12 ਵਜੇ ਤੋਂ ਬਾਅਦ ਸਰੋਵਰ ਚ ਇਸ਼ਨਾਨ ਕਰਕੇ ਵੀ ਮੱਸਿਆ ਦਾ ਇਸ਼ਨਾਨ ਕਰ ਲਿਆ ਤੇ ਲੋਕਾਂ ਨੇ ਘਰੋ ਘਰ ਤੁਰ ਪੈਣਾ। ਮੱਸਿਆ ਵਾਲੇ ਦਿਨ ਤੇ ਸ਼ਹਿਰ ਖਾਲੀ ਹੋ ਜਾਣਾ, ਤੇ 14 ਦੀ ਰਾਤ ਲੋਟੇ ਵੇਲੇ ਤੋਂ ਸ਼ਹਿਰ ਭਰਨਾ ਸ਼ੁਰੂ ਹੋ ਜਾਣਾ। ਤੇ ਉਹਦੇ ਵਿੱਚ ਸਪੀਚਾਂ ਕਰਦਿਆਂ ਮੈਂ ਵੀ ਸਟੇਜ ਤੇ ਬੈਠਾ ਸੀ, ਤੇ ਪੰਥ ਦਾ ਬੜਾ ਵੱਡਾ ਲੈਕਚਰਾਰ ਗਿਆਨੀ ਕੀ ਉਹਦਾ ਨਾਂ ਆ ਗਿਆਨੀ ਕੇਹਰ ਸਿੰਘ ਵੈਰਾਗੀ ਤੇ ਇਸ ਤਰ੍ਹਾਂ ਹੋਰ ਵੀ ਬੈਠੇ ਹੋਏ ਤੇ ਸਪੀਚ ਕਰ ਰਿਹਾ ਸੀ ਬਲਵੰਤ ਸਿੰਘ ਰਾਮੂ ਵਾਲੀਆ।
ਅੱਛਾ ਜੀ।
ਇਹ ਉਹਨਾਂ ਦਿਨਾਂ ਚ ਸਾਡੇ ਨਾਲ ਪੇਡ ਪ੍ਰਚਾਰਕ ਹੁੰਦਾ ਸੀ ਸ਼੍ਰੋਮਣੀ ਕਮੇਟੀ ਦਾ, ਬੜਾ ਕਾਮਯਾਬ ਹੋਇਆ ਬੰਦਾ ਸਿਆਸਤ ਦੇ ਵਿੱਚ, ਤੇ ਉਹ ਸਪੀਚ ਕਰ ਰਿਹਾ ਸੀ ਤੇ ਦਲਕਾਂ ਨੂੰ ਵਰਲਡ ਇਕਾਨਮੀ ਤੇ ਸਪੀਚ ਕਰ ਰਿਹਾ ਸੀ, ਗੱਲਾਂ ਬਾਤਾਂ, ਰੁਪਇਆ ਇਹ ਹੋ ਗਿਆ ਉਹ ਹੋ ਗਿਆ, ਬੜਾ ਉਹਨੇ ਲੰਮਾ, ਤੇ ਲੋਕੀ ਸੁਣਦੇ ਰਹੇ ਚੁੱਪ ਕਰਕੇ ਤੇ ਜਕਾਰੇ ਵੀ ਛੱਡਦੇ ਰਹੇ।
ਅੱਛਾ।
ਤੇ ਰਾਤ ਨੂੰ ਫਿਰ ਅਸੀਂ ਕਮਰੇ ਚ ਤੇ ਇੱਕੇ ਕਮਰੇ ਚ ਟਿਕਾਣਾ ਸੀਗਾ।
ਅੱਛਾ।
ਤੇ ਮੈਂ ਕਿਹਾ ਬਲਵੰਤ ਸਿੰਘ ਉਹ ਲੋਕੀ ਸੁਖਣਾ ਲਾਉਣ ਲਈ ਤੇ ਮੱਸਿਆ ਨਹਾਉਣ ਲਈ ਆਉਂਦੇ ਨੇ, ਤੇ ਉਹ ਤੇਰੀ ਵਰਲਡ ਇਕਾਨਮੀ ਤੇ ਇੰਡੀਆ ਦਾ ਕੀ ਤੇ ਫਲਾਨੇ ਦਾ ਕੀ, ਉਹ ਇਹ ਲੋਕਾਂ ਨੂੰ ਦੇ ਸਮਝ ਆਉਂਦਾ ਹੋਊਗਾ ਵੀ ਤੂੰ ਕੀ ਕਹਿ ਰਿਹਾ ਵਾ। ਉਹ ਕਹਿੰਦਾ ਅਸਲ ਚ ਮੈਂ ਲੋਕਾਂ ਨੂੰ ਨਹੀਂ ਮੱਸਿਆ ਨਹਾਉਣ ਵਾਲਿਆਂ ਨੂੰ ਨਹੀਂ ਸੁਣਾ ਰਿਹਾ, ਮੈਂ ਕੇਹਰ ਸਿੰਘ ਵੈਰਾਗੀ ਨੂੰ ਸੁਣਾ ਰਿਹਾ ਸੀ ਵੀ ਭਾਈ ਤੂੰ ਸੁਣ ਵੀ ਉਹਨੂੰ ਪਤਾ ਲੱਗ ਜਾਵੇ ਵੀ ਮੈਨੂੰ ਵੀ ਕੁਝ ਆਉਂਦਾ ਆ। ਪਰ ਕਹਿੰਦਾ ਮੈਂ ਉਹਨੇ ਕਿਹਾ ਪਰ ਜਕਾਰੇ ਤੇ ਲੋਕੀ ਇਉਂ ਛੱਡਦੇ ਵੀ ਜਿਵੇਂ ਲੋਕਾਂ ਨੂੰ ਸਮਝ ਆਉਂਦੀ ਆ। ਚਲੋ ਐਨੀ ਹਾਊ ਇਹ ਵੀ ਮੈਨੂੰ ਗੱਲ ਭੁੱਲ ਚੁੱਕੀ ਹੋਈ ਸੀ, ਉਹਨੇ ਮੈਨੂੰ ਜਿਹੜੀ ਮੇਰੀ ਚਿੱਠੀ ਦਾ ਜਵਾਬ ਦਿੱਤਾ ਉਹਦੇ ਚ ਜ਼ਿਕਰ ਕੀਤਾ ਸੀਗਾ
ਤਾਇਆ ਜੀ। ਉਹ ਫਿਰ ਉਹ ਫਿਰ ਜੌਨੀ ਬਾਬੇ ਮੰਗਰ ਕਹਦੇ ਲੋਕੀ ਉਦਾਂ ਵੀ ਜਕਾਰਾ ਛੱਡ ਦਿੰਦੇ ਨਾ ਕਈ ਵਾਰੀ, ਤੇ ਉਹ ਫਿਰ ਜੌਨੀ ਵਾਂਗ ਇਹਦੇ ਵਿੱਚ ਕਹਦੇ
ਮੱਸਿਆ ਦੀ ਗੱਲ ਤੋਂ ਮੱਸਿਆ ਦੀ ਗੱਲ ਸੁਣ ਲਓ, ਤੇ ਕਿਉਂਕਿ ਦੇਖੋ ਲਾਹੌਰ ਰਾਜਸੀ ਇਕੱਠ ਹੁੰਦਾ ਸੀਗਾ ਮਤਲਬ ਰਾਜਧਾਨੀ, ਤੇ ਵਿਦਿਆ ਦੀ ਤੇ ਧਰਮ ਦੀ ਰਾਜਧਾਨੀ ਖਾਲਸਾ ਪੰਥ ਦੀ ਜਿਹੜੀ ਸੀ ਉਹ ਅੰਮ੍ਰਿਤਸਰ ਹੁੰਦੀ ਸੀ। ਸੋ ਵਿਦਿਆ ਦੀਆਂ ਸਹੂਲਤਾਂ ਜਾਣਕਾਰੀ ਲਾਹੌਰੀਆਂ ਨੂੰ ਸਾਡੇ ਤੋਂ ਜ਼ਿਆਦਾ ਆਉਂਦੀ ਸੀ, ਸਾਨੂੰ ਲਾਹੌਰੀਆਂ ਤੋਂ ਘੱਟ, ਲਾਹੌਰੀਆਂ ਤੋਂ ਦੁਆਬੇ ਨੂੰ ਘੱਟ, ਦੁਆਬੇ ਤੋਂ ਮਾਲਵੇ ਨੂੰ, ਤੇ ਇਸ ਤਰ੍ਹਾਂ ਥੋੜਾ ਬੜਾ ਇਲਾਕਿਆਂ ਦਾ। ਹੁਣ ਜਿਵੇਂ ਮਤਲਬ ਵੀ ਲੁਧਿਆਣਾ ਤੇ ਲੁਧਿਆਣੇ ਦੇ ਆਲੇ ਦੁਆਲੇ ਹੁਣ ਜਿੱਥੇ ਟਿੱਬੇ ਹੀ ਹੁੰਦੇ ਸੀ, ਰੇਤ ਹੁੰਦੀ ਸੀ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਮੇਰੀ ਆਪਣਾ ਇਹ ਗੁਰੂ ਕੀ ਕਾਂਸ਼ੀ ਹੈ, ਜਿੱਥੇ ਕੋਈ ਇੱਥੇ ਬੈਲ ਬੁੱਧੀ ਯਾਨੀ ਡੰਗਰਾਂ ਦੀ ਸੋਚ ਵਾਲੇ ਬੰਦੇ ਵੀ ਜਿਹੜੇ ਇੱਥੋਂ ਦੇ ਵਿਦਵਾਨ ਹੋਣਗੇ, ਉੱਥੇ ਧਾਰਮਿਕ ਵਿੱਦਿਆ, ਦੁਨਿਆਵੀ ਵਿੱਦਿਆ, ਕਿੰਨੀਆਂ ਯੂਨੀਵਰਸਿਟੀਆਂ ਉਸ ਏਰੀਏ ਦੇ ਵਿੱਚ, ਮੈਂ ਤੇ ਉੱਥੋਂ ਦੀ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਕਸ ਵਾਈਸ ਚਾਂਸਲਰ ਸਾਹਿਬ ਸਰਦਾਰ ਨਛੱਤਰ ਸਿੰਘ ਜੀ ਮੱਲੀ ਸਾਹਿਬ ਇੱਥੇ ਆਏ ਹੋਏ ਨੇ ਬੱਚਿਆਂ ਕੋਲ, ਤੇ ਉਹਨਾਂ ਨੇ ਗਿਣ ਕੇ ਦੱਸਿਆ ਵੀ ਕਿੰਨੀਆਂ ਯੂਨੀਵਰਸਿਟੀਆਂ ਉਸ 12 ਕੋਹ ਦੇ ਏਰ ਗੇਰ ਦੇ ਵਿੱਚ ਹੈਗੀਆਂ ਨੇ। ਸੋ ਮੇਰਾ ਮੈਂ ਉਦੋਂ ਦੀ ਗੱਲ ਕਰ ਰਿਹਾ ਵਾਂ ਜਦੋਂ ਕਿਤੇ ਵਿੱਦਿਆ ਦਾ ਪਸਾਰ ਨਹੀਂ ਸੀ। ਇੱਧਰੋਂ ਮੋਗੇ ਤੋਂ ਨੇੜੇ ਚਿੜਕ ਪਿੰਡ ਤੋਂ ਕਹਿ ਲਓ ਜਾਂ ਲਾਗੇ ਪਿੰਡ ਤੋਂ ਇੱਕ ਬੰਦਾ ਆਇਆ ਮੱਸਿਆ ਨਹਾਉਣ, ਤੇ ਉਦੋਂ ਸੀਗੀਆਂ ਗਰਮੀਆਂ ਦਾ ਮੌਕਾ, ਤੇ ਇਸ ਨਾ ਹਰੀਕੇ ਪੱਤਣ ਤੋਂ ਸੜਕ ਜਿਹੜੀ ਫਿਰ ਤਰਨ ਤਾਰਨ ਸਰਹਾਲੀ ਤਰਨ ਤਾਰਨ ਦੇ ਰਾਹੀਂ ਹੋ ਕੇ ਉਹ ਫਿਰ ਅੰਮ੍ਰਿਤਸਰ ਨੂੰ ਆਉਂਦੀ ਆ, ਤੇ ਉਦੋਂ ਸੀਗੀ ਆਪਣਾ ਗਰਮੀ ਦਾ ਮੌਸਮ, ਤੇ ਉਹਨੇ ਵੇਖਿਆ ਪਹਿਲੀ ਵਾਰੀ ਵੀ ਬਾਬਾ ਤੇ ਪਾਣੀ ਦੇ ਵਿੱਚ ਰਹਿੰਦਾ।
ਅੱਛਾ।
ਕਿਉਂਕਿ ਸਰੋਵਰ ਦੇ ਵਿੱਚ ਕਹੇ ਆ ਨਾ ਉਹ ਆਪਣਾ ਦਰਬਾਰ ਸਾਹਿਬ।
ਅੱਛਾ।
ਤੇ ਕਿਤੇ ਫਿਰ ਸਾਲ ਦੋ ਸਾਲ ਬਾਅਦ ਫਿਰ ਆਇਆ ਤੇ ਚੇਤਾ ਭੁੱਲ ਗਿਆ, ਉੱਤੇ ਪਹਿਲੇ ਤਰਨ ਤਾਰਨ ਉੱਤਰ ਗਿਆ। ਤੇ ਜੋ ਦਰਬਾਰ ਸਾਹਿਬ ਜੇ ਮੱਥਾ ਟੇਕਿਆ ਤੇ ਉਦੋਂ ਸੀਗਾ ਸਰਦੀਆਂ ਦਾ ਮੌਕਾ, ਤੇ ਉੱਥੇ ਦਰਬਾਰ ਸਾਹਿਬ ਜਿਹੜਾ ਪਰਿਕਰਮਾ ਦੇ ਕਿਨਾਰੇ ਦੇ ਉੱਤੇ ਬਣਿਆ ਹੋਇਆ ਸਰੋਵਰ ਦੇ ਕਿਨਾਰੇ ਤੇ,
ਹਾਂਜੀ,
ਇਹ ਵੇਖ ਕੇ ਹੈਰਾਨ ਹੋ ਗਿਆ ਤੇ ਕਹਿੰਦਾ ਉਹ ਬੱਲੇ ਉਹ ਬਾਬਾ ਬੜਾ ਚਲਾਕ ਹੈ ਤੂੰ, ਗਰਮੀਆਂ ਨੂੰ ਤੇ ਪਾਣੀ ਤਲਾ ਦੇ ਵਿੱਚ ਮਾ ਰਹਿੰਦਾ ਤੇ ਸਰਦੀਆਂ ਨੂੰ ਕਿਨਾਰੇ ਪੇ ਆ ਜਾਣਾ।
ਉਹ ਵੇ ਸੇਵਾਦਾਰ ਨੇ
ਫਿਰ
ਸੇਵਾਦਾਰ ਨੇ
ਇਸ਼ਨਾਨ ਵੀ ਕਰ, ਇਹ ਭੁੱਲ ਗਿਆ ਵੀ ਉਹ ਅੰਮ੍ਰਿਤਸਰ ਹੋਰ ਸੀ ਤੇ ਤਰਨ ਤਾਰਨ ਹੋ ਰਿਹਾ।
ਅੱਛਾ।
ਇਹ ਕਿਉਂਕਿ ਦੇਰ ਬਾਅਦ ਗਿਆ ਨਾ, ਤੇ ਉਹ ਫਿਰ ਇਸ਼ਨਾਨ ਕੀਤਾ, ਕੱਪੜੇ ਲਾ ਕੇ ਰੱਖ ਤੇ, ਤੇ ਉਹ ਇੱਕ ਬੀਬੀ ਆਈ ਬਣਦੇ ਤਣਦੇ ਕੱਪੜੇ ਪਾਏ ਹੋਏ ਤੇ ਸੋਹਣੀ ਗੱਲਬਾਤ ਕਰਨ ਵਾਲੀ, ਤੇ ਉਹ ਕਹਿੰਦੀ ਫੁੱਫੜਾ ਤੇ ਉਹ ਮੈਨੂੰ ਮੈਨੂੰ ਕੱਪੜੇ ਮੈਨੂੰ ਕੈਂਠਾ ਲਾ ਕੇ ਫੜਾ ਦੇ ਮੈਨੂੰ, ਮੈਂ ਤੇਰੇ ਕੱਪੜੇ ਫੜ ਕੇ ਰੱਖਦੀ ਹਾਂ, ਤੂੰ ਭੂਆ ਦੇ ਤੇ ਸਾਰੇ ਬੱਚਿਆਂ ਦੇ ਨਾਂ ਲੈ ਕੇ ਚੁੰਬੇ ਸਾਰੇ ਲਾ ਲਾ। ਪੁਰਾਣਾ ਰਿਵਾਜ ਹੁੰਦਾ ਸੀ ਨਾ ਵੀ ਜਿਹਨੇ ਰਿਸ਼ਤੇਦਾਰ ਘਰ ਦੇ ਜੀ ਨਹੀਂ ਆਏ ਉਹਨਾਂ ਦਾ ਨਾਂ ਲੈ ਕੇ ਤੀਰਥਾਂ ਦੇ ਉੱਪਰ ਮਾਰਨੀਆਂ ਚੁੰਬੀ ਡੋਬਾ ਲੈਣਾ, ਤੇ ਤੂੰ ਸਾਰਿਆਂ ਦੇ ਲੈ ਆਰਾਮ ਨਾਲ, ਮੈਂ ਤੇਰੇ ਕੱਪੜੇ ਸਾਂਭ ਕੇ ਰੱਖਦੀ ਹਾਂ। ਮੈਂ ਕਿਹਾ ਵੀ ਇੰਨੀ ਦਲੇਰੀ ਨਾਲ ਜਦੋਂ ਬੰਦਾ ਬੋਲੇ ਤੇ ਝਾਕਾ ਜਿਹਾ ਹੋ ਜਾਂਦਾ ਅੱਗੋਂ ਸਵਾਲ ਪੁੱਛਣ ਦਾ, ਤੇ ਉਹਨੇ ਸਮਝਿਆ ਸਜੀ ਮਚੀ ਸ਼ਾਇਦ ਮੈਂ ਇਹਦਾ ਫੁੱਫੜ ਹੋਊਗਾ, ਤੇ ਉਹ ਤੇ ਆਹ ਕੰਠਾ ਗਲ ਦੇ ਵਿੱਚ ਜਿਹੜਾ ਪਾਇਆ ਨਾ, ਇਹ ਵੀ ਪਾਣੀ ਨਾਲ ਖਰਾਬ ਨਾ ਹੋ ਜਾਏ, ਇਹ ਵੀ ਮੈਨੂੰ ਲਾ ਕੇ ਦੇ ਦੇ, ਫੜਾ ਦੇ। ਤੇ ਉਹਨੇ ਫੜਾ ਤਾ ਤੇ ਆਪ ਚੁੰਬੀਆਂ ਮਾਰਨ ਲੱਗ ਪਿਆ। ਤੇ ਉਹ ਭੀੜ ਸੀ ਪਰਿਕਰਮਾ ਚ ਭਰੀ ਹੋਈ, ਕੌਣ ਕਿੱਧਰ ਗਿਆ, ਕਿੱਧਰ ਭਤੀਜੀ ਗਈ ਤੇ ਕਿੱਧਰ ਬੇਚਾਰਾ ਫੁੱਫੜ ਕੱਪੜਿਆਂ ਤੋਂ ਬਿਨਾ ਤੇ ਭਿੱਜਿਆ ਹੋਇਆ। ਜਿੱਥੇ ਵੀ ਦੋ ਕੋਲ ਜਨਾਨੀਆਂ ਖਲੋਤੀਆਂ, ਉਹਨੇ ਤੇ ਜਾ ਕੇ ਕਹਿਣਾ, ਦੇਖਿਓ ਤਾਂ ਭਾਈ ਮੈਂ ਕਿਹੜੀ ਦਾ ਫੁੱਫੜਿਆ। ਉਥੋਂ ਗੱਲ ਬਣ ਗਈ ਵੀ ਤੂੰ ਤੂੰ ਕਿਹੜੀ ਦਾ ਫੁੱਫੜਿਆ ਪੁੱਛਦਾ,
ਤੂੰ ਕਿਹੜੀ ਦਾ ਫੁੱਫੜ। ਠੀਕ ਹੈ, ਕਿਆ ਬਾਤ ਹੈ ਜੀ। ਸੋ
ਮੇਰੇ ਵੀ ਬਚਪਨ ਚ ਕਿਤੇ ਬਿਮਾਰ ਰਹਿਣ ਕਰਕੇ ਨਾ ਉਹ ਹੁੰਦਾ ਸੀਗਾ, ਕੀ ਉਹਦਾ ਨਾਂ ਆ, ਮੱਸਿਆ, ਬਾਬੇ ਬਕਾਲੇ ਦੀਆਂ 12 ਮੱਸਿਆ ਸੁੱਖੀਆਂ ਸੀ ਮੇਰੀ ਬੀਬੀ ਨੇ, ਮਾਂ ਨੇ। ਤੇ ਮੈਂ ਸ਼ੁਰੂ ਤੇ ਹੁਣ ਤੂੰ ਸ਼ੁਰੂ ਕਰ, ਤੇਰੀਆਂ ਬਚਪਨ ਚ ਸੁੱਖੀਆਂ ਸੀ ਤੇ ਆਪਣੇ ਕਰੀ ਪੈਰੀ ਤੇ ਆਪਣੇ ਸਰੀਰ ਨਾਲ ਕੱਲਾ ਤੁਰ ਕੇ ਜਾਊਗਾ, ਉਦੋਂ ਮੱਸਿਆ ਨਾ ਹੋਊਗਾ। ਤੇ ਮੈਂ ਸ਼ੁਰੂ ਵੀ ਕੀਤੀਆਂ, ਫਿਰ ਸਿਆਲ ਦੇ ਵਿੱਚ ਜਦੋਂ ਜਦੋਂ ਸਿਆਲ ਆ ਜਾਵੇ ਉਦੋਂ ਫਿਰ ਔਖਾ ਹੁੰਦਾ ਸੀ ਸਰੋਵਰ ਚ ਇਸ਼ਨਾਨ ਕਰਨਾ ਤੇ ਆਪਣਾ ਤੁਹਾਡਾ ਸਾਹ ਭਰਾ ਗਿਆ। ਫਿਰ ਕਿਤੇ ਡਿਊਟੀ ਲੱਗ ਜਾਣੀ ਮੱਸਿਆ ਤੇ ਹੋਰ ਤਾਂ ਵੀ ਤੂੰ ਫਲਾਣੇ ਥਾਂ ਜਾ ਕੇ ਲੈਕਚਰ ਕਰਨਾ ਤਾਂ ਵੀ ਹੋ ਰਿਹਾ ਜਾਣਾ, ਫਿਰ ਮੇਰੇ ਕੋਲ ਪੂਰਾ ਨਹੀਂ ਹੋ ਸਕਿਆ। ਤੋ ਭਾਈ ਇਹ ਵਿਸ਼ਵਾਸ ਦੀ ਗੱਲ ਆ, ਸਭ ਚੀਜ਼ ਨੂੰ ਆਪਾਂ ਵਹਿਮ ਸਮਝ ਕੇ
ਹੋਏ ਨੀ ਫਿਰ ਪੂਰੇ ਤੁਹਾਡੇ 12 ਹੋਏ ਉਹ ਨੀ ਪੂਰੇ
ਹੋਏ। ਤੇ ਉਸ ਵਾਰ ਸੱਸਿਆਂ ਨੂੰ ਕਿ ਉਹਨੂੰ ਕਹਿ ਅਸੀਂ ਵਹਿਮ ਕਰਕੇ ਜੀ ਆ ਵੀ ਦੇਖੋ ਅੱਜ ਬੜਾ ਰਿਵਾਜ ਪਿਆ ਹੋਇਆ ਵਾ, ਸਾਡਾ ਮੱਸਿਆ ਨਾਲ ਕੀ ਸੰਬੰਧ, ਸਾਡਾ ਪੰਚਮੀ ਨਾਲ ਕੋਈ ਨੀ ਸੰਬੰਧ, ਪੁੰਨਿਆ ਵਿਸਾਖੀ ਦਿਵਾਲੀ ਇਹ ਸਾਡੇ ਤਿਉਹਾਰ ਨਹੀਂ ਹੈਗੇ, ਉਹ ਤੇ ਸੰਗਰਾਂਦ ਹੋਏ ਇਹ ਸਾਰੇ, ਮਤਲਬ ਇਹ ਗੁਰੂ ਸਾਹਿਬਾਨ ਨੇ ਇਹਨਾਂ ਨੂੰ ਧਰਮ ਪ੍ਰਚਾਰ ਦੇ ਵਸੀਲੇ ਬਣਾਇਆ ਵੀ ਕੋਈ ਮੱਸਿਆ ਦੇ ਨਾਂ ਤੇ ਇਕੱਠਾ ਹੋਇਆ ਵਾ, ਕੋਈ ਦਿਵਾਲੀ ਦੇ ਨਾਂ ਤੇ ਇਕੱਠਾ ਹੋਇਆ ਵਾ, ਕੋਈ ਵਿਸਾਖੀ ਦੇ ਨਾਂ ਤੇ ਆਇਆ ਵਾ, ਕੋਈ ਪੁੰਨਿਆ ਦੇ ਨਾਂ ਤੇ ਆਇਆ, ਆਇਆਂ ਨੂੰ ਗੁਰਮਤਿ ਸੁਣਾਉਣਾ, ਗੁਰਮਤਿ ਦ੍ਰਿੜ ਕਰਾਉਣੀ। ਤੇ ਹੁਣ ਦੇਖੋ ਵੀ ਸਾਡੇ ਪਿੰਡ ਦੇ ਵਿੱਚ ਅਸੀਂ ਬਚਪਨ ਚ ਵੇਹਦੇ ਹੁੰਦੇ ਸੀਗੇ ਵੀ 29 ਦਿਨ ਕੋਈ ਗੁਰਦੁਆਰੇ ਨਹੀਂ ਸੀ ਜਾਂਦਾ ਹੁੰਦਾ, ਪਹਿਲੇ ਭਾਈ ਜੀ ਸਵੇਰੇ ਸ਼ਾਮ ਸੰਖ ਵਜਾਉਂਦੇ ਹੁੰਦੇ ਸੀਗੇ ਤੇ 29ਵੇਂ ਦਿਨ ਕੋਈ ਮੇਰੇ ਵਰਗੇ ਕੜਾਹ ਦੀ ਜਿਹੜਾ ਗੱਫਾ ਮਿਲਦਾ ਆ ਉਹਦੇ ਲਾਲਚ ਨਾਲ ਚਲੇ ਜਾਣਾ, ਜਾਂ ਦੂਜਿਆਂ ਨਾਲ ਵੀ ਅੱਜ ਸੰਗਰਾਂਦ ਆ ਅੱਜ ਆਪਾਂ ਗੁਰੂ ਘਰ ਜਾਈਏ। ਸੋ 30ਵੇਂ ਦਿਨ ਜੇ ਉਹ ਸੰਗਰਾਂਦ ਨੂੰ ਹੀ ਸੰਗਰਾਂਦ ਦਾ ਬਹਾਨਾ ਬਣਾ ਕੇ, ਜਿਹਨੂੰ ਤੁਸੀਂ ਵਹਿਮ ਕਹਿੰਦੇ ਹੋ ਜਾਂ ਹਿੰਦੂਆਂ ਦਾ ਤਿਉਹਾਰ ਕਹਿੰਦੇ ਹੋ, ਸਿੱਖਾਂ ਦਾ ਤਿਉਹਾਰ ਨਹੀਂ ਹੈਗਾ, ਤੇ ਜੇ ਚਲੇ ਗਏ ਤੇ ਉਹਨਾਂ ਨੇ ਕੀ ਮਾੜਾ ਕੰਮ ਕਰ ਲਿਆ। ਹੁਣ ਦਿਵਾਲੀ ਦੇ ਮਗਰ ਡਾਂਗਾਂ ਲੈ ਕੇ ਪਏ ਹੋਏ ਨੇ, ਔਰ ਅੱਜ ਵੀ ਸਿੱਖਾਂ ਦਾ ਸਾਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਤਿਉਹਾਰ ਆ ਉਹ ਅੰਮ੍ਰਿਤਸਰ ਦੀ ਦਿਵਾਲੀ ਆ, ਦਿਵਾਲੀ ਅੰਮ੍ਰਿਤਸਰ ਦੀ, ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ। ਔਰ ਸਿੱਖ ਦੀ ਅਰਦਾਸ ਦੇ ਵਿੱਚ ਨਨਕਾਣੇ ਸਾਹਿਬ ਦੇ ਇਸ਼ਨਾਨ ਨਹੀਂ ਲਿਖੇ ਹੋਏ, ਮੁਕਤਸਰ ਦੇ ਇਸ਼ਨਾਨ ਨਹੀਂ ਲਿਖੇ ਹੋਏ, ਇੱਕੋ ਹੀ ਤੀਰਥ ਦਾ ਜ਼ਿਕਰ ਆਉਂਦਾ ਸਿੱਖ ਦੀ ਅਰਦਾਸ ਦੇ ਵਿੱਚ। ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ, ਕੇਸ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ ਤੇ ਨਾਲ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਤੇ ਉਹਦਾ ਕੋਈ ਇਸ਼ਨਾਨ ਦਾ ਮਹੱਤਵ ਹੈ ਵੀ ਤੁਹਾਡਾ ਜਿਹੜਾ ਫਲ ਆ, ਤੁਹਾਡੀ ਜਿਹੜੀ ਮਨੋਕਾਮਨਾ ਪੂਰੀ ਹੋਣੀ ਆ, ਤੁਹਾਨੂੰ ਜਿਹੜਾ ਲਾਭ ਹੋਣਾ ਆ ਉਹ ਤੁਹਾਡੇ ਵਿਸ਼ਵਾਸ ਤੇ ਹੋਣਾ ਆ। ਗੁਰਬਾਣੀ ਕਹਿੰਦੀ ਆ ਕੇਵਲ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਹੀ ਤੁਹਾਨੂੰ ਪੁੰਨ ਨਹੀਂ ਲੱਗਦਾ, ਇਹ ਸੋਚ ਹੋ ਗਈ ਵੀ ਪਾਪ ਕਰੇ ਪੰਚਾਂ ਕੇ ਬਸਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਮਨੁੱਖ ਪਾਪ ਕਰਦਾ ਆ, ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਇਆ ਕਹੇ ਸਭ ਉਤਰੇ। ਵੀ ਮੈਂ ਜਾ ਕੇ ਮੱਸਿਆ ਨੂੰ ਜਾਂ ਦਿਵਾਲੀ ਨੂੰ ਜਾ ਕੇ ਅੰਮ੍ਰਿਤਸਰ ਦਾ ਇਸ਼ਨਾਨ ਕਰਨ ਦੇ ਨਾਲ ਹੀ ਸਾਰੇ ਪਾਪ ਉਤਰ ਗਏ, ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਉਹ ਪਾਪ ਕਮਾਉਂਦੇ ਉਤਰਦੇ ਨੇ, ਤਾਂ ਹੀ ਉਤਰਨਗੇ ਵੀ ਜੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਜੇ ਸੱਚੇ ਦਿਲੋਂ ਤੁਸੀਂ ਉਹਨਾਂ ਨੂੰ ਪਾਪਾਂ ਨੂੰ ਛੱਡੋਗੇ, ਤੀਰਥ ਇਸ਼ਨਾਨ ਕਰੋਗੇ, ਮੱਥਾ ਟੇਕੋਗੇ, ਛੱਡ ਕੇ ਆਓਗੇ ਤੇ ਤਾਂ ਹੀ ਪੁਰਾਣੇ ਉਤਰਨਗੇ ਬਹੁਤ। ਤੇ ਪਰ ਸਾਡੀ ਆਦਤ ਕੀ ਹੈ, ਤੀਰਥ ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਇਆ ਕਹੇ ਸਭ ਉਤਰੇ, ਤੇ ਫਿਰ ਕੀ ਦਲੇਰੀ ਆ ਗਈ, ਬੋਰ ਕਮਾਉਣ ਦੇ ਸ਼ੰਗ, ਫਿਰ ਬੇਫਿਕਰ ਹੋ ਕੇ ਫਿਰ ਪਾਪ ਕਮਾਉਣੇ ਸ਼ੁਰੂ ਕਰ ਦਈਏ ਅਸੀਂ, ਤੇ ਫਿਰ ਜਮਾਂ ਦੇ ਵਾਸ ਪੈਣਾ ਹੀ ਪਏਗਾ, ਫਿਰ ਕੀਤੇ ਦੀ ਸਜ਼ਾ ਤੁਹਾਨੂੰ ਭੁਗਤਣੀ ਹੀ ਪਏਗੀ।
ਤਾਂ ਜੀ ਕੁਛ ਕੁਛ ਟਿੱਪਣੀਆਂ ਆ। ਪਹਿਲਾਂ ਤਾਂ ਜਿਹੜੀ ਆ ਪਾਪ ਦੀ ਤੁਸੀਂ ਗੱਲ ਕੀਤੀ ਕਿ ਇੱਕ ਬੰਦਾ ਪਾਪ ਕਰਦਾ ਆ, ਹਨਾ, ਉਹ ਮੰਨਦਾ ਹੀ ਨਹੀਂ ਵੀ ਮੈਂ ਪਾਪ ਕਰਦਾ ਆ। ਉਹ ਨਹਾਉਣ ਤਾਂ
ਪਤਾ ਨਹੀਂ ਵੀ ਮੈਂ ਕਰ ਰਿਹਾ,
ਉਹ ਨਹਾਉਣ ਤਾਂ ਜਾਊਗਾ ਨਾ, ਉਹ ਬਖਸ਼ਾਣ ਤਾਂ ਜਾਊਗਾ ਵੀ ਜੇ ਉਹਨੂੰ ਉਹ ਮੰਨੂਗਾ ਵੀ ਮੈਂ ਕੀਤਾ ਹੋਇਆ। ਪਰ ਕਈ ਮੈਂ ਬਹੁਤ ਸਾਰੇ ਸ਼ਖਸ ਹੁੰਦੇ ਆ, ਜਿੱਦਾਂ ਤੁਸੀਂ ਵੀ ਕਈ ਵਾਰੀ ਦੱਸਿਆ ਵੀ ਮੈਂ ਆਪਣੇ ਆਪ ਹੀ ਚਲੇ ਜਾਂਦਾ, ਉਹਨਾਂ ਨੂੰ ਕਹਿੰਦਾ ਕਿ ਮੇਰੇ 'ਤੇ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣੀਆਂ ਅਤੇ ਮੈਨੂੰ ਕੋਈ ਸਜ਼ਾ ਲਾ ਦਿਓ, ਆਪਣੇ ਆਪ ਕੱਟ ਹੋ ਜਾਣਗੀਆਂ। ਠੀਕ ਹੈ,
ਨਹੀਂ ਇੱਕ ਵਾਰੀ ਜਾਣਾ ਪਿਆ ਸੀ, ਹਾਂ ਇੱਕ ਵਾਰੀ।
ਹਾਂ, ਤਾਂ ਇਸ ਕਰਕੇ ਬੰਦਾ ਜਿਹੜਾ ਮੈਂ ਕਹਿੰਦਾ ਮੰਨ ਲੈਂਦਾ ਵੀ ਮੈਂ ਪਾਪ ਕੀਤਾ ਆ, ਅਤੇ ਉਹ ਜਾ ਕੇ ਉਹਦਾ ਪਸ਼ਚਾਤਾਪ ਕਰਦਾ ਆ, ਕੋਈ ਸੇਵਾ ਲਵਾਉਂਦਾ, ਕੋਈ ਇਸ਼ਨਾਨ ਕਰਦਾ, ਕੁਛ ਕੁਛ ਵੀ ਕਰਦਾ ਆ, ਅਤੇ ਉਹ ਵੀ ਇੱਕ ਵੱਡੀ ਗੱਲ ਹੈ। ਅਤੇ ਮੁੜ ਕੇ ਨਾ ਕਰਨ ਦੀ ਹੋਵੇ ਵੀ ਮੈਂ ਇਹ ਨਹੀਂ ਕਰਨਾ ਮੁੜ ਕੇ, ਹੈ ਨਾ। ਜੇ ਹੁਣ ਅਸੀਂ ਕੀ ਕਰ ਲਿਆ ਅੱਜ ਕੱਲ੍ਹ ਮਾਡਰਨ ਜਿਹੜਾ ਹਿਊਮਨਸ ਨੇ, ਕਿ ਧਰਮ ਦੇ ਨਾਂ 'ਤੇ ਕੋਈ ਵੀ ਧਰਮ ਹੋਵੇ, ਕਿ ਅਸੀਂ ਜੀ ਲਓ ਜੀ ਆ ਪਿਛਲੇ ਕਟਾ ਲਏ ਅਤੇ ਮੁੜ ਕੇ ਫਿਰ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਚੰਮ ਫੇਰ ਲਾਉਣੀ ਸ਼ੁਰੂ ਕਰ ਦੇਣੀ ਲੋਕਾਂ ਦੀ, ਹੈ ਨਾ। ਅਤੇ ਭਈ ਚਲੋ ਠੀਕ ਹੈ, ਇਹ ਤਾਂ ਬਹੁਤ ਸੌਖਾ ਤਰੀਕਾ, ਸਾਰਾ ਹਫ਼ਤਾ ਪਾਪ ਕਰੋ ਅਤੇ 7ਵੇਂ ਦਿਨ ਜਾ ਕੇ ਇਸ਼ਨਾਨ ਕਰੋ ਅਤੇ ਭੁੱਲਾਂ ਦੀ ਖਿਮਾ ਮੰਗਾ ਲਓ, ਕੰਮ ਖਤਮ। ਠੀਕ ਹੈ, ਇਹ ਨਹੀਂ
ਉਹ ਗੱਲ ਗੱਲ ਚੱਲੀ ਸੀ ਤੇ ਉਹ ਸਿੱਖਾਂ ਦੇ ਤਿਉਹਾਰ, ਇਹ ਸਭ ਤਿਉਹਾਰ ਦੀਵਾਲੀ ਦਾ ਵੀ, ਵਿਸਾਖੀ ਦਾ ਵੀ, ਮਾਘੀ ਦਾ ਵੀ, ਜੋ ਮੱਸਿਆ ਦਾ ਵੀ, ਪੁੰਨਿਆ ਦਾ ਵੀ, ਇਹ ਸਤਿਗੁਰਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਦੇ ਚੱਲਦੇ ਆ ਰਹੇ ਸੀ ਹਿੰਦੁਸਤਾਨ ਦੇ ਵਿੱਚ। ਗੁਰੂ ਸਾਹਿਬ ਨੇ ਇਹਨਾਂ ਦੀ ਸੁਚੱਜੀ ਵਰਤੋਂ ਕੀਤੀ ਹੈ। ਜਿਵੇਂ ਕੀ ਲਓ ਵੀ ਲੋਕੀ ਉਹ ਜਿਹੜੀ ਨਾ ਹੋਲੀ ਹੋਲੀ ਆਈ ਰਹੇ, ਗੰਦ ਵਗਦੇ ਸੀ ਇੱਕ ਦੂਜੇ ਤੇ, ਚਿੱਕੜ ਸੁੱਟਦੇ ਸੀਗੇ ਤੇ ਭੰਗ ਭੰਗ ਪੀ ਕੇ, ਨਸ਼ਾ ਕਰਕੇ, ਨਜਾਇਜ਼ ਅਸ਼ਲੀਲ ਹਰਕਤਾਂ ਕਰਦੇ ਸੀਗੇ, ਇੱਕ ਤਿਉਹਾਰ ਸੀ। ਗੁਰੂ ਕਲਗੀਧਰ ਪਾਤਸ਼ਾਹ ਨੇ ਇਹਦਾ ਸੁਧਾਰ ਕਰਕੇ ਇਹਨੂੰ ਹੋਲੀ ਦੇ ਲੋਕਾਂ ਦੀਆਂ ਹੋਲੀਆਂ, ਤੇ ਉਹਨਾਂ ਨੇ ਇਹਨੂੰ ਹੋਲਾ ਤੇ ਹੋਲਾ ਕਰਕੇ ਤਿਉਹਾਰ ਤੇ ਹੋਲੇ ਦੇ ਵਿੱਚ ਮਹੱਲਾ ਕੱਢਣਾ ਆ। ਮਹੱਲਾ ਇਉਂ ਵੀ ਜੰਗ ਸਮੇਂ ਦੀ ਲੋੜ ਅਨੁਸਾਰ ਸ਼ਸਤਰਾਂ ਨੂੰ ਵਰਤਣਾ, ਸ਼ਸਤਰਾਂ ਦੀਆਂ ਜਿਹੜੀਆਂ ਉਹਦੇ ਵਿੱਚ ਕਾਬਲੀਅਤ ਵਿਖਾਉਣੀ, ਤੇ ਦੋ ਧੜੇ ਬਣਾ ਕੇ ਆਪਸ ਵਿੱਚ ਦੀ ਮਸਨੂਈ ਲੜਾਈਆਂ, ਜਿਹਨਾਂ ਨੂੰ ਅੱਜ ਵੀ ਐਕਸਰਸਾਈਜ਼ ਕਿਹਾ ਜਾਂਦਾ ਹੈ, ਤੋ ਗਤਕਾ ਆਦਿਕ ਖੇਡਣ ਦੇ ਵਿੱਚ ਲਾ ਕੇ ਉਸਾਰੂ ਪਾਸੇ ਨੂੰ ਲਗਾਇਆ ਗਿਆ ਵਾ ਹੋਲੀ ਵੇਲੇ ਦਿਨ ਤੇ। ਤੇ ਜੇ ਅਸੀਂ ਕਹੀਏ ਕਿ ਗੁਰੂ ਸਾਹਿਬ ਨੇ ਇਹ ਤੋਂ ਲਾਭ ਲਿਆ, ਇਸ ਤਰ੍ਹਾਂ ਦੀਵਾਲੀ ਕਦੀਮ ਮੁੱਢ ਕਦੀਮ ਤੋਂ ਕਦੋਂ ਦੀ ਪਤਾ ਨਹੀਂ ਚੱਲਦੀ ਆ ਰਹੀ ਸੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੀਵਾਲੀ ਤੇ ਵਿਸਾਖੀ ਤੇ ਜਿਹੜਾ ਸੀ ਗੁਰੂ ਘਰ ਦੇ ਵਿੱਚ ਇਕੱਠ ਮਿਥਲੇ ਸ਼ਮਾਈ ਸੰਗਤ ਦੇ ਦਰਸ਼ਨ, ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸੀ ਦੂਰੋਂ ਦੂਰੋਂ ਸੰਗਤਾਂ। ਤੇ ਜੇ ਦੀਵਾਲੀ ਦਾ ਸਿੱਖਾਂ ਦੇ ਵਿੱਚ ਮਹੱਤਵ ਨਹੀਂ ਹੈਗਾ, ਤੇ ਜਦੋਂ ਭਾਈ ਮਨੀ ਸਿੰਘ ਜੀ ਨੇ ਦਰਬਾਰ ਸਾਹਿਬ ਜਿਹੜੇ ਗ੍ਰੰਥੀ ਸੀਗੇ, ਜ਼ਕਰੀਆ ਖਾਨ ਲਾਹੌਰ ਦੇ ਸੂਬੇਦਾਰ ਨੂੰ ਕਾਜ਼ੀ ਅਬਦੁਲ ਰਜ਼ਾਕ ਦੀ ਰਾਹੀਂ, ਜਿਹੜਾ ਅੰਮ੍ਰਿਤਸਰ ਦਾ ਫੌਜਦਾਰ ਸੀ ਮੁਗਲ ਸਰਕਾਰ ਵੱਲੋਂ, ਉਹਦੇ ਰਾਹੀਂ ਸਰਕਾਰ ਨਾਲ ਇਕਰਾਰ ਕੀਤਾ ਸੀ ਕਿ ਸਾਨੂੰ ਦੀਵਾਲੀ ਤੇ ਮੇਲਾ ਇਕੱਠਾ ਕਰ ਲੈਣ ਦਿਓ, ਸਿੱਖ ਸੰਗਤਾਂ ਇਕੱਠੀਆਂ ਹੋਣਗੀਆਂ, ਚੜਾਵਾ ਚੜੇਗਾ, ਚੜਾਵੇ ਵਿੱਚ ਅਸੀਂ ਸਰਕਾਰ ਨੂੰ 5,000 ਰੁਪਇਆ ਟੈਕਸ ਵਜੋਂ ਤਾਰਾਂਗੇ। ਤੇ ਸੂਬੇਦਾਰ ਨੇ ਸਰਕਾਰ ਨੇ ਆਗਿਆ ਦੇ ਦਿੱਤੀ, ਪਰ ਦਿਲ 'ਚ ਬੇਈਮਾਨੀ ਰੱਖੀ ਵੀ ਇਹ ਦੀਵਾਲੀ ਤੇ ਇਸ਼ਨਾਨ ਕਰਨ ਲਈ ਸਿੱਖ ਇਕੱਠੇ ਹੋਣਗੇ ਤੇ ਉੱਥੇ ਫੌਜ ਭੇਜ ਕੇ ਤੇ ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ, ਜਿਹੜੇ ਕਿ ਜੰਗਲਾਂ ਦੇ ਵਿੱਚੋਂ ਸਾਨੂੰ ਨਹੀਂ ਲੱਭਦੇ। ਔਰ ਦੀਵਾਨ ਲਖਪਤ, ਜਿਹਨੂੰ ਸਿੱਖ ਇਤਿਹਾਸ ਲੱਖੂ ਕਿਹਾ ਗਿਆ, ਲੱਖੂ ਦੀ ਅਗਵਾਈ ਹੇਠਾਂ ਉਹਨੇ ਫੌਜ ਵੀ ਭੇਜ ਦਿੱਤੀ ਹੋਈ ਸੀ, ਜਿਹਨੇ ਰਾਮ ਤੀਰਥ ਵਿੱਚ ਆਣ ਕੇ ਡੇਰਾ ਲਾਇਆ ਹੋਇਆ ਸੀਗਾ। ਤੇ ਜੇ ਭਾਈ ਮਨੀ ਸਿੰਘ ਨੂੰ ਪਤਾ ਲੱਗ ਗਿਆ, ਕਿਉਂਕਿ ਸੂਹੀਏ ਤੇ ਦਵਾਈ ਦਪਾਸੀ ਹੁੰਦੇ ਸੀ, ਸਰਕਾਰ ਦੇ ਸੂਹੇ ਵੀ ਬਾਗੀਆਂ ਦੇ ਵਿੱਚ ਹੁੰਦੇ ਆ, ਬਾਗੀਆਂ ਦੇ ਸੂਹੇ ਵੀ ਸਰਕਾਰ ਵਿੱਚ ਹੁੰਦੇ ਆ। ਸੂਹੀਆਂ ਨੇ ਭਾਈ ਮਨੀ ਸਿੰਘ ਨੂੰ ਖਬਰ ਦੇ ਦਿੱਤੀ, ਇਹਨਾਂ ਨੇ ਥਾਂ ਪਰ ਥਾਂ ਸੁਨੇਹਾ ਭੇਜਦੇ ਵੀ ਨਾ ਉਹ ਹਕੂਮਤ ਬੇਈਮਾਨ ਹੋ ਗਈ ਆ। ਸੋ ਮੇਰਾ ਦੱਸਣ ਤੋਂ ਮਤਲਬ ਵੱਡਾ ਇਤਿਹਾਸ ਆ ਭਾਈ ਮਨੀ ਸਿੰਘ ਜੀ ਨੂੰ ਲਾਹੌਰ ਦੇ ਸਿੱਖਾਂ ਨੇ, ਵਸਾਈ ਧਾਰੀਆਂ ਨੇ, ਹਿੰਦੂਆਂ ਨੇ ਯਤਨ ਵੀ ਕੀਤਾ ਵੀ ਅਸੀਂ ਉਤਾਰ ਦਿੰਦੇ ਹਾਂ, ਨਹੀਂ ਕਹਿੰਦੇ ਵੀ ਇਹ ਸਰਕਾਰ ਆਪਣੇ ਵਚਨ ਤੋਂ ਮੁੱਕਰੀ ਆ, ਅਸੀਂ ਪੈਸੇ ਨਹੀਂ ਦੇਣੇ। ਇਕਰਾਰ ਇਹ ਸੀ ਸਿੱਖ ਆਉਣਗੇ ਚੜਾਵਾ ਚੜਾਉਣਗੇ, ਉਹ ਚੜਾਵੇ ਦੇ ਵਿੱਚ 5,000 ਰਕਮ ਤਾਰੀ ਜਾਵੇਗੀ। ਆ ਇਹਨਾਂ ਨੇ ਸਾਨੂੰ ਸ਼ਹੀਦ ਕਰਨਾ ਹੀ ਕਰਨਾ ਆ, ਤੁਹਾਡੇ ਕੋਲ ਪੈਸੇ ਵੀ ਇਹਨਾਂ ਨੇ ਲੈ ਲੈਣੇ ਆ ਤੇ ਸਾਨੂੰ ਫੇਰ ਨਹੀਂ ਛੱਡਣਾ। ਦੋ ਭਾਈ ਸਾਹਿਬ ਦੇ ਪੁੱਤਰ, ਇੱਕ ਭਰਾ, ਇੱਕ ਆਪਣਾ ਉਹਨਾਂ ਦਾ ਚਚੇਰਾ ਭਰਾ ਤੇ ਸਮੇਤ 25 ਸਿੰਘਾਂ ਨੇ, ਕੱਲੀ ਆਪਾਂ ਜ਼ਿਕਰ ਭਾਈ ਮਨੀ ਸਿੰਘ ਦਾ ਹੀ ਆਉਂਦਾ, 25 ਸਿੰਘਾਂ ਨੇ ਵੱਖ ਵੱਖ ਤਰੀਕਿਆਂ ਨਾਲ ਤਸੀਹੇ ਝੱਲ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਸੀ। ਅੰਮ੍ਰਿਤਸਰ ਦੇ ਵਿੱਚ ਖਾਲਸਾ ਪੰਥ ਦਾ ਇਕੱਠ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਨਹੀਂ ਚੁਣਿਆ, ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਵਸ ਨਹੀਂ ਚੁਣਿਆ, ਵਿਸਾਖੀ ਦਾ ਦਿਵਸ ਨਹੀਂ ਚੁਣਿਆ। ਵਿਸਾਖੀ ਦਾ ਦਿਨ ਹੀ ਕਿਉਂ ਚੁਣਿਆ ਅੰਮ੍ਰਿਤਸਰ ਦੇ ਵਿੱਚ ਇਕੱਠ ਕਰਨ ਲਈ? ਅੱਜ ਅਸੀਂ ਡਾਂਗਾਂ ਫੜ ਕੇ ਨਵੀਂ ਰੋਸ਼ਨੀ ਵਾਲੇ ਮਗਰ ਪਏ ਹੋਏ ਹਾਂ ਵੀ ਦੀਵਾਲੀ ਭਜਾ ਦੇਣੀ ਅਸੀਂ ਗੁਰਦੁਆਰਿਆਂ ਦੇ ਵਿੱਚੋਂ, ਜਿੰਨਾ ਮਰਜ਼ੀ ਢਿੱਲ ਲਾ ਲਈਏ ਆਪਾਂ ਨਵੀਂ ਰੋਸ਼ਨੀ ਨੂੰ, ਜਿੰਨਾ ਵੀ ਆਪਾਂ ਮੜਕੋਠਾ ਲਾ ਲਈਏ, ਉਹ ਅੱਜ ਵੀ ਧਾਰਮਿਕ ਸਾਹਿਤਕ ਵਿਦਿਆ ਵਾਲਾ ਵਪਾਰਕ ਭਾਈਚਾਰਕ ਪੰਥਕ ਇਕੱਠ ਸਾਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੁੰਦਾ ਹੈ ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੁੰਦਾ
ਜੀ।
ਹਾਂ ਇਹ ਗੱਲ ਆ ਵੀ ਨਵੀਂ ਰੋਸ਼ਨੀ ਵਾਲਿਆਂ ਤੋਂ ਪ੍ਰਭਾਵ ਨੂੰ ਮੰਨਦਿਆਂ ਹੋਇਆ ਸ਼੍ਰੋਮਣੀ ਕਮੇਟੀ ਨੇ ਵੀ ਇਹਦਾ ਨਾਂ ਦੀਵਾਲੀ ਰੱਖਣ ਦੀ ਬਜਾਏ ਇਹਦਾ ਨਾਂ ਬੰਦੀ ਛੋੜ ਦਿਵਸ ਰੱਖ ਲਿਆ। ਨਹੀਂ ਜੀ, ਅਸੀਂ ਅਸੀਂ ਦੀਵਾਲੀ ਨਹੀਂ ਮਨਾਉਂਦੇ, ਅਸੀਂ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਕਿਲੇ ਵਿੱਚੋਂ ਰਿਹਾਈ ਦਾ ਦਿਨ ਨੂੰ ਮਨਾਉਂਦੇ ਹਾਂ। ਵੀ ਇਹ ਕਹਿਣ ਦੀ ਕੀ ਲੋੜ ਹੈ? ਦੀਵਾਲੀ ਦੇ ਦੀਵਾਲੀ ਅਸੀਂ ਮਨਾਉਂਦੇ ਹਾਂ, ਦੀਵਾਲੀ ਤੇ ਇਕੱਠ ਹੁੰਦਾ ਹੈ ਅੰਮ੍ਰਿਤਸਰ ਦਾ, ਤੇ ਦੀਵਾਲੀ ਨਾਲ ਮਨਾਉਣਾ ਉਚੇਚੀ ਕਿਹੜੀ? ਉਹ ਦੀਵਾਲੀ ਕਿਹੜੀ ਸਾਡੀ ਦਾਦੀ ਲੱਗਦੀ ਹੈ ਵੀ ਸਤਿ ਰੁੱਸੀ ਹੋਈ ਅਸੀਂ ਉਹਨੂੰ ਮਨਾਉਣ ਜਾਣਾ?
ਤਾਇਆ ਜੀ ਤੁਸੀਂ ਅਖੀਰ ਦੇ ਵਿੱਚ ਨਾ
ਇੱਕ ਬਹਾਨਾ ਆ ਪੰਥ ਨੂੰ ਇਕੱਠਾ ਕਰਨ ਦਾ ਤੇ ਵਿਚਾਰਾਂ ਕਰਨ ਦਾ
ਮੈਂ
ਤੇ ਲਾਭ ਪ੍ਰਾਪਤ ਕਰਨ ਦਾ।
ਇੱਥੇ ਹੀ ਗੱਲ ਆਪਾਂ ਤੁਸੀਂ ਵੀ ਇੱਥੇ ਹੀ ਸਮੇਟ ਰਹੇ ਹੋ, ਮੈਂ ਵੀ ਇੱਥੇ ਹੀ ਸਮੇਟਣਾ ਚਾਹੁੰਦਾ ਹਾਂ ਕਿ ਦਿਨ ਕੋਈ ਵੀ ਹੋਵੇ, ਮਹਾਂ ਦਿਵਸ ਮੂਹਰਤ ਭਲੇ ਹੈ ਨਾ, ਤੇ ਜਿੱਥੇ
ਜਾਂ ਕੋ ਨਜ਼ਰ ਕਰੇ,
ਹਾਂ ਪਰਮਾਤਮਾ ਦੀ ਯਾਦ ਆਵੇ,
ਮੂਹਰਤ ਭਲੇ ਜਾਂ ਕੋ ਨਜ਼ਰ ਕਰੇ,
ਆਪਾਂ ਚੰਦਰਮਾ ਨੂੰ ਤਾਂ ਨੀ ਮੁਨਕਰ ਹੋ ਸਕਦੇ ਵੀ ਚੰਦਰਮਾ ਹੈਗਾ ਆ ਜਾਂ ਨਹੀਂ ਹੈਗਾ, ਸੂਰਜ ਵੀ ਹੈ ਨੀ, ਉਹ ਹੈਗੇ ਨੇ।
ਉਹਨਾਂ ਦੀ ਮੈਂ ਨੀ ਮੰਨਦਾ ਜੀ, ਮੈਂ ਨਾ ਮਾਨੂੰ ਵੀ ਤੂੰ ਨਹੀਂ ਮੰਨਦਾ ਵੀ ਨਾ ਮਾਨ, ਚੰਦਰਮਾ ਤੇ ਹੈਗਾ ਹੀ ਹੈਗਾ,
ਉਹਨ ਤਾਂ ਰਹਿਣਾ ਹੀ ਹੈ, ਉਹਦੀ ਉਹ ਪੁੰਨਿਆਂ ਦੀ ਅਵਸਥਾ ਵੀ ਆਉਣੀ ਆ, ਉਹਦੀ ਮੱਸਿਆ ਦੀ ਅਵਸਥਾ ਵੀ ਆਉਣੀ ਆ, ਠੀਕ ਹੈ?
ਤੇ
ਉਹ ਤਾਂ ਦੇਖੋ ਉਹ ਤਾਂ ਪਾਰਟ ਆਫ ਕੁਦਰਤ ਹੈ, ਕੁਦਰਤ ਨੂੰ ਆਪਾਂ ਮੰਨਦੇ ਹਾਂ, ਤੇ ਜੇ ਉਹ ਪਾਰਟ ਆਫ ਕੁਦਰਤ ਹੈ ਇਹਦੇ ਵਿੱਚ ਵਿਰੋਧ ਕਰਨ ਦੀ ਕੀ ਲੋੜ ਹੈ ਵੀ ਅਸੀਂ ਜੀ ਪੁੰਨਿਆਂ ਨੀ ਮਨਾਉਂਦੇ ਜਾਂ ਪੁੰਨਿਆਂ ਨੂੰ ਮੰਨਣਾ ਹੀ ਨਹੀਂ ਆਪਾਂ, ਬਾਕੀ ਜਿਹੜੇ 14 ਦਿਨ ਆ ਉਹ ਮੰਨ ਲੈਣੇ ਆ, ਉਹ ਵੀ ਨਹੀਂ ਮੰਨਣੇ।
ਤੇ ਉਹ ਗੱਲ ਤੇ ਨਾ ਇਸ ਤਰ੍ਹਾਂ ਹੀ ਉਹ ਮਤਲਬ ਇਹ ਪੁੰਨਿਆ ਮੱਸਿਆ ਦੇ ਚੰਦਰਮਾ ਨਾਲ ਆ ਨਾ, ਤੇ ਸੂਰਜ ਨਾਲ ਵੀ ਆ, ਤੇ 12 ਰਾਸ਼ੀਆਂ ਸੂਰਜ ਦੇ ਵਿੱਚ ਗਿਣੀਆਂ ਗਈਆਂ ਨੇ ਜੋਤਿਸ਼ ਵਿਦਿਆ ਦੇ ਅਨੁਸਾਰ। ਉਹ ਹੁਣ ਜੋ ਜਿਹੜਾ ਇੱਕ ਰਾਸ਼ੀ ਪੂਰੀ ਕਰਕੇ ਅਗਲੀ ਰਾਸ਼ੀ ਦੇ ਵਿੱਚ ਜਿਸ ਦਿਨ ਸੂਰਜ ਦਾਖਲ ਹੁੰਦਾ ਆ ਉਸ ਦਿਨ ਨੂੰ ਸੰਗਰਾਂਦ, ਉਹਦਾ ਨਾਂ ਸੰਗਰਾਂਦ ਰੱਖ ਲਿਆ, ਸੰਕ੍ਰਾਂਤੀ। ਅਸੀਂ ਉਹਨੂੰ ਸੰਗਰਾਂਦ ਨਾ ਕਹੀਏ, ਅਸੀਂ ਮਹੀਨੇ ਦਾ ਪਹਿਲਾ ਦਿਨ ਕਹਿ ਲਈਏ, ਤੇ ਉਹ ਤੇ ਗੱਲ ਤਾਂ ਉੱਥੇ ਹੀ ਆ। ਇਸੇ ਵਾਸਤੇ ਉਹ ਜਿਹੜੇ ਹੈਗੇ ਨਾ ਆਪਣਾ ਵਿਰੋਧੀ ਨਾਨਕ, ਆਪਣਾ ਨਾਨਕ ਸ਼ਾਹੀ ਕੈਲੰਡਰ ਦੇ, ਉਹ ਵੱਡੀ ਦਲੀਲ ਇਹੀ ਦਿੰਦੇ ਨੇ ਕਿ ਭਾਈ ਜਦ ਤੁਸੀਂ ਸੂਰਜ ਨੂੰ ਚੰਦਰਮਾ ਨੂੰ ਮੰਨਦੇ ਹੀ ਨਹੀਂ ਗੇ, ਸੰਗਰਾਂਦ ਮੱਸਿਆ ਪੁੰਨਿਆਂ ਨੂੰ ਮੰਨਦੇ ਹੀ ਨਹੀਂ ਗੇ, ਤੇ ਤੁਹਾਨੂੰ ਕਿਹਨੇ ਅਧਿਕਾਰ ਦੇ ਤਾ ਕਿ ਭਾਈ ਸੰਗਰਾਂਦ ਜਿਹੜੀ ਆ ਉਹ ਇਸ ਦਿਨ ਹੀ ਹੋਏਗੀ? ਹਾਂਜੀ, ਇਸ ਦਿਨ ਨਹੀਂ ਹੋਏਗੀ ਮੱਸਿਆ, ਇਸ ਦਿਨ ਹੀ ਹੋਏਗੀ ਉਹਨੂੰ ਆਪਣੇ ਹਿਸਾਬ ਨੂੰ ਸਿੱਧਾ ਰੱਖਣ ਵਾਸਤੇ। ਇਹ ਤੁਹਾਨੂੰ ਕਹਿੰਦੇ ਅਧਿਕਾਰ ਦੇ ਤਾ ਆਪਣੀ ਮਰਜ਼ੀ ਨਾਲ, ਉਹ ਤੇ ਸੂਰਜ ਦੀ ਚਾਲ ਦੇ ਨਾਲ ਸੰਗਰਾਂਦ ਆਉਣੀ ਹੀ ਆਉਣੀ ਆ, ਚੰਦਰਮਾ ਦੇ ਹਿਸਾਬ ਦੇ ਨਾਲ ਪੁੰਨਿਆ ਮੱਸਿਆ ਆਉਣੀ ਹੀ ਆਉਣੀ ਆ।
ਤਾਂ ਜੀ ਆਪਾਂ ਇਹ ਗੱਲ, ਹਾਂ ਇਹ ਗੱਲ ਸਮੇਟੀਏ ਕਿ ਜਿਹੜਾ ਜੇ ਸੂਰਜ ਦੀ ਵੀ ਗੱਲ ਕਰਦੇ ਤਾਂ ਸਵੇਰੇ ਅੰਮ੍ਰਿਤ ਵੇਲੇ ਦੀ ਗੱਲ, ਜੇ ਉਹ ਵੀ ਤਾਂ ਸੂਰਜ ਦੇ ਹਿਸਾਬ ਨਾਲ ਹੀ ਹੁੰਦਾ ਨਾ, ਅੰਮ੍ਰਿਤ ਵੇਲਾ ਵੀ ਤੇ ਸੰਧਿਆ ਵੇਲਾ ਵੀ ਸੂਰਜ ਦੇ ਹਿਸਾਬ ਨਾਲ ਹੁੰਦਾ। ਚਲੋ ਐਨੀਵੇ, ਤਾਂ ਜੀ ਕੁਛ ਸੁਨੇਹੇ ਆਏ ਨੇ ਤੇ ਇੱਕ ਬਹੁਤ ਜ਼ਰੂਰੀ ਕੁਐਸਚਨ ਵੀ ਆ, ਪਿੰਦਾ ਖੈਰ ਹੈ ਉਹਨਾਂ ਨੇ ਇੱਕ ਟੌਪਿਕ 'ਤੇ ਗੱਲ ਕਰਨੀ ਚਾਹੀਏ, ਅਤੇ ਮੈਂ ਨਾ ਵੀਡੀਓ ਦੇਖ ਕੇ ਕੱਲ੍ਹ ਨੂੰ ਭੁਪਿੰਦਰ ਸਿੰਘ ਜੀ ਕਰੂੰਗਾ ਇਹਦੇ ਬਾਰੇ ਗੱਲਬਾਤ। ਅਤੇ ਸਤਿੰਦਰਪਾਲ ਸਿੰਘ ਸਿੱਧੂ ਵੀ ਫਤਿਹ ਬੁਲਾ ਰਹੇ ਨੇ, ਅਤੇ ਬਾਕੀ ਕੁਲਵਿੰਦਰ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇਹ ਕੰਮ ਠੀਕ ਹੈ, ਆਪਣਾ ਪਲੇਟਫਾਰਮ ਹੋਣਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਅਤੇ ਸੁਰਜੀਤ ਧਾਲੀਵਾਲ ਜੀ ਹਠੂਰ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨਜੀਤ ਕੌਰ ਥਿੰਦ ਜੀ ਵੀ ਪ੍ਰੋਗਰਾਮ ਸੁਣ ਰਹੇ ਨੇ, ਸਵਾਗਤ ਹੈ ਜੀ ਜੀ ਆਇਆਂ ਨੂੰ। ਜੋਗਿੰਦਰ ਸੋਈ ਭਾਅ ਜੀ ਕਹਿੰਦੇ ਨੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਅਤੇ ਪੰਗੂ ਕਪਲ ਬਲੌਗਸ ਵੱਲੋਂ ਵੀ ਸਤਿ ਸ਼੍ਰੀ ਅਕਾਲ, ਸੁਖਦੇਵ ਪੰਗੂ ਭਾਅ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਅਤੇ ਮੈਸੇਜਿਸ ਦੇ ਵਿੱਚ ਸਾਡੇ ਨਾਲ ਜਸਵੰਤ ਜੀ ਬਲਗੁਲਗੇ ਤੋਂ ਜੁੜੇ ਸਨ, ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਅਤੇ ਜੀ ਆਇਆਂ ਉਹਨਾਂ ਨੂੰ ਵੀ। ਅਤੇ ਮੈਸੇਜ ਸਾਡੇ ਨਾਲ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹੱਸ ਰਹੇ ਨੇ। ਅਤੇ ਤਾਇਆ ਜੀ ਇੱਕ ਮੈਸੇਜ ਆਇਆ ਸੀ, ਮੈਂ ਥੋੜ੍ਹੀ ਗੱਲਬਾਤ ਵੀ ਕੀਤੀ ਸੀ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਜਿਹੜੇ ਥੋੜ੍ਹੇ ਟਾਈਮ 'ਚ ਆਉਂਦੇ ਹੀ ਹੋਣਗੇ। ਉਹਨਾਂ ਨੇ ਇੱਕ ਧਾਰਮਿਕ ਕੁਐਸਚਨ ਪੁੱਛਿਆ, ਕਹਿੰਦੇ ਵਿਗਿਆਨੀ ਜੀ ਨੂੰ ਪੁੱਛਿਓ ਕਿ ਮ੍ਰਿਤਕ ਸਮੇਂ ਹੁਣ ਅੱਜ ਕੱਲ੍ਹ ਰਿਵਾਜ਼ ਚੱਲ ਪਿਆ ਕਿ ਸੁਖਮਣੀ ਸਾਹਿਬ ਪਾਠ ਕਰਾ ਦੇਣਾ ਹੈ, ਇਹਦੇ ਬਾਰੇ ਕੀ ਵਿਚਾਰ ਨੇ ਮਰਗ ਦੇ ਵੇਲੇ?
ਦੇਖੋ ਜੀ, ਆਪਣਾ ਪੁਰਾਣਾ ਅਸੀਂ ਵੇਹਦੇ ਰਹੇ ਹਾਂ ਤੇ ਇਤਿਹਾਸ ਵਜੋਂ ਵੀ ਜ਼ਿਕਰ ਆਉਂਦਾ ਆ, ਜਦੋਂ ਗੁਰੂ ਬਾਬਾ ਆਪਣਾ ਬਾਬਾ ਗੁਰਦਿੱਤਾ ਜੀ ਨੇ ਚਲਾਣਾ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਧੀਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜਾ ਸੀ ਉਹ ਧੀਰ ਮਲੀਆਂ ਕੋਲ ਸੀ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਹਨਾਂ ਕੋਲ ਇੱਕ ਭਾਈ ਬਿਧੀ ਚੰਦ ਨੇ ਸਰੂਪ ਲਿਖਿਆ ਹੋਇਆ ਸੀ, ਕਾਪੀ ਕੀਤੀ ਹੋਈ ਸੀ ਤੇ ਉਹ ਬਲਾਵਲ ਰਾਗ ਤੱਕ ਸੀ। ਫਿਰ ਮਹਾਰਾਜ ਨੇ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ ਉਹਦਾ ਪਾਠ ਕਰਵਾਇਆ ਨਿਮਿਤ। ਤੇ ਜਿਉਂ ਅਸੀਂ ਬਚਪਨ ਤੋਂ ਵੇਹਦੇ ਆ ਰਹੇ ਹਾਂ, ਸਿੱਖਾਂ ਦੇ ਘਰਾਂ ਦੇ ਵਿੱਚ ਸਹਿਜ ਪਾਠ ਰੱਖਿਆ ਜਾਂਦਾ ਸੀ ਜਦੋਂ ਕੋਈ ਮ੍ਰਿਤਕ ਹੋਵੇ, ਤੇ ਇਹ ਇਹਦਾ ਕੀ ਅਧਿਆਤਮਿਕ ਤੇ ਦੇਖੋ ਗੁਰੂ ਦੀ ਬਾਣੀ ਤੇ ਜਿਹੜੀ ਹੈ ਉਹ ਪੜ੍ਹਨੀ ਸੁਣਨੀ ਇਹ ਪੁੰਨ ਦਾ ਕੰਮ ਆ, ਤੇ ਜੇ ਅਮਲ ਕਰਨਾ ਜਾਵੇ ਤੇ ਉਹ ਇੱਕ ਅੱਖਰ ਹਰਿ ਮਨ ਬਸਤ ਨਾਨਕ ਹੋਤ ਨਿਹਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਵਿੱਚੋਂ ਜੇ ਇੱਕ ਵੀ ਸਿੱਖਿਆ ਦੇ ਉੱਪਰ ਹਮਲਾ ਕਰ ਲਈਏ ਆਪਾਂ ਤੇ ਸਾਡਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਤੇ ਜਾਂ ਇਉਂ ਵੀ ਪ੍ਰੈਕਟੀਕਲੀ ਵੀ ਆਪਾਂ ਲਾ ਲਈਏ ਵੀ ਘਰ ਦਾ ਕੋਈ ਜੀਵ ਜਿਹੜਾ ਆ ਸਾਡਾ ਮਿੱਤਰ ਪਿਆਰਾ ਉਹ ਸਾਥੋਂ ਵਿਛੜ ਜਾਂਦਾ ਹੈ ਤੇ ਸੋਗ ਹੁੰਦਾ ਆ, ਲੋਕੀ ਸੋਗ ਦੀਆਂ ਗੱਲਾਂ ਕਰਦੇ ਨੇ, ਢਹਿੰਦੀ ਕਲਾ ਮਨੁੱਖ ਦੇ ਵਿੱਚ ਆਉਂਦੀ ਹੈ ਤੇ ਮਨੁੱਖ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹਰ ਦੁੱਖ ਸੁੱਖ ਵੇਲੇ ਹੁਕਮ ਆ, ਤੇ ਉਹਦੇ ਵਿੱਚ ਧਾਰਮਿਕ ਵਾਤਾਵਰਣ ਬਣਾਉਣ ਲਈ ਅਧਿਆਤਮਿਕ ਤੌਰ ਤੇ ਆਸਰਾ ਲੈਣ ਲਈ ਫਿਰ ਸ੍ਰੀ ਸਹਿਜ ਪਾਠ ਜਿਹੜਾ ਸੀ ਉਹ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰਕੇ ਤੇ ਰੱਖਿਆ ਜਾਂਦਾ ਸੀਗਾ ਤੇ ਉਹ ਚੱਲਦਾ ਹੁਣ। ਤੇ ਫਿਰ ਦਸਹਿਰਾ ਦਸਵੇਂ ਦਿਨ ਉਹਦਾ ਭੋਗ ਪਾਇਆ ਜਾਂਦਾ ਸੀ, ਅਰਦਾਸ ਕੀਤੀ ਜਾਂਦੀ ਸੀ ਵਿਛੜ ਚੁੱਕੀ ਆਤਮਾ ਦੀ ਭਲਾਈ ਵਾਸਤੇ। ਇੱਕ ਸੱਜਣ ਨੇ ਨਾ ਡਾਕਟਰ ਨੇ ਸੀਗੇ ਹੁਣ ਨਹੀਂ ਦਏ ਦੁਨੀਆਂ ਤੇ, ਉਹਨਾਂ ਨੇ ਮੈਨੂੰ ਇਹ ਕਿਹਾ ਵੀ ਜਦੋਂ ਦੇਖੋ ਆਪਾਂ ਕਹਿੰਦੇ ਹਾਂ ਵੀ ਮਨੁੱਖ ਦੀ ਆਤਮਾ ਜਿਹੜੀ ਆ ਇਹ ਅਮਰ ਆ ਸਾਡੀ ਗੁਰਬਾਣੀ ਦੇ ਅਨੁਸਾਰ ਵੀ ਕਿਤੇ ਧਾਰਮਿਕ ਦੇ ਅਨੁਸਾਰ, ਤੇ ਕੋਈ ਨਾ ਕੋਈ ਰੂਪ ਲੈ ਲੈਂਦੀ ਆ ਤੇ ਉਹ ਇੱਕ ਸਰੀਰ ਵਿੱਚੋਂ ਨਿਕਲ ਗਈ ਤੇ ਉਹ ਦੂਜੇ ਸਰੀਰ 'ਚ ਜੇ ਉਹ ਕਿਤੇ ਚਲੀ ਗਈ ਆ ਤੇ ਅਸੀਂ ਜਦੋਂ ਭਾਈ ਅਰਦਾਸ ਕਰਦੇ ਆ ਤੇ ਸਤਿਗੁਰੂ ਜੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਆਪਾਂ ਵੀ ਵੇਖਦੇ ਹਾਂ ਭਾਈ ਕਹਿੰਦੇ ਵੀ ਭਰਾ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਤੇ ਆਪਣਾ ਭਾਈ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਉਹ ਮੇਰੇ ਅੰਦਰ ਵੀ ਦੁਬਧਾ ਇਹ ਪਾਇਆ ਉਹਨਾਂ ਨੇ ਪੈਦਾ ਕਰਤੀ। 30-40 ਸਾਲ 30-35 ਸਾਲ ਇਸ ਗੱਲ ਨੂੰ ਹੋ ਗਏ ਆ ਤੇ ਉਹ ਕਹਿੰਦੇ ਵੀ ਜਦ ਉਹ ਕਿਸੇ ਉਹਨਾਂ ਨੇ ਹੋਰ ਥਾਂ ਜਨਮ ਲੈ ਲਿਆ ਹੋਇਆ ਵਾ ਤੇ ਤੁਸੀਂ ਉਹ ਫਿਰ ਉੱਥੋਂ ਉਹਨੂੰ ਮਾਰ ਕੇ ਹੀ ਚਰਨਾਂ ਦੇ ਵਿੱਚ ਪਹੁੰਚਾਉਂਦੇ ਹੋ ਜੇ ਤੁਹਾਡੀ ਅਰਦਾਸ ਸਹੀ ਮੰਨ ਲਈ ਜਾਵੇ, ਇਹ ਕੀ ਗੱਲ ਹੋਈ? ਤੇ ਮੈਂ ਤਾਂ ਫਿਰ ਉਸ ਤੋਂ ਬਾਅਦ ਮੈਂ ਇਹ ਕਹਿਣ ਲੱਗ ਪਿਆ, ਮੈਂ ਤਾਂ ਇਹੀ ਕਹਿੰਦਾ ਹੁੰਦਾ ਜਾਂ ਲਿਖਣਾ ਵੀ ਹੋਵੇ ਪਰਮਾਤਮਾ ਵਿਛੜ ਚੁੱਕੀ ਆਤਮਾ ਨੂੰ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਨਹੀਂ
ਗੱਲ ਕਦੀ ਕਿਸੇ ਨਾਲ ਵਿਚਾਰ ਨਹੀਂ ਹੋਈ ਵਿਦਵਾਨ ਨਾਲ।
ਤਾਇਆ ਜੀ ਗੱਲ ਤਾਂ ਬਿਲਕੁਲ ਸਹੀ ਆ, ਉਹ ਕੁਐਸਚਨ ਵੀ ਮਤਲਬ ਇਹ ਤਾਂ ਦੇਖੋ ਪਰਮਾਤਮਾ ਦਾ ਰੰਗ ਹੈ, ਉਹਨੇ ਜੀ ਲੈ ਲਿਆ, ਉਹਨੇ ਸਾਲ ਮਗਰੋਂ ਉਹਨੂੰ ਦੇਹ ਬਖਸ਼ਣੀ ਆ ਜਾਂ ਉਦੇ ਹੀ ਬਖਸ਼ਣੀ ਹੈ, ਇਹ ਤਾਂ ਉਹਦੀ ਮਰਜ਼ੀ ਹੈ ਨਾ, ਸਾਡੀ ਬੰਦਿਆਂ ਦੀ ਥੋੜ੍ਹਾ ਮਰਜ਼ੀ ਆ। ਅਤੇ ਇਸ ਕਰਕੇ ਜਿਹੜਾ ਉਹਨੇ ਕਰਮ ਕੀਤੇ ਆ ਉਹਦੇ ਉਹਨੂੰ ਭੁਗਤਣੇ ਵੀ ਆ। ਅਤੇ ਇਹ ਅਸਲ ਦੇ ਵਿੱਚ ਨਾ ਜਿਹੜੇ ਆਪਾਂ ਕੱਲ੍ਹ ਵੀ ਥੋੜ੍ਹਾ ਜਿਹਾ ਵਿਚਾਰ ਕੀਤਾ ਸੀ, ਇਹ ਜਿਹੜਾ ਭੋਗ ਰੱਖਿਆ ਜਾਂਦਾ ਨਾ ਮਗਰੋਂ ਧਾਰਮਿਕ ਕਿਰਿਆ ਕਰਮ ਕੀਤੇ ਜਾਂਦੇ ਨੇ, ਇਹ ਆਤਮਾ ਦੀ ਸ਼ਾਂਤੀ ਲਈ ਘੱਟ ਅਤੇ ਜਿਹੜੇ ਪਰਿਵਾਰ ਦੇ ਜੀ ਪਿੱਛੇ ਉਹਦੇ ਸੋਗ ਦੇ ਵਿੱਚ ਬੈਠੇ ਨੇ ਉਹਨਾਂ ਦੀ ਸ਼ਾਂਤੀ ਲਈ ਹੁੰਦਾ ਹੈ ਅਸਲ ਦੇ ਵਿੱਚ।
ਬਿਲਕੁਲ
ਹਾਂ,
ਬਿਲਕੁਲ
ਤੇ
ਹਾਂ
ਉਹਨਾਂ ਨੂੰ ਭਾਣਾ ਮੰਨਣ ਦੀ, ਉਹਨਾਂ ਦੇ ਲਈ ਇਹ ਭੋਗ ਪਾਏ ਜਾਂਦੇ ਨੇ, ਉਹਨਾਂ ਦੇ ਲਈ ਅਸੀਂ ਅਫਸੋਸ ਕਰਨ ਜਾਂਦੇ ਹਾਂ, ਵੀ ਉਹਨਾਂ ਦਾ ਦੁੱਖ ਵੰਡਣ ਜਾਂਦੇ ਹਾਂ, ਉਹਨਾਂ ਦੇ ਜਿਹੜੇ ਘਾਟ ਪੈ ਗਏ ਉਹਨਾਂ ਨੂੰ ਇਹ ਦੱਸਣ ਜਾਂਦੇ ਹਾਂ ਵੀ ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹੈ। ਉਹ ਜਿਹੜੀ ਆਤਮਾ, ਉਹ ਤਾਂ ਭਾਣੇ ਦੇ ਵਿੱਚ ਪਤਾ ਨਹੀਂ ਮਹਾਰਾਜ ਦਾ ਕੀ ਹੁਕਮ ਹੈ, ਉਹਨੇ ਕਿੱਥੇ ਤੱਕ ਪਹੁੰਚਾਉਣਾ ਹੈ, ਉਹ ਤਾਂ ਵੱਖਰੀ ਗੱਲ ਹੈ। ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਨਾ ਹਿਊਮਨ ਸਾਈਕੋਲੋਜੀ ਵੀ ਆ, ਪੁਰਾਣਾ ਵੀ ਇਹ ਤੱਤ ਕੱਢੇ ਹੋਏ ਨੇ ਕਿ 13 ਦਿਨ ਬਾਅਦ ਬੰਦੇ ਦੀ ਨਾ ਚੇਂਜ ਹੋ ਜਾਂਦੀ ਹੈ ਸਿਚੁਏਸ਼ਨ ਸਾਈਕੋਲੋਜੀਕਲੀ, ਕਿ ਜੇ ਉਹ ਅੱਜ ਸਦਮੇ ਦੇ ਵਿੱਚ ਹੈ ਤਾਂ ਉਹਨੂੰ 12-13 ਦਿਨ ਲੱਗਣਗੇ ਉਹ ਤੋਂ ਬਾਹਰ ਆਉਣ ਲਈ। ਇਹਦੀਆਂ ਐਗਜ਼ਾਮਪਲ ਹੈ ਕਿ 13ਵਾਂ ਮਨਾਉਂਦੇ ਹੁੰਦੇ ਸੀ ਪਹਿਲਾਂ, ਵੀ 13 ਦਿਨ ਸੋਗ ਰੱਖਣਾ ਆ, ਜਿਹੜੀਆਂ ਮਕਾਨਾਂ ਆਉਣੀਆਂ ਇਹਨਾਂ ਟਾਈਮ ਦੇ ਵਿੱਚ ਆ ਜਾਓ, ਅਫਸੋਸ ਕਰ ਜਾਓ, ਉਹ ਤੋਂ ਬਾਅਦ ਆਪਣਾ ਕੈਰੀ ਔਨ ਰੱਖੋ ਅਤੇ ਉਹ ਦੁੱਖ ਘੱਟ ਜਾਂਦਾ। ਇਹ ਦੇਖੋ ਇੱਦਾਂ ਹੀ ਸ਼ੌਕ ਲੱਗਦਾ ਜਣੇਪੇ ਵੇਲੇ ਔਰਤ ਨੂੰ, ਕਿਉਂਕਿ ਬੜੀ ਪੇਨਫੁੱਲ ਹੁੰਦੀ ਹੈ ਡਿਲੀਵਰੀ, ਅਤੇ ਉਹਨੂੰ ਵੀ ਫਿਰ 13ਵੇਂ ਦਿਨ ਬਾਅਦ ਬੱਚੇ ਨੂੰ ਬਾਹਰ ਲੈ ਕੇ ਆਉਂਦੇ ਆ ਕਿ ਉਹ ਸੈਟਲ ਹੋ ਜਾਵੇ। ਉਹਦਾ ਮਾਈਂਡ ਬੜਾ ਅਨਸਟੇਬਲ ਹੁੰਦਾ ਆ, ਉਹਨੂੰ ਸਟੇਬਲ ਕਰਕੇ ਹੀ ਸਮਾਜ ਦੇ ਵਿੱਚ ਲੋਕਾਂ ਨੂੰ ਮਿਲਣ ਦੇਣ ਦਿੱਤਾ ਜਾਂਦਾ। ਅਸੀਂ ਇਹਨੂੰ ਅੰਧ ਵਿਸ਼ਵਾਸ ਸਮਝਦੇ ਹਾਂ ਪਰ ਇੱਦਾਂ ਹੈ ਨਹੀਂ। ਸੋ ਇਸ ਕਰਕੇ ਇਹ ਜਿਹੜਾ ਆ ਉਹ ਇੱਕ ਤਰ੍ਹਾਂ ਨਾਲ ਦਿਮਾਗ ਦੇ ਵਿੱਚ ਸੈਟਲਮੈਂਟ ਦਾ ਇੱਕ ਫੇਜ਼ ਹੁੰਦਾ 12-13 ਦਿਨ ਦਾ, ਉਹ ਤੋਂ ਬਾਅਦ ਬੰਦਾ ਮੂਵ ਔਨ ਹੋ ਜਾਂਦਾ ਹੈ। ਸੋ ਕੁੱਲ ਮਿਲਾ ਕੇ ਜੇ ਆਪਾਂ ਇਹਨਾਂ 12-13 ਦਿਨਾਂ ਦੇ ਵਿੱਚ ਅਸੀਂ ਗੁਰਬਾਣੀ ਨਾਲ ਜੁੜ ਸਕੀਏ ਜਾਂ ਧਾਰਮਿਕ ਕਿਰਿਆ ਕਰਮ ਨਾਲ ਜੁੜ ਸਕੀਏ, ਉਹਦਾ ਓਟ ਆਸਰਾ ਲਈਏ, ਤਾਂ ਇਹ ਟਾਈਮ ਜਿਹੜਾ ਮਾੜਾ ਆ ਉਹਦੇ ਵਿੱਚ ਸਾਨੂੰ ਸਹਾਈ ਹੁੰਦਾ ਹੈ ਅਤੇ ਉਸ ਭਾਣਾ ਮੰਨਣ ਦੀ ਬਲ ਬੁੱਧੀ ਬਖਸ਼ਦਾ ਆ। ਜੇ ਹੁਣ
ਬਿਲਕੁਲ ਬਿਲਕੁਲ
ਡਾਕਟਰ ਸਾਹਿਬ ਨੇ ਇਹ ਪੁੱਛਿਆ ਸੀਗਾ ਵੀ ਹੁਣ ਲੋਕ ਕੀ ਕਰਦੇ ਨੇ, ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ, ਉਹ ਤਾਂ ਫਿਰ ਸ਼ਾਰਟਕੱਟ ਹੈ ਨਾ, ਵੀ ਅੱਜ ਸੰਸਕਾਰ ਕੀਤਾ, ਲਓ ਜੀ ਪਰਸੋਂ ਨੂੰ ਦਿਨ ਐਤਵਾਰ ਲੈਣਾ ਆਪਾਂ ਸੁਖਮਨੀ ਸਾਹਿਬ ਕਰਾਉਣਾ, ਇੱਕ ਦਿਨ 'ਚ ਹੀ ਲੱਭਾਬਾ ਕਰਕੇ, ਉਦੋਂ ਬਾਅਦ ਆਪਣੇ ਆਪਣੇ ਬਿਜ਼ਨਸ ਕਰੋ, ਹੈ ਨਾ ਵੀ
ਉਹ ਨਾ ਵੀ ਕਿਉਂਕਿ ਰੈਟ ਰੇਸ ਪਈ ਹੋਈ ਆ ਨਾ, ਸਾਨੂੰ ਹਫੜਾ ਦਫੜੀ ਪਈ ਹੋਈ ਆ ਵੀ ਕੋਈ ਕਿਸੇ ਨੂੰ ਪਿੱਛੇ ਨਾ ਰਹਿ ਜਾਈਏ, ਤੇ ਉਹੀ ਜਪਜੀ ਸਾਹਿਬ ਦੀਆਂ 38 ਪੌੜੀਆਂ ਤੇ ਇੱਕ ਸਲੋਕ ਪੜ੍ਹਨ ਨੂੰ ਢੇਰ ਲੱਗਦਾ ਹੈ, 5-5 ਪੌੜੀਆਂ ਪੜ੍ਹ ਲਓ, ਆਨੰਦ ਸਾਹਿਬ ਦੀਆਂ 40 ਪੌੜੀਆਂ ਪੜ੍ਹਨ ਦੀ ਬਜਾਏ 5 ਪੌੜੀਆਂ ਪੜ੍ਹ ਲਓ। ਸੋ ਇਸ ਤਰ੍ਹਾਂ ਸਮਾਂ ਬਚਾਉਣ ਲਈ ਸਹਿਜ ਪਾਠ ਕਰਨੇ ਚਿਰ ਲੱਗ ਜੂਗਾ ਜੀ, ਅਖੰਡ ਪਾਠ 3 ਦਿਨਾਂ ਚ ਕਰਵਾ ਲਓ, ਤੇ ਚਲੋ 3 ਦਿਨ ਵੀ 1 ਘੰਟੇ ਚ ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਫਿਰ ਉੱਥੋਂ ਹੌਲੀ ਹੌਲੀ ਵੱਧਦੇ ਹੋਣਗੇ ਵੀ ਸੁਖਮਨੀ ਸਾਹਿਬ ਵੀ ਘੰਟਾ ਡੂਢ ਘੰਟਾ ਲੱਗ ਜਾਂਦਾ ਹੈ, ਤੇ ਜਪਜੀ ਸਾਹਿਬ ਵੀ 15 ਮਿੰਟਾਂ ਚ ਪੜ੍ਹ ਲਓ, ਤੇ ਇਸ ਤਰ੍ਹਾਂ ਘੱਟਦੇ ਘੱਟਦੇ ਆਪਾਂ ਘੱਟ ਘੱਟ ਹੀ ਜਾਵਾਂਗੇ।
ਤਾਜੀ ਕਿਤੇ ਗੋਰਿਆਂ ਦੇ ਮੀਟਰ ਤੇ ਨਾ ਆ ਜਾਈਏ, ਮੈਨੂੰ ਤਾਂ ਇੱਥੋਂ ਸ਼ੱਕ ਪੈਂਦੀ ਆ ਵੀ ਗੋਰੇ ਕੀ ਕਰਦੇ ਆ। ਮੈਨੂੰ ਬੜਾ ਸ਼ੌਕ ਲੱਗਿਆ ਇੱਥੇ ਜਦ ਮੈਂ ਨਵਾਂ ਨਵਾਂ ਆਇਆ ਨਾ, ਅਤੇ ਉਹ ਗੋਰੇ ਪੂਰਾ ਹੋ ਗਿਆ ਅਤੇ ਅੰਕਲ ਮੈਨੂੰ ਨਾਲ ਲੈ ਗਏ, ਅਤੇ ਉਹ ਫਿਊਨਰਲ ਤੋਂ ਬਾਅਦ ਸਿੱਧੇ ਕਹਿੰਦੇ ਅਸੀਂ ਕਿ ਚਲੋ ਘਰ ਛੱਡ ਦਿਉ, ਕਹਿੰਦੇ ਘਰ ਨਹੀਂ ਜਾਣਾ ਪੱਬ ਜਾਣਾ ਆ। ਮੈਨੂੰ ਬੜਾ ਹੈਰਾਨ, ਉਹ ਸਾਰੇ ਫਿਊਨਰਲ ਕਰਕੇ ਅੰਤਮ ਸੰਸਕਾਰ ਕਰਕੇ ਸਾਰੇ ਉੱਥੇ ਪੈਗ ਲਾਉਣ ਲੱਗ ਪਏ ਆ ਕੇ, ਹੈ ਨਾ। ਅਤੇ ਮੈਨੂੰ ਲੱਗਦਾ ਕਿ ਆਪਣੀ ਕੌਮ ਇੱਧਰ ਨੂੰ ਹੁਣ ਤੁਰ ਪਵੇ, ਇਹ ਵੀ ਇੱਕ ਖਦਸ਼ਾ ਹੈਗਾ ਆ।
ਉਹ ਕਹਿੰਦੇ ਨੇ ਗੁਆਂਢੀ ਦਾ ਜੇ ਰੂਪ ਭਾਵੇਂ ਨਾ ਆਵੇ ਗੁਆਂਢੀ ਦੀ ਮੱਤ ਜ਼ਰੂਰ ਆ ਜਾਂਦੀ ਹੈ। ਸਾਡੀ ਵੀ ਹਾਲਤ ਹੈ ਵੀ ਇਹਨਾਂ ਵਿੱਚ ਇਸ ਗੋਰਿਆਂ ਦੇ ਸਮਾਜ ਵਿੱਚ ਵੀ ਬਹੁਤ ਚੰਗੀਆਂ ਗੱਲਾਂ ਤੇ ਬਹੁਤ ਮਾੜੀਆਂ ਨੇ, ਸਾਡੇ ਸਮਾਜ ਵਿੱਚ ਵੀ ਬਹੁਤ ਚੰਗੀਆਂ ਗੱਲਾਂ ਤੇ ਬਹੁਤ ਮਾੜੀਆਂ ਨੇ। ਸਾਡੇ ਜਦੋਂ ਅਸੀਂ ਇਹਨਾਂ ਦੇ ਵਿੱਚ ਆਣ ਕੇ ਰਹਿੰਦੇ ਹਾਂ ਤੇ ਹੁੰਦਾ ਕੀ ਹੈ ਵੀ ਦੇਸ਼ ਛੋੜ ਪਰਦੇਸ਼ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ, ਕਾਮ ਕ੍ਰੋਧ ਮੋਹ ਹੰਕਾਰ ਨੂੰ ਪੰਜ ਚੰਡਾਲ ਕਿਹਾ ਨਾ, ਵੀ ਅਸੀਂ ਮਾੜੀਆਂ ਗੱਲਾਂ ਤੇ ਉੱਥੋਂ ਨਾਲ ਆਪਣੀਆਂ ਲੈ ਆਉਂਦੇ ਹਾਂ, ਉਹ ਤੇ ਛੱਡੀਆਂ ਨਹੀਂ ਜਾਂਦੀਆਂ, ਤੇ ਚੰਗੀਆਂ ਅਪਣਾਉਣੀਆਂ ਔਖੀਆਂ ਹੁੰਦੀਆਂ। ਸੋ ਇਹਨਾਂ ਦੀਆਂ ਚੰਗੀਆਂ ਅਪਣਾ ਨਹੀਂ ਸਕਦੇ, ਇਹਨਾਂ ਦੀਆਂ ਮਾੜੀਆਂ ਅਪਣਾ ਲੈਂਦੇ ਹਾਂ, ਤੇ ਮਾੜੀ ਆਪਣੀਆਂ ਮਾੜੀਆਂ ਜਿਹੜੀਆਂ ਉਹ ਨਾਲ ਆ ਹੀ ਰਹੀਆਂ ਹੁੰਦੀਆਂ, ਚੰਗੀਆਂ ਜਿਹੜੀਆਂ ਉਹਨਾਂ ਤੇ ਕੋਈ ਸਗੋਂ ਪਿਸ਼ਾਬ ਚਲੀਆਂ ਜਾਂਦੀਆਂ। ਸੋ ਉਹ ਹਾਲਤ ਸਾਡੀ ਹੋ ਜਾਂਦੀ ਹੈ।
ਤਾਇਆ ਜੀ ਹੁਣ ਟਾਈਮ ਰਹਿ ਗਿਆ 2 ਮਿੰਟ, ਤੇ ਮੈਂ ਤੁਹਾਡੇ 'ਚ ਜਿਹੜਾ ਤੁਹਾਡਾ ਰੱਬੀ ਗੁਣ ਹੈ ਮਹਿਮਾ ਵਾਲਾ, ਫਿਰ ਉਹ ਵੀ ਉਜਾਗਰ ਕਰਨਾ ਚਾਹੁੰਦਾ ਹਾਂ, ਤੇ ਆਹੋ ਫਿਰ ਹੁਣ ਦੇਖੋ ਆਪਣੀ ਮਹਿਮਾ ਸੁਣਨਾ, ਪਰਮਾਤਮਾ ਦਾ ਰੱਬੀ ਗੁਣ ਹੈ। ਤੇ ਸਾਡੇ ਨਾਲ
ਇੱਕ ਦੋ ਆਪਾਂ ਗੱਲ ਸੁਣੋ ਹਾਂ, ਫਿਕਟੀਸ਼ੀਅਸ ਨਾਂ ਤੇ 2-3 ਤਾਰੀਫਾਂ ਵਾਲੇ ਆਪਣੇ ਕੋਲੋਂ ਹੀ ਜੋੜ ਦਿਆ ਕਰੋ
ਨਾ, ਲੋੜ ਹੀ ਨਹੀਂ, ਉਦਾਂ ਹੀ ਅਸਲੀ ਬਥੇਰੇ ਨੇ ਸੱਜਣ ਮਿੱਤਰ। ਤੇ ਰਾਮੂ ਵਾਲੀਆ ਬਲਦੀਪ ਸਿੰਘ ਜੀ ਫਤਿਹ ਬੁਲਾ ਰਹੇ ਨੇ, ਤੇ ਉਹ ਕਹਿ ਰਹੇ ਨੇ ਕਿ ਬਿਲਕੁਲ ਜਿਹੜਾ ਪਾਠ ਹੁੰਦਾ ਸਹਿਜ ਪਾਠ ਹੁੰਦਾ ਉਹ ਪਰਿਵਾਰ ਵਾਸਤੇ ਹੁੰਦਾ ਬਾਣੀ ਦਾ ਜਾਪ। ਬਹੁਤ ਬਹੁਤ ਧੰਨਵਾਦ ਬਾਈ ਜੀ। ਤੇ ਬਹਾਦਰ ਸਿੰਘ ਜੀ ਹੁਣੀ ਵੀ ਮੈਲਬਨ ਤੋਂ ਜੁੜੇ ਨੇ, ਕਹਿੰਦੇ ਸਾਡੇ ਵੀ ਫਤਿਹ ਬੁਲਾ ਦਿਓ, ਗਿਆਨੀ ਜੀ ਨੂੰ, ਅਤੇ ਕਹਿੰਦੇ ਨੇ ਕਿ ਗਿਆਨੀ ਜੀ ਹੀ ਹਮੇਸ਼ਾ ਸਮੇਂ ਸਮੇਂ ਸਿਰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆਨ ਵੰਡਦੇ ਰਹਿੰਦੇ ਨੇ। ਬਹੁਤ ਵਧੀਆ ਜੀ। ਅਤੇ ਬਾਕੀ ਭੁਪਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਹਾਂਜੀ ਵੀਰ ਜੀ, ਕਿਰਪਾ ਨਾਲ ਛੇਤੀ ਹੀ ਆਪਣਾ ਚੈਨਲ ਸ਼ੁਰੂ ਹੋ ਜਾਵੇ ਤਾਂ ਜ਼ਿਆਦਾ ਵਧੀਆ। ਹਾਂਜੀ, ਕੰਮ ਚੱਲ ਰਿਹਾ ਜੀ ਭੁਪਿੰਦਰ ਸਿੰਘ ਜੀ। ਅਤੇ ਡਾਕਟਰ ਸਰਮਾਬਤ ਰੰਧਾਵਾ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਕਈ ਗੁਰੂ ਘਰਾਂ ਵਿੱਚ ਚੱਲਿਆ 40 ਦਿਨ ਦਾ ਲਗਾਤਾਰ ਕੱਟਦੇ ਨੇ, ਹੈ ਨਾ, 40 ਆ ਲਗਾਤਾਰ ਕੱਟਦੇ ਨੇ। ਹੁਣ ਸਾਇੰਸ ਵੀ ਮੰਨਦੀ ਹੈ ਕਿ ਕੋਈ ਵੀ ਕੰਮ ਲਗਾਤਾਰ 40 ਦਿਨ ਕਰਨ ਨਾਲ ਆਦਤ ਪੱਕ ਜਾਂਦੀ ਹੈ। ਇਹ ਵੀ ਬਿਲਕੁਲ ਸਾਇੰਟੀਫਿਕਲੀ ਠੀਕ ਹੈ ਜੀ, ਬਿਲਕੁਲ ਸਹੀ ਗੱਲ ਹੈ, ਅਤੇ ਮੈਂ ਇਹਨਾਂ ਨਾਲ ਸਹਿਮਤ ਹਾਂ। ਭੁਪਿੰਦਰ ਜੰਡੂ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਇਕਰ ਜ਼ਿਲ ਵਾਲੇ, ਅਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਜ ਸਾਡੇ ਮੀਂਹ ਪੈ ਰਿਹਾ ਬ੍ਰਿਸਬੇਨ 'ਚ। ਹਾਂਜੀ ਹਾਂਜੀ ਬਿਲਕੁਲ ਜੀ, ਟੰਡੂ ਰਾਮ ਦੱਸ ਗਿਆ ਸੀ ਸਵੇਰੇ। ਅਤੇ ਰਾਜਨਦੀਪ ਜੀ ਕੈਨਵਰ ਵਾਲੇ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਭ ਮਿੱਤਰ ਪਿਆਰਿਆਂ ਸੱਜਣਾਂ ਦਾ ਜੀਆਂ ਨੂੰ, ਅਤੇ ਸਤਿ ਸ਼੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਜੀ ਕੁਲਤਾਰ ਸਿੰਘ ਸੰਧਵਾਂ ਐਬਟਫੋਰਡ ਤੋਂ, ਇਹਨਾਂ ਨੇ ਫੋਟੋ ਭੇਜੀ ਹੈ, ਮੈਂ ਕੋਸ਼ਿਸ਼ ਕਰਾਂਗਾ ਸ਼ੇਅਰ ਕਰਨ ਦੀ ਥੋੜ੍ਹੀ ਦੇਰ ਬਾਅਦ। ਸੁਤਾਇਆ ਜੀ, ਹੁਣ ਲੈਣੀ ਪੈਣੀ ਇਜਾਜ਼ਤ, ਕਿਉਂਕਿ ਸਾਡੇ ਨਾਲ ਹੋਰ ਸੱਜਣ ਵੀ ਅੱਜ ਜੁੜਨੇ ਨੇ, ਅਤੇ
ਜ਼ਰੂਰ
ਆਪਾਂ ਬੁਲਾਈਏ ਫਤਿਹ, ਅਤੇ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ 'ਚ। ਬਹੁਤ ਬਹੁਤ ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਫੋਟੋ ਜਿਹੜੀ ਐਬਟਸ ਫੋਰਡ ਵਾਲੀ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ, ਅਤੇ ਇਹ ਭੇਜੀ ਹੈ ਜੀ ਕੁਲਤਾਰ ਸਿੰਘ ਹੁਣਾਂ ਨੇ, ਡਰਾਈਵ ਕਰ ਰਹੇ ਨੇ, ਕੈਨੇਡਾ ਦੀ ਫੋਟੋ ਹੈ, ਅਤੇ ਕਿਆ ਬਾਤ ਹੈ। ਸੋ ਆਪਣੇ ਦਿਲ ਵਾਲੀ ਗੱਲ ਤੁਸੀਂ ਕਿਸੇ ਵੀ ਮਾਧਿਅਮ ਦੇ ਰਾਹੀਂ ਸਾਡੇ ਨਾਲ ਕਰ ਸਕਦੇ ਹੋ, ਵੀਡੀਓ ਬਣਾ ਕੇ ਭੇਜੋ ਛੋਟਾ ਜਿਹਾ, ਤਾਂ ਕਿਆ ਬਾਤ ਹੀ ਹੈ, ਕਿਉਂਕਿ ਹੁਣ ਵੀਡੀਓ ਵੀ ਚੱਲ ਰਿਹਾ, ਅਤੇ ਅਸੀਂ ਉਸ 'ਤੇ ਗੱਲ ਕਰਾਂਗੇ। ਅਤੇ ਪਿਆਰੇ, ਉਹ ਸਾਡੇ ਆਸਟ੍ਰੇਲੀਆ ਦੇ ਵਿੱਚ ਬਹੁਤ ਟੈਲੈਂਟ ਹੈ, ਅਤੇ ਮੈਂ ਪਹਿਲਾਂ ਸਵੇਰ ਦਾ ਹੀ ਇਹ ਕਰ ਕਿ ਹਰ ਬੰਦੇ 'ਚ ਗੁਣ ਹੁੰਦਾ, ਅਤੇ ਉਸ ਗੁਣ ਨੂੰ ਅਗਰ ਮੌਕਾ ਨਾ ਮਿਲੇ ਨਾ ਉਜਾਗਰ ਹੋਣ ਦਾ, ਅਤੇ ਉਹ ਡਿਪਰੈਸ਼ਨ 'ਚ ਬਦਲ ਜਾਂਦਾ। ਮੈਂ ਬਹੁਤ ਦੇਰ ਤੋਂ ਇਸ ਗੱਲ ਨੂੰ ਪ੍ਰੋੜਤਾ ਕਰ ਰਿਹਾ, ਅਤੇ ਤਕਰੀਬਨ ਸਾਡੇ ਸਾਰੇ ਪ੍ਰਜੈਂਟਰ ਇਸ ਗੱਲ ਨੂੰ ਸਮਝਦੇ ਨੇ, ਅਤੇ ਇਸ ਕਰਕੇ ਉਹ ਆਪਣਾ ਟਾਈਮ ਕੱਢਦੇ ਨੇ। ਅਤੇ ਹੋਰ ਵੀ ਮੈਂ ਕਈ ਸ਼ਖਸੀਅਤਾਂ ਨੂੰ ਜਾਣਦਾ, ਅਸੀਂ ਉਹਨਾਂ ਨੂੰ ਪ੍ਰੇਰਣਾ ਵੀ ਕੀਤੀ ਵੀ ਤੁਸੀਂ ਇਹ ਆਪਣੇ ਜਿਹੜੇ ਗੁਣ ਨੇ ਇਹਨਾਂ ਨੂੰ ਬਾਹਰ ਲਵੋ, 'ਚ ਆਰਟਿਸਟ ਵੀ ਨੇ, ਸਿੰਗਰ ਵੀ ਨੇ, ਗਾਇਕ ਵੀ ਨੇ, ਹੈ ਨਾ। ਸੋ ਉਸੇ ਲੜੀ ਦੇ ਤਹਿਤ ਸਾਡੇ ਨਾਲ ਅੱਜ ਮਲਡੂਰਾ ਤੋਂ ਜੋਧਾ ਧਾਲੀਵਾਲ ਜੁੜ ਰਹੇ ਨੇ, ਮੈਂ ਉਹਨਾਂ ਦਾ ਸਵਾਗਤ ਕਰਾਂ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਚਾਲ ਹੈ ਜੀ?
ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਕੀ ਕਰ ਰਹੇ ਜੀ?
ਬਹੁਤ ਵਧੀਆ, ਅਤੇ ਕਾਫੀ ਦੇਰ ਤੋਂ ਤਾਂ ਵੈਸੇ ਸਾਡੀ ਗੱਲਬਾਤ ਹੋ ਰਹੀ ਹੈ, ਅਤੇ ਮੌਕਾ ਅੱਜ ਮਿਲਿਆ, ਅਤੇ ਮੈਨੂੰ ਨਾ ਅਸਲ ਦੇ ਵਿੱਚ ਆਗਿਆਕਾਰ ਭਾਅ ਜੀ ਨੇ ਕਿਹਾ, ਕਹਿੰਦੇ ਭਾਅ ਜੀ ਵੀ ਆਪਾਂ ਜੋਧੇ ਧਾਲੀਵਾਲ ਨੂੰ ਵੀ ਪ੍ਰੋਗਰਾਮ 'ਚ ਲੈਣਾ ਹੈ। ਮੈਂ ਕਿਹਾ ਦੇਖੋ, ਮੈਂ ਤਾਂ ਬੇਨਤੀਆਂ ਕਰਦਾ, ਮੈਨੂੰ ਲੱਗਦਾ ਉਹ ਥੋੜ੍ਹਾ ਸੰਗਾਊ ਜਿਹਾ ਆ।
ਹਾਂਜੀ ਹਾਂਜੀ, ਬਸ ਥੋੜਾ ਜਿਹਾ ਇੱਥੇ ਕੰਮਾਂ ਕਾਰਾਂ 'ਚ ਵੀ ਥੋੜਾ ਜਿਹਾ ਬਿਜੀ ਰਹੀਦਾ ਜੀ, ਤਾਂ ਕਰਕੇ ਥੋੜਾ ਜਿਹਾ।
ਅੱਛਾ, ਤੇ ਕੀ ਪ੍ਰੋਫੈਸ਼ਨ ਚੁਣਿਆ ਹੋਇਆ, ਕੀ ਕਿੱਤਾ ਕਰਦੇ ਹੋ?
ਕਿੱਤਾ ਜੀ, ਮੈਂ ਇਰੀਗੇਸ਼ਨ ਮੈਨੇਜਰ ਹਾਂ ਜੀ, ਕੰਪਨੀ ਦੇ ਵਿੱਚ।
ਅੱਛਾ,
ਜੋਬ ਕਰਦਾ ਜੀ।
ਅੱਛਾ, ਸੋ ਤੁਸੀਂ ਤਾਂ ਪਾਣੀਆਂ ਨਾਲ ਸੰਬੰਧਿਤ ਆ, ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਇਹ ਤੋਂ ਪ੍ਰੋਗਰਾਮ ਤੋਂ ਬਾਅਦ ਆਣਗੇ, ਅਤੇ ਉਹ ਵੀ ਪਾਣੀ ਦੇ ਸਪੈਸ਼ਲਿਸਟ, ਇਰਾਕ ਦੇ ਵਿੱਚ, ਲੀਬੀਆ ਦੇ ਵਿੱਚ, ਸਾਊਦੀ ਅਰਬ 'ਚ, ਪੰਜਾਬ ਦੇ ਵਿੱਚ ਪਾਣੀ ਦੇ ਸਪੈਸ਼ਲਿਸਟ ਨੇ। ਚਲੋ ਹੁਣ ਤੁਸੀਂ ਵੀ ਪਾਣੀ ਦੇ ਸਪੈਸ਼ਲਿਸਟ ਹੈ ਮਲਡੂਰੇ ਵਾਲੇ, ਅਤੇ ਚਲੋ ਇੱਥੇ ਥੋੜ੍ਹੀ ਗੱਲ ਕਰ ਲੈਂਦੇ ਹਾਂ, ਅਤੇ ਕਿੱਡੇ ਕਿੱਡੇ ਕੁ ਵੱਡੇ ਪ੍ਰੋਜੈਕਟ ਹੁੰਦੇ ਨੇ ਤੁਹਾਡੇ ਜਦੋਂ ਤੁਸੀਂ ਲਾਉਂਦੇ ਹੋ?
ਮੈਂ ਜੀ ਇੱਕ ਕੰਪਨੀ ਦੇ ਵਿੱਚ ਫਾਰਮ ਦੇ ਵਿੱਚ ਹੀ ਕੰਮ ਕਰਦਾ ਜੀ, ਇਰੀਗੇਸ਼ਨ ਮੈਨੇਜਰ
ਮੈਨੇਜਰ ਦਾ। ਠੀਕ ਠੀਕ ਠੀਕ
ਸਦਨ ਕ੍ਰੋਸ ਫਾਰਮ ਆ, ਉਹ ਤਕਰੀਬਨ 4,000-4,500 ਕਿੱਲਾ ਉਹਨਾਂ ਕੋਲੇ।
ਅੱਛਾ, ਕਾਹਦੇ ਫਾਰਮ ਨੇ? ਕਾਹਦੇ ਫਾਰਮ ਨੇ? ਬਦਾਮਾਂ ਦੇ,
ਸੰਤਰਿਆਂ ਦੇ?
ਸੰਤਰਿਆਂ ਦੇ। ਠੀਕ 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 ਚਲੋ ਸਿਟਰਸ ਫਾਰਮਰ ਹੈ, ਅਤੇ ਨਾਲ ਨਾਲ ਫਿਰ ਤੁਸੀਂ ਇਹ ਸ਼ੌਂਕ ਵੀ ਪਾਲ ਰਹੇ ਹੋ, ਗਾਣੇ ਵੀ, ਗੀਤ ਵੀ ਲਿਖਦੇ ਹੋ, ਪੋਇਟਰੀ ਵੀ ਲਿਖਦੇ ਹੋ, ਅਤੇ ਗਾ ਵੀ ਲੈਂਦੇ ਹੋ?
ਹਾਂਜੀ ਹਾਂਜੀ ਬਾਈ ਜੀ, ਮਾੜਾ ਮੋਟਾ ਕਰ ਲਈਦਾ ਜੀ, ਪਰ ਜਾਵੇ ਪਰ ਮੇਰਾ ਲਿਖਣ ਦੇ ਵਿੱਚ ਵਾਧਾ, ਜਾਨੀ ਕਿ ਮੇਰੇ ਜਾਨੀ ਕਿ ਗੀਤ ਕਾਫੀ ਕਲਾਕਾਰਾਂ ਨੇ ਗਾਏ ਆ, ਜਿਵੇਂ ਰਵਿੰਦਰ ਗਰੇਵਾਲ ਦਾ ਜਵਾਨੀ 1984 ਤੋਂ 2021 ਗੀਤ ਬਹੁਤ ਚੱਲਿਆ ਜੀ।
ਹਾਂਜੀ ਹਾਂਜੀ ਠੀਕ ਠੀਕ
ਤੇ ਗੱਲ ਮੁੱਕ ਵੀ ਹੋ ਗਿਆ ਉਹਦਾ, ਰਵਿੰਦਰ ਗਰੇਵਾਲ ਦਾ, ਹਰਿੰਦਰ ਸੰਧੂ ਦਾ, ਰੰਗ ਸਾਂਬਲਾ, ਤੇ ਕਾਫੀ ਜਾਨੀ ਕਿ ਚੰਗੇ ਕਲਾਕਾਰ ਨੇ, ਜਗਜੀਤ ਮੰਦੀ ਦੇ ਤਕਰੀਬਨ ਸਾਰੇ ਗੀਤ ਹੀ ਮੇਰੇ ਆ ਜੀ ਲਿਖੇ।
ਇੱਕ ਮੈਂ ਗੀਤ ਕੱਲ ਵੀ ਸ਼ੇਅਰ ਕੀਤਾ ਸੀ ਰੇਡੀਓ ਤੇ, ਬੀ ਡਬਲ।
ਹਾਂਜੀ ਹਾਂਜੀ, ਉਹ ਮੁੰਡਾ ਇੱਥੇ ਪਹਿਲਾਂ ਰਹਿੰਦਾ ਸੀ, ਹੁਣ ਕੈਨੇਡਾ ਮੂਵ ਹੋ ਗਿਆ ਜੀ ਉਹ।
ਅੱਛਾ,
ਤੇ ਉਹ ਇੱਥੇ ਕਰਕੇ ਗਿਆ ਜੀ। ਹਾਂਜੀ
ਠੀਕ ਹੈ, ਅਤੇ ਚਲੋ ਇਹ ਗੀਤ ਤਾਂ ਚਲੋ ਸਿੰਗਰਸ ਨੂੰ ਜਿਹੜੇ ਨੇ ਉਹ ਤੁਸੀਂ ਦਿੰਦੇ ਹੋ, ਮਤਲਬ ਉਹ ਤਾਂ ਥੋੜ੍ਹੇ ਥੋੜੇ ਹੀ ਹੁੰਦੇ ਨੇ, ਪਰ ਉਦਾਂ ਆਮ ਤੌਰ ਤੇ ਤੁਸੀਂ ਜਿਦਾਂ ਪੋਇਟਰੀ ਜਾਂ ਕਵਿਤਾ ਦੇ ਨਾਲ ਜੁੜਦੇ ਹੋ, ਕਿਹੋ ਜਿਹੀਆਂ ਕਵਿਤਾ ਲਿਖਣਾ ਪਸੰਦ ਕਰਦੇ ਹੋ?
ਹਾਂਜੀ, ਅੱਜ ਆਪਾਂ ਸ਼ੁਰੂ ਹੀ ਕਰ ਲੈਂਦੇ ਹਾਂ ਆਪਣਾ ਪੰਜਾਬ ਦੇ ਸਫ਼ਰ ਤੋਂ ਹੀ, ਜਿਵੇਂ ਆਪਾਂ ਇੱਥੇ ਪਹੁੰਚੇ ਸੀ ਨਾ ਜੀ, ਉੱਥੇ ਸ਼ੁਰੂ ਕਰਦੇ ਹਾਂ।
ਬਿਲਕੁਲ ਬਿਲਕੁਲ।
ਆਪਾਂ ਤਕਰੀਬਨ ਜੀ 95% ਆਪਣੇ ਚੋਂ ਇਹੋ ਜਿਹੇ ਹੀ ਆ ਜਿਹੜੇ ਕਰਜ਼ਾ ਚੱਕ ਕੇ ਆਏ ਹੋਏ ਆਪਾਂ ਇੱਥੇ।
ਹਾਂਜੀ।
ਕੋਲੇ ਕੋਲੇ ਨੀ ਹੁੰਦਾ ਜੀ, ਹੈ ਨਾ, ਕੁਛ ਨੀ। ਤੇ ਉਹਦੇ ਰਿਲੇਟਡ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣਾ, ਅੱਜ ਲਿਖੀ ਜੀ ਮੇਰਾ ਗੀਤ ਆ ਉਹ
ਜੀ।
ਤੇ ਉਹ ਜਦੋਂ ਮੁੰਡਾ ਜਾਣੀ ਕਿ ਆਉਂਦਾ ਇੱਥੇ, ਤੇ ਇੱਥੇ ਆ ਕੇ ਉਹਨੂੰ ਜਾਣੀ ਕਿ ਕੁਛ ਸੰਗਤ ਮਿਲਦੀ ਹੈ, ਇਹੋ ਜਿਹੀ ਵੀ ਮਿਲਦੀ ਹੈ ਬਈ, ਕਹਿੰਦੇ ਉਹ ਕਹਿ ਦਿੰਦੇ ਆ ਬਈ ਕੋਈ ਗੱਲ ਨੀ, ਸਾਰੀ ਉਮਰ ਤੂੰ ਪਿੰਡ ਪੈਸੇ ਭੇਜਣ, ਸਾਰੀ ਉਮਰ ਪਈ ਆ ਇੱਥੇ ਨਜ਼ਾਰੇ ਲੈ, ਜਿਵੇਂ ਹੁਣ ਕੈਨੇਡਾ ਚ ਹੋ ਰਿਹਾ ਜੀ,
ਅੱਜ ਹਾਂਜੀ,
ਬਈ ਗੱਡੀ ਲੈ ਲਾ ਚੰਗੀ ਚੰਗੀ ਉਹ ਕਰ ਲਾ, ਹਨਾ। ਤੇ ਉਹ ਜਿਹੜਾ ਮੁੰਡਾ ਨਾ ਉਹ ਉਹਨਾਂ ਨੂੰ ਜਾਣੀ ਕਿ ਜਵਾਬ ਦਿੰਦਾ, ਉਹ ਮੈਂ ਤੁਹਾਨੂੰ ਸੁਣਾਉਣਾ ਜੀ ਗੀਤ ਦੇ ਰਾਹੀਂ। ਪਿੰਡ ਪੰਜਾਬ ਨੂੰ ਛੱਡਣਾ ਯਾਰੋ ਸੌਖਾ ਨਹੀਂ, ਰੂਹ ਵਸਿਆਂ ਨੂੰ ਦਿਲ ਚੋਂ ਕੱਢਣਾ ਸੌਖਾ ਨਹੀਂ, ਬਾਪੂ ਦੇ ਸਿਰ ਕਰਜ਼ਾ ਦੇਖ ਕੇ ਤੁਰਿਆ ਹਾਂ, ਗੁਰੂਦੁਆਰੇ ਮੱਥਾ ਟੇਕ ਕੇ ਤੁਰਿਆ ਹਾਂ, ਪੁੱਤ ਪਰਦੇਸੀ ਤੋਰਨੇ ਕਿਹੜਾ ਸੌਖੇ ਨੇ, ਮਾਂ ਦੇ ਅੱਖੀ ਹੰਝੂ ਜਰ ਕੇ ਤੁਰਿਆ ਹਾਂ, ਨਾ ਓਏ ਯਾਰੋ ਹਾਲੇ ਐਸਲੀ ਕਰ ਹੋਣੀ, ਘਰਦਿਆਂ ਦੇ ਨਾਲ ਵਾਦੇ ਕਰਕੇ ਤੁਰਿਆ ਹਾਂ, ਘਰਦਿਆਂ ਦੇ ਨਾਲ ਵਾਦੇ ਕਰਕੇ ਤੁਰਿਆ ਹਾਂ, ਉਹ ਗਹਿਣੇ ਪਈ ਜ਼ਮੀਨ ਨੂੰ ਇਹ ਕਹਿ ਆਇਆ, ਖੇਤੀ ਮੈਂ ਸੜਵਾਉਂ ਦਲਾਸੇ ਦੇ ਆਇਆ, ਪਿੰਡ ਦੀ ਸੱਥ ਦੇ ਕੋਲੋਂ ਖੜ ਕੇ ਤੁਰਿਆ ਹਾਂ, ਭੈਣ ਭਾਈਆਂ ਦਾ ਚਿਹਰਾ ਪੜ ਕੇ ਤੁਰਿਆ ਹਾਂ, ਡਿਗਰੀਆਂ ਤੇ ਡਿਪਲੋਮੇ ਹਾਸਲ ਕਰ ਕਰਕੇ ਬੇਰੁਜ਼ਗਾਰੀ ਕੋਲੋਂ ਡਰ ਕੇ ਤੁਰਿਆ ਹਾਂ, ਨਾ ਓਏ ਯਾਰੋ ਹਾਲੇ ਐਸਲੀ ਕਰ ਹੋਣੀ, ਘਰਦਿਆਂ ਦੇ ਨਾਲ ਵਾਦੀ ਕਰਕੇ ਤੁਰਿਆ ਹਾਂ, ਨਾਟ 11 ਖੜਾ ਜਿਵੇਂ ਦੀ ਰੋਂਦਾ ਸੀ, ਕੰਮ ਨੀ ਹੋਇਆ ਤੇਰ ਟਾਪੇ ਚੋਂ ਚੋਂਦਾ ਸੀ, ਨਾਟ 11 ਖੜਾ ਜਿਵੇਂ ਦੀ ਰੋਂਦਾ ਸੀ, ਕੰਮ ਨੀ ਹੋਇਆ ਤੇਰ ਟਾਪੇ ਚੋਂ ਚੋਂਦਾ ਸੀ, ਮੋਡੀਫਾਈ ਕਰਵਾਉਂ ਕਹਿ ਕੇ ਤੁਰਿਆ ਹਾਂ, ਆਉਂਦਾ ਹੋਇਆ ਸੀਟ ਤੇ ਬਹਿ ਕੇ ਤੁਰਿਆ ਹਾਂ, ਰਾਜ ਖਾਲਸਾ ਚੇਤੇ ਕਰਕੇ ਭਰ ਅੱਖਾਂ, ਕੇਰਾਂ ਕਿਸਮਤ ਦੇ ਨਾਲ ਲੜਕੇ ਤੁਰਿਆ ਹਾਂ, ਨਾ ਹੋਏ ਯਾਰੋ ਹਾਲੇ ਐਸਲੀ ਕਰ ਹੋਣੀ, ਘਰਦਿਆਂ ਦੇ ਨਾਲ ਵਾਦੇ ਕਰਕੇ ਤੁਰਿਆ ਹਾਂ, ਮਾਪਿਆਂ ਨੂੰ ਮੈਂ ਹਾਲੇ ਐਸ ਕਰਾਉਣੀ ਆ, ਹਾਲੇ ਤਾਂ ਮੈਂ ਪਿੰਡ ਵਿੱਚ ਕੋਠੀ ਪਾਉਣੀ ਆ, ਲੋਕਾਂ ਦੇ ਮੈਂ ਤਾਨੇ ਸੁਣ ਕੇ ਤੁਰਿਆ ਹਾਂ, ਤਾਂ ਹੀ ਇਹ ਰਸਤਾ ਚੁਣ ਕੇ ਤੁਰਿਆ ਹਾਂ, ਬਹੀ ਤੇ ਜਦੋਂ ਅੰਗੂਠਾ ਲੱਗਿਆ ਬਾਪੂ ਦਾ, ਇੱਕ ਵਾਰੀ ਤਾਂ ਜਿਉਂਦਾ ਮਰ ਕੇ ਤੁਰਿਆ ਹਾਂ, ਨਾ ਓਏ ਯਾਰੋ ਹਾਲੇ ਐਸਲੀ ਕਰ ਹੋਣੀ, ਘਰਦਿਆਂ ਦੇ ਨਾਲ ਵਾਦੇ ਕਰਕੇ ਤੁਰਿਆ ਹਾਂ, ਸ਼ੁਕਰ ਰੱਬ ਦਾ ਜਿਹੜਾ ਇੱਥੇ ਲੈ ਆਇਆ, ਫੇਰ ਮਿਲਾਂਗੇ ਸੈਦੋ ਕੇ ਨੂੰ ਕਹਿ ਆਇਆ, ਅੱਖੀਆਂ ਦੇ ਵਿੱਚ ਖਾਬ ਸਜਾ ਕੇ ਤੁਰਿਆ ਹਾਂ, ਮਿਹਨਤ ਕਰਨੀ ਮਨ ਬਣਾ ਕੇ ਤੁਰਿਆ ਹਾਂ, ਧਾਰੀ ਵਾਲਾ ਸੁਪਨੇ ਪੂਰੇ ਕਰਨ ਲਈ, ਹਿੰਮਤ ਵਾਲੇ ਕੋਕੇ ਜੜ ਕੇ ਤੁਰਿਆ
ਹਾਂ,
ਨਾ ਵੇ ਯਾਰੋ ਹੱਲ ਐਸਲੀ ਕਰ ਹੋਣੀ, ਘਰਦਿਆਂ ਦੇ ਨਾਲ ਵਾਅਦੇ ਕਰਕੇ ਤੁਰਿਆ ਹਾਂ, ਘਰਦਿਆਂ ਦੇ ਨਾਲ ਵਾਅਦੇ ਕਰਕੇ ਤੁਰਿਆ ਹਾਂ।
ਕਿਆ ਬਾਤ ਹੈ ਜੀ, ਕਿਆ ਬਾਤ! ਇੱਕ ਨੌਜਵਾਨ ਦੀ ਮਨੋਵਸਥਾ ਬਿਆਨ ਕੀਤੀ ਹੈ ਤੁਸੀਂ ਇਸ ਗੀਤ ਦੇ ਰਾਹੀਂ। ਬਹੁਤ ਬਹੁਤ ਧੰਨਵਾਦ ਜੋਧਾ ਜੀ, ਕਿਆ ਬਾਤ ਹੈ! ਤੇ ਅੱਜ ਇੱਕ ਫੰਕਸ਼ਨ ਹੋ ਰਿਹਾ ਤੁਹਾਡੇ ਮਲਡੂਰਾ ਤੇ, ਅੱਜ ਹੋ ਗਿਆ ਕੱਲ ਹੋ ਰਿਹਾ?
ਉਹ ਕੱਲ ਨੂੰ ਹੋ ਰਿਹਾ ਜੀ,
ਕੱਲ ਨੂੰ ਹੋ ਰਿਹਾ। ਹਾਂਜੀ, ਸੋਰੀ, ਮੈਂ ਮਾਫੀ ਚਾਹੁੰਦਾ। ਤੇ ਇਹ ਸੋਰੀ, ਇਹ ਫੰਕਸ਼ਨ ਜਿਹੜਾ ਆ ਆਪਣੇ ਤਰਸੇਮ ਜੱਸੜ ਹੋਣਾ ਦਾ, ਹਨਾ?
ਹਾਂਜੀ ਹਾਂਜੀ, ਤਰਸੇਮ ਜੱਸੜ ਆ ਰਿਹਾ ਜੀ।
ਹਾਂਜੀ, ਤੇ ਇੱਥੇ ਫਿਰ ਤੁਹਾਡੀ ਭੂਮਿਕਾ, ਤੁਸੀਂ ਸਟੇਜ ਸਾਂਭ ਰਹੇ ਹੋ ਫਿਰ?
ਹਾਂਜੀ, ਮੈਂ ਲਾਉਂਗਾ 15-20 ਮਿੰਟ।
ਅੱਛਾ, ਠੀਕ ਠੀਕ ਨਹੀਂ, ਵੱਡੀ ਵੱਡੀ ਸ਼ਖਸੀਅਤ ਨੇ ਤਰਸੇਮ ਜੱਸੜ, ਤੇ ਬਹੁਤ ਵਧੀਆ ਇਨਸਾਨ ਵੀ ਨੇ। ਤੇ
ਹਾਂਜੀ ਹਾਂਜੀ, ਪਹਿਲਾਂ ਇਹ 2018 ਚ ਆਏ ਸੀ ਮੰਨਦਾ ਜੀ, ਇੱਥੇ ਉਹਨੂੰ ਵੀ ਮਿਲੇ ਸੀ।
ਅੱਛਾ,
ਠੀਕ ਹੈ ਜੀ। ਬੰਦੇ
ਵੈਸੇ ਪਹਿਲਾਂ ਤਾਂ ਮਲਡੂਰੇ ਦੀ ਜਿੱਦਾਂ ਇੱਦਾਂ ਹੁੰਦੀ ਸੀਗੀ, ਬਹੁਤੀ ਸੰਗਤ ਨਹੀਂ ਸੀ ਹੁੰਦੀ, ਆਪਣੇ ਬੰਦੇ ਹੁੰਦੇ ਨਹੀਂ ਸੀ, ਪਰ ਹੁਣ ਜਿਸ ਹਿਸਾਬ ਨਾਲ ਫੰਕਸ਼ਨ ਹੋ ਰਹੇ ਨੇ, ਗੁਰੂ ਘਰ ਵੀ ਬਣ ਰਿਹਾ, ਮੈਨੂੰ ਲੱਗਦਾ ਹੁਣ ਕਾਫੀ ਵਸੋਂ ਹੋ ਰਹੀ ਆ, ਥੋੜ੍ਹੀ ਇਹਦੇ ਬਾਰੇ ਇੱਕ ਅੱਧਾ ਮਿੰਟ ਜਾਣਕਾਰੀ ਦੇ ਦਿਓ।
ਹਾਂ ਹਾਂਜੀ ਹਾਂਜੀ ਬਾਈ ਜੀ, ਹੁਣ ਆਪਣੇ ਪੰਜਾਬੀ ਤਕਰੀਬਨ 200+, ਮਤਲਬ 150+ ਪਰਿਵਾਰ ਹੈਗਾ ਗਾ ਇੱਥੇ ਜੀ, 200 ਦੇ ਨੇੜ।
ਠੀਕ ਠੀਕ
ਹਾਂਜੀ, ਕਾਫੀ ਗਿਣਤੀ ਆ, ਤੇ ਜਾਨੀ ਕਿ ਹੁਣ ਚਲੋ ਵਧੀਆ ਗੁਰੂ ਘਰ ਵੀ ਤਕਰੀਬਨ ਬਣ ਗਿਆ ਜੀ।
ਠੀਕ ਹੈ ਜੋਧੇ ਬਾਈ ਜੀ, ਰਵਿੰਦਰ ਧਨੀਵਾਲ ਧਨੀ ਸਿਡਨੀ ਤੋਂ ਇੰਜੋਏ ਕਰ ਰਹੇ ਨੇ, ਤੇ ਭੁਪਿੰਦਰ ਸਿੰਘ ਵੀ ਇੰਜੋਏ ਕਰ ਰਹੇ ਨੇ ਐਡਲੇਡ ਤੋਂ ਨੇ, ਤੇ ਕਰਨਵੀਰ ਸਿੰਘ ਸ਼ੈਪਟਨ ਤੋਂ ਆਪਣੇ ਬਾਈ ਜੀ, ਤੇ ਇਹ ਵੀ ਕਹਿੰਦੇ ਕਿ ਬਹੁਤ ਵਧੀਆ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ, ਕਹਿੰਦੇ ਕਿ ਜੋਧਾ ਧਾਲੀਵਾਲ ਪਹਿਲਾਂ ਬ੍ਰਿਸਬਨ ਰਹਿੰਦੇ ਹੁੰਦੇ ਸੀ, ਪੁੱਛ ਰਹੇ ਨੇ, ਕਹਿੰਦੇ ਲੱਗਦਾ ਮੈਨੂੰ। ਵੈਰੀ ਨਾਈਸ। ਤੇ ਜਸਵੀਰ ਸਿੰਘ ਆਲੂ ਵਾਲੇ ਵੀ ਪ੍ਰੋਗਰਾਮ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿ ਰਹੇ ਨੇ ਕਿ ਨਾਈਸ। ਤੇ ਚਲੋ, ਬਹੁਤ ਹੁਣ ਇੱਦਾਂ ਵੀ ਪੋਡਕਾਸਟ ਤੇ ਵੀ ਸੁਣਨਗੇ ਦੁਬਾਰਾ, ਤੇ ਇੰਜੋਏ ਕਰਨਗੇ। ਤੁਹਾਨੂੰ ਬਹੁਤ ਸ਼ੁਭਕਾਮਨਾਵਾਂ, ਤੇ ਮੈਂ ਤੁਹਾਡੇ ਤੋਂ ਥੋੜ੍ਹੀ ਇਹ ਇੱਕ ਬਚਨ ਲੈਣੇ ਆ ਕਿ ਤੁਸੀਂ ਰੈਗੂਲਰਲੀ ਵੰਸ ਅ ਮੰਥ ਜ਼ਰੂਰ ਸ਼ਾਮਿਲ ਹੋਇਆ ਕਰੋ, ਕੋਈ ਨਾ ਕੋਈ ਗੀਤ ਕਵਿਤਾ ਲੈ ਕੇ ਪ੍ਰੋਗਰਾਮ 'ਚ। ਠੀਕ ਹੈ ਜੀ?
ਹਾਂਜੀ ਹਾਂਜੀ ਵੀਰ ਜੀ, ਜ਼ਰੂਰ ਜੀ, ਜ਼ਰੂਰ ਜੀ, ਕਿਉਂਕਿ ਐਂ ਲਿਖਣ ਵਾਲੇ ਨੂੰ ਤਾਂ ਸੁਣਨ ਵਾਲੇ ਚਾਹੀਦੇ ਆ ਜੀ।
ਨਹੀਂ, ਆਪਾਂ ਹੈਗੇ ਹਾਂ ਫਿਰ, ਤੇ ਆਪਾਂ ਦੋਵੇਂ ਜਣੇ ਇੱਕ ਦੂਜੇ ਨੂੰ ਸੁਣਾ ਲਿਆ ਕਰਨੀ ਹੈ ਗੱਲ, ਤੁਸੀਂ ਮੈਨੂੰ ਸੁਣਾ ਦਿਆ ਕਰੋ। ਠੀਕ, ਬਾਕੀ ਜਿਹੜਾ ਕੋਈ ਕੰਨ ਲਾ ਕੇ ਸੁਣ ਗਿਆ ਸੁਣ ਗਿਆ। ਠੀਕ ਹੈ ਪਿਆਰਿਓ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰਾਨਾ। ਥੈਂਕ ਯੂ ਥੈਂਕ ਯੂ। ਸੋ ਇਹ ਸਨ ਜੋਧਾ ਧਾਲੀਵਾਲ ਜੀ ਐਡਲੇਡ ਤੋਂ, ਐਡਲੇਡ ਨਹੀਂ ਮਤਲਬ ਮਲਡੂਰੇ ਤੋਂ, ਮਲਡੂਰਾ ਬਾਰਡਰ 'ਤੇ ਆ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ 'ਤੇ, ਅਤੇ ਐਕਚੁਅਲੀ ਇਹ ਵਿਕਟੋਰੀਆ 'ਚ ਪੈਂਦਾ, ਸੋਰੀ। ਅਤੇ ਹੁਣ ਮੈਂ ਬੇਨਤੀ ਕਰਾਂ ਕਿ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ ਸ਼ਾਮਿਲ ਹੋਣ। ਉਹੀ ਗੱਲ ਆ ਗਈ ਪਹਿਲੇ ਵਾਲੀ ਗਿਆਨੀ ਜੀ ਦੀ, ਬੇਨਤੀ ਕਿਉਂ ਕਰਨੀ ਹੈ, ਹੋ ਗਿਆ ਇਹਦਾ ਕੰਮ। ਸੋ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ, ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ, ਅਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਜੀ ਆਇਆਂ ਨੂੰ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ।
ਬਿਲਕੁਲ ਜੀ, ਬਹੁਤ ਚੜ੍ਹਦੀ ਕਲਾ ਜੀ, ਬਾ ਮਹਾਰਾਜ ਦੀ ਕਿਰਪਾ ਜੀ।
ਜੀ ਦੇਖੋ, ਜੋਧਾ ਧਾਲੀਵਾਲ ਇਰੀਗੇਸ਼ਨ ਵਾਲੇ ਆਪਾਂ ਨੂੰ ਟੱਕਰ ਗਏ, ਕਿੰਨਾ ਟੈਲੈਂਟ ਹੈ, ਵੀ ਕੰਮ ਕੀ ਕਰ ਰਹੇ ਨੇ, ਤੇ ਸ਼ੌਂਕ ਬੰਦੇ ਚ ਕਿਹੋ ਜਿਹੇ ਹੁੰਦੇ ਨੇ। ਆਪਾਂ ਵੀ ਹੁਣ ਖੇਤੀਬਾੜੀ ਕਰਦੇ, ਸ਼ੌਂਕ ਕਿੰਨੇ ਪਾਲੇ ਹੋਏ ਨੇ, ਹਨਾ?
ਬਹੁਤ ਬਹੁਤ ਵਧੀਆ ਲਿਖਦੇ ਆ ਜੀ, ਬਹੁਤ ਵਧੀਆ ਗਾਇਆ ਇਹਨਾਂ ਨੇ।
ਹਾਂਜੀ, ਖਾਸ ਕਰਕੇ ਨਾ ਜਿਹੜੀ ਯੰਗ ਜਨਰੇਸ਼ਨ ਹੈ, ਉਹਨਾਂ ਨੂੰ ਜਿਹੜੇ ਕਵੀ ਹੁੰਦੇ ਨੇ ਉਹ ਗਾਈਡ ਕਰਨ ਦੇ ਲਈ ਉਹ ਉਚਾਰਦੇ ਨੇ, ਲੋਕ ਉਹਨਾਂ ਨੂੰ ਫੋਲੋ ਕਰਦੇ ਨੇ, ਉਹਨਾਂ 'ਚੋਂ ਬਹੁਤ ਸਾਰਾ ਮੈਸੇਜ ਨਿਕਲਦਾ। ਅਤੇ ਖਾਸ ਕਰਕੇ ਅੱਜ ਵੀ ਅਸੀਂ ਤੁਹਾਤੋਂ ਵੀ ਜਾਣਨਾ ਚਾਹਾਂਗੇ ਕਿ ਜਿਹੜਾ ਪੰਜਾਬ ਦਾ ਯੂਥ ਹੈ, ਜਿੱਦਾਂ ਜੋਧਾ ਧਾਲੀਵਾਲ ਉਹਨਾਂ ਨੇ ਆਪਣੇ ਗੀਤ 'ਚ ਦੱਸਿਆ ਵੀ ਕਿਹੜੀਆਂ ਮਜਬੂਰੀਆਂ ਕਰਕੇ ਉਹਨਾਂ ਨੂੰ ਇੱਥੇ ਆਉਣਾ ਪਿਆ, ਹੈ ਨਾ? ਅਤੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕਿ ਉਹ ਜਿਹੜੀ ਲੈਂਡ ਆਫ ਓਪਰਚੁਨਿਟੀ ਕਿਉਂ ਨਹੀਂ ਰਹੀ ਪੰਜਾਬ, ਹੈ ਨਾ? ਚਲੋ ਇੱਥੋਂ ਹੀ ਗੱਲ ਆਪਾਂ ਸ਼ੁਰੂ ਕਰ ਲੈਂਦੇ ਹਾਂ, ਖਾਸ ਕਰਕੇ ਖੇਤੀਬਾੜੀ ਸੈਕਟਰ ਦੇ ਵਿੱਚ।
ਤਾਂ ਸਮਝ ਨਹੀਂ ਪੈਂਦੀ ਵੀ ਜਿਹਨਾਂ ਬੰਦੇ ਨੇ ਅਗਵਾਹੀ ਦੇਣੀ ਸੀ।
ਜੀ
ਮੇਰੀ ਆਵਾਜ਼ ਆਉਂਦੀ ਜੀ?
ਹਾਂਜੀ ਹਾਂਜੀ ਬਿਲਕੁਲ।
ਤੇ ਜਿਹਨਾਂ ਨੇ ਅਗਵਾਹੀ ਦੇਣੀ ਸੀ, ਢਿੱਲ ਉਹਨਾਂ ਦੀ ਆ ਤੇ ਕੁਝ ਸਿਆਸਤਦਾਨਾਂ ਦੀ ਆ। ਨਹੀਂ, ਪੰਜਾਬ ਜਿਹੜਾ ਇਹੋ ਜਿਹੀ ਧਰਤੀ ਹੈ, ਇਹੋ ਜਿਹੀ ਦੁਨੀਆਂ 'ਚ ਕਿਤੇ ਧਰਤੀ ਨਹੀਂ ਹੈ,
ਜੀ
ਇਹੋ ਜਿਹੇ ਰਿਸੋਰਸਿਸ ਕਿਤੇ ਅਵੇਲੇਬਲ ਨਹੀਂ ਹੈ ਜਿੰਨੇ ਪੰਜਾਬ ਵਿੱਚ ਅਵੇਲੇਬਲ ਹੈ। ਮਿੱਟੀ ਇੱਦਾਂ ਦੀ ਕਿਤੇ ਨਹੀਂ, ਜਲਵਾਯੂ ਇੱਦਾਂ ਦਾ ਕਿਤੇ ਨਹੀਂ, ਪਾਣੀ ਇੱਦਾਂ ਦਾ ਕਿਤੇ ਨਹੀਂ, ਸਭ ਕੁਛ ਸਾਡੇ ਕੋਲ ਹੈ, ਟੈਲੈਂਟ ਵੀ ਹੈ ਸਾਡੇ ਕੋਲ। ਤੇ ਇਹ ਨਹੀਂ ਸਮਝ ਪੈਂਦੀ ਵੀ ਅਸੀਂ ਨਵੇਂ ਪਾਸੇ ਨੂੰ ਤੁਰੇ ਕਾਹਤੇ ਨਹੀਂ ਹੈ। ਦੁਨੀਆ ਸਾਰੀ ਜਿਹੜੀ ਹੈ ਪੰਜਾਬ ਤੇ ਨਜ਼ਰ ਰੱਖ ਰਹੀ ਹੈ ਕਿ ਕਦੋਂ ਗ੍ਰੈਬ ਕਰੀਏ ਤੇ ਕਦੋਂ ਅਸੀਂ ਜਿਹੜਾ ਆ। ਹੁਣ ਇਜ਼ਰਾਈਲ ਹੈ, ਉਹਦੇ ਕੋਲ ਕੀ ਆ? ਰੇਗਿਸਤਾਨ ਹੈ, ਪਾਣੀ ਹੈ ਨਹੀਂ, ਸਭ ਕੁਛ ਨਹੀਂ। ਪਰ ਇਹ ਹੈ ਕਿ ਉਹ ਦੁਨੀਆ ਦਾ ਦੂਜੇ ਨੰਬਰ ਤੇ ਮੁਲਕ ਹੈਗਾ ਜਿਹੜਾ ਐਕਸਪੋਰਟ ਕਰਦਾ, ਐਗਰੀਕਲਚਰ ਤੇ ਐਕਸਪੋਰਟ ਕਰਦਾ। ਉਹ ਟੈਕਨੋਲੋਜੀ ਉਹਦੀ ਇੰਨੀ ਡਿਵੈਲਪ ਹੋਈ, ਅਸੀਂ ਟੈਕਨੋਲੋਜੀ ਕਿਉਂ ਨਹੀਂ ਲੈ ਸਕੇ? ਕਿੱਧਰ ਨੂੰ ਕਿਉਂ ਨਹੀਂ ਵੱਧਦੇ? ਸਾਡੇ ਕੋਲ ਤਕਰੀਬਨ, ਮੈਂ ਕੋਲ ਲਿਸਟ ਪਈ ਹੈ, 30-35 ਡਿਪਾਰਟਮੈਂਟ ਇਹੋ ਜਿਹੇ ਜਿਹੜੇ ਖੇਤੀ ਨਾਲ ਸੰਬੰਧਿਤ ਹੈ।
ਜੀ
ਲੇਕਿਨ ਇਹ ਕਿ ਇੱਥੋਂ ਤੱਕ ਕਿ ਸਾਨੂੰ ਅਜੇ ਪਤਾ ਹੀ ਨਹੀਂ ਵੀ ਉਹ ਖੇਤੀ ਨਾਲ ਸੰਬੰਧਿਤ ਹੈਗੇ ਨੇ, ਇੱਕ ਸਿਵਾਏ ਇੱਕ ਦੋ ਨੂੰ ਛੱਡ ਕੇ। ਤੇ ਇਹਦੇ ਵਿੱਚ ਇਹ ਆ, ਹੁਣ ਨੌਜਵਾਨਾਂ ਨੂੰ ਥੋੜਾ ਜਿਹਾ ਉਤਸ਼ਾਹ ਦੇਣ ਦੀ ਲੋੜ ਮਹਿਸੂਸ ਹੁੰਦੀ ਆ ਬਈ ਉਹਨਾਂ ਨੂੰ ਕੁਝ ਇੱਕ ਬੰਦੇ ਜਿਹੜੇ ਆ ਇਕੱਠੇ ਹੋ ਕੇ ਉਹਨਾਂ ਨੂੰ ਇੱਧਰ ਨੂੰ ਤੋਰੀਏ। ਮੈਂ ਧਾਲੀਵਾਲ ਸਾਹਿਬ ਨੂੰ ਜਦੋਂ ਖੇਤੀ ਮੰਤਰੀ ਸੀਗੇ ਪੰਜਾਬ ਦੇ, ਤੇ ਉਹਨਾਂ ਨੂੰ ਕਿਹਾ ਸੀ ਕਿ ਇੱਕ ਟੀਮ ਜਿਹੜੀ ਆ ਬੁਲਬੁਲ ਕੇ ਭੇਜੋ ਤੁਸੀਂ, ਵੀ ਸਾਡੇ ਕਿਸਾਨਾਂ ਨੇ ਦੇਖੋ ਵੀ ਇਕੱਠੇ ਹੋ ਕੇ, ਛੋਟੇ ਤੋਂ ਛੋਟੇ ਕਿਸਾਨ ਨੇ, ਉਹਨਾਂ ਨੇ ਇਕੱਠੇ ਹੋ ਕੇ ਬੜਿਆਂ ਦੀਆਂ ਗੋਡਨੀਆਂ ਲਵਾਤੀਆਂ ਤੇ ਉਹਨਾਂ ਦੀਆਂ ਜਿਹੜੀਆਂ ਪੇਟੈਂਟ ਵਰਾਇਟੀਆਂ ਸੀ ਉਹ ਵੀ ਲੈ ਲਈਆਂ। ਉਹ ਕਿਵੇਂ ਕੰਮ ਕਰਦੇ ਆ, ਉਹ ਕਿਵੇਂ ਵੱਡਿਆਂ ਨਾਲੋਂ ਵੀ ਵੱਡੇ ਹੋ ਲਏ ਆ ਇਕੱਠੇ ਹੋ ਕੇ।
ਜੀ
ਤੇ ਹੁਣ ਮਹਿਸੂਸ ਕਰਦਾ ਚਲੋ ਜੋ ਹੋ ਗਿਆ ਉਹ ਤਾਂ ਹੋ ਗਿਆ, ਕੁਝ ਇੱਕ ਇਹੋ ਜਿਹਾ ਉਪਰਾਲਾ ਸਾਨੂੰ ਕਰਨਾ ਚਾਹੀਦਾ ਕਿ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਕੇ ਨੌਜਵਾਨਾਂ ਨੂੰ ਇਕੱਠੇ ਕਰਕੇ ਮਹੱਤਤਾ ਦੱਸੀਏ ਕਿ ਇਕੱਠੇ ਹੋ ਕੇ ਖੇਤੀ ਕਰਨ ਦਾ ਕੀ ਫਾਇਦਾ। ਬਾਹਰ ਨੂੰ ਜਿਹੜਾ ਤੁਸੀਂ ਭੱਜਦੇ ਆ ਉਹਦੇ ਨਾਲੋਂ ਤਾਂ ਸਾਡੇ ਕੋਲ ਮਾਰਕੀਟ ਬਹੁਤ ਵੱਡੀ, ਇੰਡੀਆ ਦੀ ਆਪਣੀ ਮਾਰਕੀਟ ਹੈਗੀ ਆ।
ਜੀ
ਤੇ ਜਦੋਂ ਅਸੀਂ ਕੰਪਨੀਆਂ ਨਾਲ, ਜਿਹੜੀਆਂ ਸਰਕਾਰੀ ਕੰਪਨੀਆਂ ਨਾਲ, ਕਾਰਪੋਰੇਸ਼ਨ ਨਾਲ ਗੱਲ ਕਰਦੇ, ਉਹ ਕਹਿੰਦੇ ਜੀ ਲੈਂਡ ਲੋਕ ਸਪੇਸ ਹੈਗੀ ਆ, ਅਸੀਂ ਸਮੁੰਦਰ ਤੋਂ ਦੂਰ ਹੈ। ਸਮੁੰਦਰ ਤੱਕ ਅਸੀਂ ਕੀ ਕਰਨਾ? ਬਹੁਤ ਕਣਕ ਝੋਨੇ ਭੇਜਣਾ ਸਮੁੰਦਰ ਰਾਹੀਂ। ਬਾਕੀ ਲੈਂਡ ਰੂਟ ਆ ਜਿਹੜੇ ਸਾਡੇ ਇਹ ਯੂਰਪ ਤੱਕ ਵੀ ਅੱਗੇ ਜਾਂਦੇ ਸੀਗੇ, ਸੈਂਟਰਲ ਏਸ਼ੀਆ ਤੱਕ ਜਾਂਦੇ ਸੀ, ਅਰਬਾਂ ਤੱਕ ਜਾਂਦੇ ਸੀ, ਫਿਰ ਇਹ ਏਅਰ ਰੂਟਸ ਹੈਗੇ ਨੇ। ਸਾਡੇ ਕੋਲ ਇਨਫਰਾਸਟ੍ਰਕਚਰ ਦੀ ਬਹੁਤ ਕਮੀ ਹੈ।
ਡਾਕਟਰ ਸਾਹਿਬ, ਜਿੱਦਾਂ ਥੋੜ੍ਹੀ ਮੈਂ ਟਿੱਪਣੀ ਥੋੜ੍ਹੀ ਹੋਰ ਕਰਨਾ ਚਾਹੁੰਦਾ ਹੈ ਕਿ ਇੱਕ ਤਾਂ ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਹੋਈ ਹੈ, ਪਰ ਇਹ ਜ਼ਿਆਦਾਤਰ ਮਾਈਗ੍ਰੇਸ਼ਨ ਗੋਰਿਆਂ ਤੋਂ ਬਾਅਦ ਹੋਈ ਹੈ ਆਉਣ ਤੋਂ ਬਾਹਰ ਨੂੰ। ਪਰ ਜਿਹੜੀ ਦੁਨੀਆ ਦਾ ਜਿਹੜਾ ਇਹ ਨਿਗਾਹ ਆ ਪੰਜਾਬ ਦੇ ਉੱਤੇ, ਪੰਜਾਬ ਨੇ ਤਾਂ ਕੋਈ ਕਿਸੇ 'ਤੇ ਹਮਲਾ ਨਹੀਂ ਕੀਤਾ, ਨਾ ਕਿਸੇ 'ਤੇ ਕਬਜ਼ਾ ਕੀਤਾ, ਨਾ ਕਿਸੇ ਦੇ ਰਿਸੋਰਸਿਸ ਲੁੱਟੇ, ਠੀਕ ਹੈ, ਪਰ ਪੰਜਾਬ ਨੂੰ ਤਕਰੀਬਨ ਸਾਰੀ ਦੁਨੀਆ ਨੇ ਲੁੱਟਿਆ। ਕਿਉਂਕਿ ਆਪਾਂ ਨੂੰ ਗੱਲ ਸਮਝਣ ਦੀ ਇਹ ਲੋੜ ਹੈ ਕਿ ਇੰਗਲੈਂਡ ਵਰਗਾ ਦੇਸ਼ ਹੈ, ਜੇ ਉਹ ਜਿਹੜਾ ਬੰਦਾ ਰੱਜਿਆ ਪੁੱਜਿਆ ਹੁੰਦਾ ਫਿਰ ਉਹ ਦੂਜੇ ਥਾਂ ਕੀ ਕਰਨ ਜਾਂਦਾ ਆ? ਉਹਦੇ ਕੋਲ ਕੁਝ ਚੀਜ਼ਾਂ ਹੋਣਗੀਆਂ ਨਹੀਂ, ਰਿਸੋਰਸਿਸ ਘੱਟ ਹੋਣਗੇ, ਤਾਂ ਹੀ ਲੋਕਾਂ ਦੇ ਰਿਸੋਰਸਿਸ ਖੋਣ ਜਾਂਦਾ ਨਾ ਜਦ ਆਪਣਾ ਤੁਸੀਂ ਐਨ ਸਾਰਾ ਕੁਝ ਤ੍ਰਿਪਤ ਹੋ। ਇੱਦਾਂ ਹੀ ਜਿਹੜੇ ਪੰਜਾਬ ਹੈ, ਪੰਜਾਬ ਆਪਣੇ ਆਪ ਦੇ ਇੱਕ ਫੁੱਲੀ ਰਿਸੋਰਸਡ ਕੰਟਰੀ ਹੈ, ਦੇਸ਼ ਹੈ। ਅਸੀਂ ਮੈਂ ਪਿਛਲੇ ਵੀ ਜ਼ਿਕਰ ਕੀਤਾ ਸੀ ਕਿ ਗੁੜਗਾਓਂ ਤੋਂ ਲੈ ਕੇ ਦਰਿਆਏ ਹਿੰਦ ਤੱਕ ਪੰਜਾਬ ਹੈ, ਅਤੇ ਜੇ ਟਰੈਵਲ ਕਰਨਾ ਹੋਵੇ ਤਾਂ 2-3 ਦਿਨ ਲੱਗਦੇ ਨੇ। ਉੱਧਰੋਂ ਦੱਖਣ ਤੋਂ ਮੁਲਤਾਨ ਤੋਂ ਲੈ, ਮੁਲਤਾਨ ਤੋਂ ਵੀ ਰਹੀਮ ਯਾਰ ਖਾਨ ਤੋਂ ਵੀ ਪਰੇ ਤੋਂ ਲੈ ਕੇ ਉੱਧਰ ਉੱਪਰ ਤੱਕ ਪੰਜਾਬ ਹੈ, ਹੈ ਨਾ। ਸੋ ਕਿੱਡਾ ਲੰਬਾ ਚੌੜਾ ਕੰਟਰੀ ਆਪਣੇ ਆਪ ਦੇ ਵਿੱਚ ਹੈ, ਅਤੇ ਇਹਦੇ ਕੋਲ ਕਿੰਨੇ ਰਿਸੋਰਸਿਸ ਆ ਅਤੇ ਕਿੰਨੇ ਧਾੜਵੀਆਂ ਨੇ ਇਹਨਾਂ ਨੂੰ ਲੁੱਟਿਆ। ਅਤੇ ਸਾਡੇ ਉੱਤੇ ਲੋਕ ਇੰਡੀਜਨਸ ਜਿਹੜੇ ਨੇ, ਹੁਣ ਸਾਡੇ ਹੱਥ ਵੱਸ ਹੈ ਕੋਈ ਡਿਪਾਰਟਮੈਂਟ, ਤੁਸੀਂ ਕਹਿ ਰਹੇ 25-30 ਡਿਪਾਰਟਮੈਂਟ ਹੈ, ਮੈਨੂੰ ਲੱਗਦਾ ਉਹ ਡਿਪਾਰਟਮੈਂਟਾਂ ਨੂੰ ਵੀ ਨਹੀਂ ਪਤਾ ਹੋਣਾ ਵੀ ਉਹ ਕੀ ਕਰ ਰਹੇ ਨੇ।
ਮੈਂ ਆਪਨੇ ਆਪ ਨਹੀਂ ਸੁਣਿਆ ਉਹਨਾਂ ਨੂੰ, ਸਿਵਾਏ ਜਿਹੜੇ ਪੰਜਾਬ ਦੇ 3-4 ਕਾਰਪੋਰੇਸ਼ਨਾਂ ਤੇ ਬਗੈਰ, ਤੇ ਉਹਨਾਂ ਡਿਪਾਰਟਮੈਂਟਾਂ ਜਿਸ ਵੇਲੇ ਰਿਸਰਚ ਕੀਤੀ ਆ, ਹੁਣ ਲੱਭੇ ਆ ਤੇ ਦੇਖੇ ਤੇ 30-35 ਡਿਪਾਰਟਮੈਂਟ ਬਣਦੇ ਆ ਜਿਹੜੇ ਖੇਤੀ ਨੂੰ ਸਪੋਰਟ ਕਰ ਸਕਦੇ ਆ ਸਾਡੇ।
ਜੀ
ਅੱਛਾ, ਲੇਕਿਨ ਇਹ ਗੋਰਿਆਂ ਨੇ, ਮੈਂ ਮੇਰਾ ਵਿਚਾਰ ਕੁਝ ਡਿਫਰੈਂਟ ਹੈਗਾ। ਜਿਸ ਵੇਲੇ ਗੋਰੇ ਆਏ ਆ ਪੰਜਾਬ ਦੇ ਵਿੱਚ, ਸਾਡੇ ਕੋਲ ਪਾਣੀ ਸੀਗਾ ਦਰਿਆਵਾਂ ਦੇ, ਕਿੰਨੇ ਦਰਿਆ ਨੇ, 7 ਦਰਿਆ ਹੁੰਦੇ ਸੀਗੇ ਉਸ ਵੇਲੇ, ਸਪਤ ਸਿੰਧੂ ਸੀ।
ਹਾਂਜੀ,
ਜ਼ਮੀਨ ਬਹੁਤ ਵਧੀਆ ਸੀ, ਪਹਾੜਾਂ ਤੋਂ ਉਪਜਾਊ ਮਿੱਟੀ ਲਿਆ ਕੇ ਜਿਹੜਾ ਦਰਿਆਵਾਂ ਨੇ ਵਿਛਾਈ ਹੋਈ ਸੀ, ਤੇ ਉਹਦਾ ਫਾਇਦਾ ਅਸੀਂ ਨਹੀਂ ਲੈ ਸਕੇ ਸੀਗੇ। ਤੇ ਇਹਨਾਂ ਨੇ 55 ਸਾਲਾਂ ਦੇ ਵਿੱਚ ਗੋਰਿਆਂ ਨੇ ਆ ਕੇ ਕਿੰਨੀਆਂ ਨਹਿਰਾਂ ਬਣਾਈਆਂ, ਕਿੰਨਾ ਜ਼ਮੀਨ ਜਿਹੜੀ ਹੈ ਰਿਕਲੇਮ ਕੀਤੀ ਆ, ਕਿੰਨੀ ਸਾਡੇ ਲੋਕਾਂ ਨੂੰ। ਐਕਚੁਅਲੀ ਤਾਂ ਗ੍ਰੀਨ ਰੈਵੋਲਿਊਸ਼ਨ ਪਹਿਲਾਂ ਜਿਹੜਾ ਆਇਆ ਉਹ ਤਾਂ ਗੋਰਿਆਂ ਦੇ ਵੇਲੇ 55 ਸਾਲਾਂ 'ਚ ਆਇਆ। ਰੇਲਵੇ ਲਾਈਨਾਂ ਵਿਛਾਤੀਆਂ, ਸਾਡੀ ਕਣਕ ਜਿਹੜੀ ਆ, ਸਾਡੀ ਉਪਜ ਜਿਹੜੀ ਆ ਪੰਜਾਬ ਦੀ ਯੂਰਪ ਤੱਕ ਜਾਂਦੀ ਸੀ,
ਜੀ
ਔਰ ਕੁਆਲਿਟੀ ਪੱਖੋਂ ਕਿਸੇ ਨਾਲੋਂ ਘੱਟ ਨਹੀਂ ਸੀ ਹੈ, ਨਾ ਆਸਟ੍ਰੇਲੀਆ ਨਾਲੋਂ ਤੇ ਨਾ ਅਮੈਰੀਕਾ ਨਾਲੋਂ ਘੱਟ ਨਹੀਂ ਸੀ ਹੈ। ਤੇ ਉਹ ਤੋਂ ਬਾਅਦ ਚਲੇ ਗਏ ਤਾਂ ਅਸੀਂ ਹੁਣ 75-76 ਸਾਲਾਂ ਦੇ ਵਿੱਚ ਅਸੀਂ ਕਿੰਨਾ ਕੁ ਕੀਤਾ, ਜੋ ਬਣੀ ਹੋਈ ਸੀ ਇਨਫਰਾਸਟ੍ਰਕਚਰ ਅਸੀਂ ਉਹ ਵੀ ਖਰਾਬ ਕਰ ਲਈ ਆ। ਤੇ ਇਹ ਇੱਦਾਂ ਨਹੀਂ ਹੈ ਵੀ ਸਾਨੂੰ ਪਤਾ ਨਹੀਂ ਹੈ, ਹੁਣ ਇਹ ਵੀ ਜਿਹੜੇ ਪੋਲੀਟੀਕਲ ਫੈਸਲੇ ਆ, ਸਾਡੀ ਲੀਡਰਸ਼ਿਪ ਜਿਹੜੀ ਆ ਉਹ ਸਾਨੂੰ ਰਾਹ ਦੇ ਵਿੱਚ ਰੋੜਾ ਬਣਦੀ ਰਹੀ ਆ। ਸੇਧ ਦੇਣੀ ਤਾਂ ਵੱਖਰੀ ਗੱਲ ਆ, ਉਹ ਰੋੜਾ ਬਣੀ ਆ। ਸਾਡੇ ਕੋਲ ਸਾਇੰਟਿਸਟ ਬਹੁਤ ਵਧੀਆ ਨੇ, ਹੁਣ PAU ਆ, PAU ਨੂੰ ਅਸੀਂ ਕਹਿੰਦੇ ਹਾਂ ਵੀ ਬਹੁਤ ਵਧੀਆ ਯੂਨੀਵਰਸਿਟੀ ਆ, ਲੇਕਿਨ ਜਿਹੜੇ ਉਹਨੇ ਕੰਮ ਕੀਤੇ ਆ ਉਹ ਥੋੜੇ ਆ, ਲੇਕਿਨ ਜਿਹੜੇ ਕਰਨੇ ਚਾਹੀਦੇ ਸੀ, ਬਹੁਤ ਜ਼ਰੂਰੀ ਸੀ, ਉਹ ਕੀਤੇ ਨਹੀਂ ਕੀਤੇ। ਇਸ ਕਰਕੇ ਨਹੀਂ ਕਿ ਉਹਨਾਂ ਨੂੰ ਕਰਨਾ ਨਹੀਂ ਆਉਂਦਾ ਹੈ, ਕਰਨਾ ਆਉਂਦਾ ਆ, ਲੇਕਿਨ ਪੋਲੀਟੀਕਲ ਲੀਡਰਸ਼ਿਪ ਨੇ ਪੈਸੇ ਨਹੀਂ ਉਹਨਾਂ ਨੂੰ ਦਿੱਤੇ ਆ, ਉਧਰ ਨੂੰ ਤੋਰਿਆ ਨਹੀਂ ਹੈ। ਤੇ ਇਹ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਇਨੀਸ਼ੀਏਟਿਵ, ਇਹਨੂੰ ਲੈਣ ਦੀ ਲੋੜ ਆ। ਤੇ ਮੈਂ ਤਾਂ ਕਈ ਵਾਰੀ ਇਹ ਸੋਚਦਾ ਵੀ ਜੇ ਆਪਾਂ ਇਕੱਠੇ ਹੋ ਕੇ ਕਰੀਏ ਥੋੜਾ ਜਿਹਾ, ਜਿੰਨੇ ਸੰਬੰਧਿਤ ਡਿਪਾਰਟਮੈਂਟ ਹੈ ਉਹਨਾਂ ਨੂੰ ਕਹੀਏ ਭਾਈ ਸਾਨੂੰ ਤੁਸੀਂ ਪਲੇਟਫਾਰਮ ਦਿਓ, ਅਸੀਂ ਜਿਹੜੇ ਚਾਹੁੰਦੇ ਆ ਵੀ ਇਕੱਠੇ ਹੋ ਕੇ ਕੰਮ ਕਰੀਏ, ਦੱਸੋ ਤੁਸੀਂ ਕੀ ਮਦਦ ਕਰ ਸਕਦੇ ਹਾਂ, ਅਸੀਂ
ਬਿਲਕੁਲ
ਸਾਨੂੰ ਮੰਡੀ ਲੱਭ ਕੇ ਦਿਓ। ਮੇਨ ਤਾਂ ਮੰਡੀ ਦੀ, ਮੰਡੀ ਸਾਡੇ ਕੋਲ ਹੈਗੀ ਆ, ਲੇਕਿਨ ਉਹ ਮੰਡੀ ਦੇ ਵਿੱਚ ਅਸੀਂ ਇੰਟਰ ਕਿਵੇਂ ਹੋਣਾ, ਸਾਡੇ ਨੌਜਵਾਨਾਂ ਨੇ ਇੰਟਰ ਕਿਵੇਂ। ਅੱਛਾ, ਨੌਜਵਾਨਾਂ ਨੂੰ ਅਸੀਂ ਜਿਹੜਾ ਆ ਜੇ 8 ਘੰਟੇ ਦਾ ਕੰਮ ਦੇ ਸਕਦੇ ਹਾਂ, ਲਗਾਤਾਰ ਦੇ ਸਕਦੇ ਹਾਂ। ਹੁਣ ਕਣਕ ਝੋਨੇ ਚ ਕਿੰਨਾ ਕੁ ਕੰਮ ਦਿੰਦੇ ਹਾਂ ਅਸੀਂ, ਘੰਟਿਆਂ ਬੱਧੀ ਵੀ ਨੀ ਜਾਂਦੇ, ਸਵੇਰੇ ਜਾਂਦੇ ਚੱਕਰ ਮਾਰ ਕੇ ਆ ਜਾਂਦੇ ਹਾਂ, ਬਾਕੀ ਖਾਦ ਭਈਏ ਕਰਦੇ ਆ, ਜ਼ਮੀਨ ਤਿਆਰ, ਤੇ ਉਹਦੀ ਟ੍ਰਾਂਸਪਲਾਂਟੇਸ਼ਨ ਜਿਹੜੇ ਆ ਉਹ ਲੇਬਰ ਕਰਦੀ ਆ, ਤੇ ਅਸੀਂ ਤਾਂ ਵਿਹਲੇ ਰਹਿੰਦੇ ਹਾਂ ਉੱਥੇ, ਚਿੱਟੇ ਕੱਪੜੇ ਪਾ ਕੇ ਜਾਂਦੇ, ਮੋਟਰਸਾਈਕਲ ਤੇ ਜਾਂਦੇ, ਮੁੜ ਕੇ ਮੁੜ ਆਉਂਦੇ ਹਾਂ ਅਸੀਂ ਇੱਥੇ।
ਹਾਂ, ਪਰ ਡਾਕਟਰ ਸਾਹਿਬ ਇਹ ਵੀ ਇੱਕ ਆਪਾਂ ਨੂੰ ਗੱਲ ਕਰਨ ਦੀ ਲੋੜ ਆ ਕਿ ਉੱਥੇ ਵੀ ਜਿਹੜੀ ਖੇਤੀ ਆ ਉਹ ਬਹੁਤ ਸਾਰੀ ਜਿਹੜੀ ਲੇਬਰ ਡਿਪੈਂਡੈਂਟ ਹੁਣ ਹੋਈ ਆ, ਖਾਸ ਕਰਕੇ ਜਿਹੜੀ ਇੰਟੈਂਸਿਵ ਹੈ। ਮੈਂ ਉੱਥੇ ਨੌਜਵਾਨਾਂ ਦੇ ਨਾਲ ਰਿਹਾ ਹੁਣ 2-2.5 ਸਾਲ, ਅਤੇ ਮੈਨੂੰ ਵੀ ਥੋੜ੍ਹੀ ਚਾਨਣਾ ਪਿਆ ਕਿ ਉਹ ਜਿਹੜੀ ਸਾਨੂੰ ਇੱਥੇ ਆਸਟ੍ਰੇਲੀਆ 'ਚ ਲੇਬਰ ਦੀ ਪ੍ਰੋਬਲਮ ਹੈ ਉਹ ਉਹਦੇ ਨਾਲ ਵੱਧ ਪੰਜਾਬ ਦੇ ਵਿੱਚ, ਅਤੇ ਲੇਬਰ ਵਾਲੇ ਕਹਿੰਦੇ ਨੇ ਕਿ ਸਾਨੂੰ ਕੰਸਿਸਟੈਂਟ ਕੰਮ ਨਹੀਂ ਮਿਲਦਾ, ਤਾਂ ਕਰਕੇ ਸਾਨੂੰ ਖੁਰਦ ਬੁਰਦ ਹੋਣਾ ਪੈਂਦਾ, ਪੇ ਕੋਂਸਟੈਂਟ ਕੰਮ ਨਹੀਂ ਹੈਗਾ, ਲਗਾਤਾਰਤਾ ਦੇ ਵਿੱਚ ਕੰਮ ਨਹੀਂ ਹੈਗਾ, ਤੇ ਉਹ ਅਨਸਟੇਬਲ ਕੰਮ ਹੈ। ਹਾਂ, ਤੇ ਉਹਦਾ ਉਹਦਾ
ਨਵੀਂ ਟੈਕਨੋਲੋਜੀ ਨਾਲ ਜੁੜ ਕੇ ਉਹਨਾਂ ਨੂੰ ਕੰਮ ਦਿੱਤਾ ਜਾ ਸਕਦਾ।
ਹਾਂਜੀ,
8 ਘੰਟੇ ਲਗਾਤਾਰ ਦਿੱਤਾ ਜਾ।
ਹਾਂ, ਮੇਰੇ ਕਹਿਣ ਦਾ ਮਤਲਬ ਹੈ ਕਿ ਉੱਥੇ ਥੋੜਾ ਜਿਹਾ ਮਾਡਰਨਾਈਜ਼ ਕਰਨ ਦੀ ਲੋੜ ਹੈ, ਮਸ਼ੀਨੀਕਰਨ ਕਰਨ ਦੀ ਲੋੜ ਹੈ, ਤੇ ਬਾਕੀ ਜਿਹੜਾ ਜਿਵੇਂ ਹੁਣ ਮਾਲਕ ਹੈ, ਮੈਂ ਦੇਖਦਾ ਹਾਂ ਵੀ ਜਿਹੜੇ ਵੀ ਹੁਣ ਸਾਡੇ ਪਿੰਡ ਦੇ, ਮੈਂ ਕਿਉਂਕਿ ਆਪਣੇ ਲਾਗੇ ਦੀ ਐਗਜ਼ਾਮਪਲ ਦੇਣੀ ਹੁੰਦੀ ਆ, ਤੇ ਉਹ ਜਿਹੜੇ ਓਨਰ ਹੈ, ਕੋਈ 5 ਖੇਤ ਹੈ, ਕਿਸੇ ਦੇ 20 ਖੇਤ ਹੈ, ਠੇਕੇ 'ਤੇ ਲਿਓ, ਤੇ ਉਹ ਤਾਂ ਵਿਚਾਰੇ ਨੱਠੇ ਭੱਜੇ ਫਿਰਦੇ ਨੇ, ਠੀਕ ਹੈ, ਪਰ ਉਹਨਾਂ ਦੇ ਕੱਪੜੇ ਤਾਂ ਠੀਕ, ਉਹ ਮੋਟਰਸਾਈਕਲ ਦੇ ਕਦੇ ਇੱਧਰ ਜਾ ਦੂ, ਉਹ ਕਰ, ਉਹ ਕਰ, ਆਹ ਕਰ, ਉੱਥੇ ਸਿੱਟ, ਉਹ ਤਾਂ ਮੈਨੇਜ ਕਰ ਰਹੇ ਨੇ, ਠੀਕ ਹੈ, ਪਰ ਜਿਹੜੀ ਲੇਬਰ ਹੈ ਉਹ ਲੇਬਰ ਨੂੰ ਵੀ ਮੈਨੇਜ ਕਰ ਰਹੇ, ਉਹਨਾਂ ਤੋਂ ਕੰਮ ਕਰਾ ਰਹੇ ਨੇ, ਉਹਨਾਂ ਦੇ ਪਰਿਵਾਰ ਵੀ ਉਦੋਂ ਬਿਜ਼ੀ ਹੁੰਦੇ ਆ, ਪਰ ਉਹਨਾਂ ਦੀ ਜਦ ਮੈਂ ਗੱਲ ਸੁਣਦਾ ਹਾਂ ਤਾਂ ਉਹ ਕਹਿੰਦੇ ਆ ਕਿ ਹੁਣ ਮਟਰਾਂ ਦਾ ਸੀਜ਼ਨ ਹੈ, ਮਟਰਾਂ ਦਾ ਸੀਜ਼ਨ 1 ਮਹੀਨੇ 'ਚ ਮੁੱਕਦਾ, ਵੀ ਸਾਡੀ ਭੂਤਨੀ ਘੁੰਮੀ ਪਈ ਹੁੰਦੀ ਆ ਮਟਰਾਂ ਦੇ ਸੀਜ਼ਨ ਦੇ ਵਿੱਚ, ਅਤੇ ਅਸੀਂ ਸਾਰਾ ਸਾਲ ਨਹੀਂ ਇੱਦਾਂ ਕਰ ਸਕਦੇ ਕਿਉਂਕਿ ਮਟਰਾਂ ਦਾ ਵੀ ਅਨਸਟੇਬਲ ਹੈ ਬਹੁਤ ਕੰਮ, ਹੈ ਨਾ।
ਇਹ ਇਹ ਇੱਕ ਕਰੋਪ ਹੈ ਜੀ ਇਹ, ਲੇਕਿਨ ਸ਼ੋਰਟ ਡਿਊਰੇਸ਼ਨ ਕਿੰਨੀਆਂ ਕਰੋਪਸ ਨੇ ਲਗਾਤਾਰ ਹੋ ਸਕਦੀਆਂ ਹੈ। ਹੁਣ ਫਰਕ ਕਿੰਨਾ, ਆਮਦਨ ਕਿਉਂ ਘੱਟ ਹੈ ਤੁਹਾਡੀ, ਤਾਂ ਪੈਦਾ ਕੀਤੀ ਚੀਜ਼ ਜਿਹੜੀ ਹੈ 4 ਰੁਪਏ ਕਿਲੋ ਨੂੰ ਜਾਂਦੀ ਆ, ਲੇਕਿਨ ਉਹੀ ਚੀਜ਼ ਜਿਸ ਵੇਲੇ ਮੰਡੀ ਚਲੀ ਜਾਂਦੀ ਹੈ, ਕਿਸੇ ਨੇ ਖਰੀਦਣੀ ਹੋਵੇ, 40 ਵਿੱਚ ਜਾਂਦੀ ਹੈ, 10 ਗੁਣ ਦਾ ਫਰਕ ਹੈ। ਜੇ ਇਕੱਠੇ ਹੋ ਕੇ ਮਾਰਕੀਟਿੰਗ ਕਰਨ ਤੇ ਉਹ ਨਾਲ ਇਹ ਆ ਕਿ ਜਿਹੜਾ ਕੰਜ਼ਿਊਮਰ ਹੈ ਉਹਨੂੰ ਵੀ ਫਾਇਦਾ, ਤੇ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਵੀ ਫਾਇਦਾ, ਜਦ ਇਹਨਾਂ ਦੀ ਆਮਦਨ ਜੇ 20 ਰੁਪਏ ਵੀ ਚਲੇ ਜਾਵੇ, 4 ਦੀ ਬਜਾਏ 20 ਰੁਪਏ ਵੀ ਚਲੇ ਜਾਵੇ, ਫਿਰ ਵੀ ਆਮਦਨ, ਫਿਰ ਬਾਹਰ ਨੂੰ ਕਿਉਂ ਭੱਜਾਂਗੇ ਅਸੀਂ।
ਬਿਲਕੁਲ ਸਹੀ ਹੈ,
ਤੇ ਮਾਰਕੀਟ ਦੇ ਜਿਹੜੇ ਵਿਚਲੇ ਵਿਚੋਲੇ ਆ ਉਹਨਾਂ ਨੂੰ ਵਿੱਚੋਂ ਕੱਢੀਏ,
जी
ਜਿਹੜਾ ਇੱਕ ਜਿਹੜਾ ਆ ਜਾਂ ਤਾਂ ਸਿੱਧਾ ਕੰਜ਼ਿਊਮਰ ਨਾਲ ਜੁੜੀਏ ਜਾਂ ਰਿਟੇਲਰ ਨਾਲ ਜੁੜ ਜਾਈਏ ਸਿੱਧੇ, ਜਿਹੜੇ ਵਿਚਲੇ ਆੜਤੀ ਹੈਗੇ ਆ, ਜਿਹੜੇ ਹੋਲਸੇਲਰ ਹੈਗੇ ਆ, ਉਹਨਾਂ ਨੇ ਗਾਹਾਂ ਛੋਟਿਆਂ ਸੋਲਰ ਨੂੰ ਦੇਣੀ ਆ, ਉਹ ਤੋਂ ਬਾਅਦ ਕੰਜ਼ਿਊਮਰ ਤੋਂ ਜਿਸ ਵੇਲੇ ਕੰਜ਼ਿਊਮਰ ਕੋਲ ਪਹੁੰਚਣੀ ਆ, ਚਾਰ ਪੰਜ ਥਾਂ ਹੱਥ ਲੱਗ ਜਾਂਦੇ, ਉਹਦੇ ਵਿੱਚ ਜਿੱਥੇ ਹੱਥ ਲੱਗਣਾ ਉੱਥੇ ਕੀਮਤ ਵੱਧ ਜਾਣੀ ਆ।
ਡਾਕਟਰ ਸਾਹਿਬ, ਇਹਦੇ ਬਾਰੇ ਥੋੜ੍ਹੀ ਫੀਡਬੈਕ ਵੀ ਆ ਰਹੀ ਆ, ਟਿੱਪਣੀਆਂ ਵੀ ਆ ਰਹੀਆਂ। ਕਰਨੈਲ ਸਿੰਘ ਹੁਣੀ ਕਹਿ ਰਹੇ ਨੇ ਕਿ ਇੱਕ ਸਾਈਟ ਉਹਨਾਂ ਨੇ ਭੇਜਿਆ ਅਤੇ ਔਰਗਨਾਈਜੇਸ਼ਨ ਚਾਰਟ ਤੁਸੀਂ ਦੇਖੋ, ਤੁਸੀਂ ਕੰਪੇਅਰ ਕਰੋਗੇ ਡਿਫਰੈਂਸ, ਪੰਜਾਬ ਕਾਰਪੋਰੇਟ ਇੰਸਟੀਟਿਊਸ਼ਨ ਇਜ਼ ਕੰਟਰੋਲਡ ਬਾਏ ਪੋਲੀਟੀਸ਼ੀਅਨ ਐਂਡ ਬਿਊਰੋਕਰੈਟਸ IAS ਨੈਕਸਸ ਐਜ਼ ਕੰਪੇਅਰਡ ਟੂ ਚੇਅਰਪਰਸਨ ਆਫ ਕੋਆਪਰੇਟਿਵ ਸੁਸਾਇਟੀਜ਼ ਇਨ ਗੁਜਰਾਤ। ਅਤੇ ਇਹ ਕਹਿੰਦੇ ਵੀ ਇਹ ਤੁਸੀਂ ਫੈਕਟਰ ਦੇਖੋ ਵੀ ਗੁਜਰਾਤ ਦੇ ਕੋਆਪਰੇਟਿਵ ਅਤੇ ਪੰਜਾਬ ਦੇ ਕੋਆਪਰੇਟਿਵ 'ਚ ਫਰਕ ਹੈ ਕਿ ਪੰਜਾਬ ਦੇ ਜਿਹੜੇ ਕੋਆਪਰੇਟਿਵ ਆ ਉਹ ਸਾਰੇ ਹੀ ਬਿਊਰੋਕਰੈਟਸ ਨੇ, ਮਤਲਬ ਸਾਂਭੇ ਹੋਏ ਨੇ, ਉਹ ਉਹ ਉਹਨਾਂ ਨੂੰ ਤਾਂ ਤਨਖਾਹਾਂ ਵਾਜਬੀਆਂ ਮਿਲ ਰਹੀਆਂ ਨੇ, ਪਰਫਾਰਮੈਂਸ ਬੇਸਡ ਹੈ ਹੀ ਨਹੀਂ। ਆਸਟ੍ਰੇਲੀਆ ਦੇ ਵਿੱਚ ਇੱਥੇ ਜਿਹੜੇ CEOs ਦੀ ਤਨਖਾਹ ਕਿਉਂ ਜ਼ਿਆਦਾ ਆ, ਪਰਫਾਰਮੈਂਸ ਬੇਸਡ ਹੈ, ਉਹਨਾਂ ਨੂੰ ਬੋਨਸ ਮਿਲਦੇ ਨੇ ਕੰਮ ਕਰਦੇ, ਉਹ ਉਹਨਾਂ ਨੂੰ ਮਤਲਬ ਪੰਜਾਬ ਦੇ ਵਿੱਚ ਲੋੜ ਹੀ ਨਹੀਂ ਹੈਗੀ। ਤੇ ਇਹ ਛਡਾਉਣ, ਮੈਨੂੰ ਲੱਗਦਾ ਇਹ ਲੋਕਾਂ ਨੂੰ ਆਪਣੇ ਹੱਥ ਵਸ ਲੈਣ ਦੀ ਲੋੜ ਹੈ
ਜੀ, ਗਾਈਡ ਕਰਨ ਦੀ ਲੋੜ ਹੈ ਜੀ। ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਆਪਣੀ ਹੁੰਦੀ ਸੀ, ਇਹ ਜਿਹੜਾ ਮੋਟੀਵੇਟ ਕਰਨ ਦੀ ਲੋੜ ਹੈ, ਜਿਹਨਾਂ ਨੇ ਕੰਮ ਕਰਨਾ ਆ ਉਹਨਾਂ ਨੂੰ ਅਸਲੀਅਤ ਦੱਸਣ ਦੀ ਲੋੜ ਹੈ ਵੀ ਕੋਆਪਰੇਟਿਵਲੀ ਜੇ ਚੱਲਣਾ, ਰੀਅਲੀ ਕੋਆਪਰੇਟਿਵਲੀ ਚੱਲਣਾ ਤੇ ਉਹਦੇ ਬੈਨੀਫਿਟ ਕੀ ਨੇ, ਤੁਹਾਡੀ ਆਮਦਨ ਕਿਵੇਂ ਵੱਧ ਸਕਦੀ ਹੈ, ਕਈ ਗੁਣਾ ਵੱਧ ਸਕਦੀ ਆ
ਜੀ ਜੀ।
ਜੇ ਹੁਣ ਪਿਆਜ਼ ਆ ਪੰਜਾਬ ਦੇ ਵਿੱਚ, ਪਿਆਜ਼ ਹੁੰਦਾ ਜੇ 100 ਰੁਪਏ ਕਿਲੋ ਜਾਂਦਾ, ਜੇ ਅਸੀਂ ਵੇਚਣਾ ਹੋਵੇ ਜ਼ਿਮੀਦਾਰ ਨੇ ਵੇਚਣਾ ਹੋਵੇ 15-20 ਕਿੰਨੇ ਲੈਣਾ।
ਬਿਲਕੁਲ।
ਤੇ ਜੇ ਤੁਸੀਂ ਕੋਆਪਰੇਟਿਵਲੀ ਕਰਦੇ ਆ ਤੇ ਆਪਣੇ ਰਿਟੇਲ ਜਿਹੜੇ ਆ ਸੇਲ ਕਾਊਂਟਰ ਖੋਲੇ ਹੋਏ ਨੇ ਡਿਫਰੈਂਟ ਸ਼ਹਿਰਾਂ ਦੇ ਵਿੱਚ, ਹੁਣ ਚੰਡੀਗੜ੍ਹ 26 ਸੈਕਟਰ ਦੀ ਮਾਰਕੀਟ ਹੈਗੀ ਆ, ਉੱਥੇ ਇਹਨਾਂ ਨੇ ਆਪਣਾ ਕੀਤਾ ਹੋਵੇ ਵੀ ਆੜਤੀਆਂ ਵਿੱਚੋਂ ਨਿਕਲ ਜਾਂਦਾ, ਤੁਸੀਂ ਤੁਸੀਂ ਸਿੱਧੇ ਕੰਜ਼ਿਊਮਰ ਨਾਲ ਜੁੜ ਜਾਂਦੇ ਆ। ਹੁਣ ਜਿਹੜੀ ਦਿੱਲੀ ਦੀ ਮੰਡੀ ਆ, ਆਜ਼ਾਦਪੁਰ ਮੰਡੀ ਆ, ਉਹ ਕਿੰਨੀ ਕਿੰਨੀ ਪੋਟੈਂਸ਼ੀਅਲ ਹੈ ਉਹਦਾ। ਹੁਣ ਸਾਡੇ ਤਾਂ ਪ੍ਰੋਬਲਮ ਇਹ ਆਉਂਦੀ ਆ, ਜੇ ਹੁਣ ਮਟਰਾਂ ਦੀ ਤੁਸੀਂ ਗੱਲ ਕੀਤੀ ਆ, ਜੇ ਹੁਣ ਚੰਡੀਗੜ੍ਹ ਨੂੰ ਜਾਣਾ ਮਟਰ ਲੈ ਕੇ, 5-6 ਨੇ ਇੱਕ ਟੈਂਪੂ ਕਰ ਲਿਆ ਤੇ 5-6 ਨੇ ਨਾਲ ਹੀ ਜਾਣਾ,
ਉੱਪਰ ਬੈਠੇ ਹੁੰਦੇ ਆ ਮਟਰਾਂ ਦੇ,
ਉੱਪਰ ਬੈਠੇ ਹੁੰਦੇ ਆ, ਕਿਉਂਕਿ ਮੈਨੂੰ ਇਹ ਨੀ ਪਤਾ ਵੀ ਮੇਰੀਆਂ ਬੋਰੀਆਂ ਦਾ, ਜੇ ਮੈਂ ਨਾਲ ਗਿਆ ਤਾਂ ਮੇਰੀਆਂ ਬੋਰੀਆਂ ਦਾ ਕੀ ਬਣੂ, ਦੂਜੇ ਨੂੰ ਇਹ ਨੀ ਪਤਾ ਵੀ ਮੇਰੀਆਂ ਬੋਰੀਆਂ ਦਾ ਕੀ ਬਣੂਗਾ, ਪਤਾ ਨੀ ਉੱਥੇ ਤੱਕ ਕਿੰਨੀਆਂ ਪਹੁੰਚਣੀਆਂ ਕਿੰਨੀਆਂ ਨਹੀਂ ਪਹੁੰਚਣੀਆਂ, ਕਿਸ ਪਾ ਜਾਣਾ ਕਿਸ ਪਾ ਨਹੀਂ ਜਾਣਾ। ਜੇ ਹੁਣ ਕੋਆਪਰੇਟਿਵਲੀ ਇੱਕ ਥਾਂ ਜਿਵੇਂ ਬੁਲਬੁਲਗੇ ਵਾਲੇ ਕਿਸਾਨ ਤੁਸੀਂ ਇਕੱਠੇ ਕੀਤੇ ਹੋਏ ਆ, ਵੀ ਇੱਕ ਥਾਂ ਕਲੈਕਸ਼ਨ ਸੈਂਟਰ ਆ, ਨਾਲੇ ਕੁਆਲਿਟੀ ਵਧੀਆ ਬਣਦੀ ਆ, ਯੂਨੀਫਾਰਮ ਕੁਆਲਿਟੀ ਬਣਦੀ ਆ, ਤੇ ਤੁਹਾਡਾ ਟ੍ਰੇਡਮਾਰਕ ਵੀ ਤੁਸੀਂ ਫਿਕਸ ਕਰ ਸਕਦੇ ਆ, ਤੁਹਾਡਾ ਆਫਿਸ ਹੋਵੇ ਉੱਥੇ ਜਾ ਕੇ ਤੁਸੀਂ ਲਾਇਓ ਤੁਸੀਂ, ਤੇ ਉੱਥੋਂ ਕੰਜ਼ਿਊਮਰ ਵੀ ਸਿੱਧਾ ਲਿਜਾ ਸਕਦਾ, ਰਿਟੇਲਰ ਵੀ ਲਿਜਾ ਸਕਦਾ, ਵਿਚਲੇ ਆ ਸਾਰੇ ਨਿਕਲ ਸਕਦੇ ਆ, ਇੱਕ ਫਸਲ ਕਰੋਪ ਰੋਟੇਸ਼ਨ ਬਣ ਸਕਦੀ ਆ, ਬੜੀ ਸੋਹਣੀ ਸਾਰੇ ਸਾਲ ਦੀ ਕਰੋਪ ਰੋਟੇਸ਼ਨ ਬਣ ਸਕਦੀ ਆ, ਛੋਟੇ ਦੀ ਤਕਰੀਬਨ 50-60 ਕਿਸਮਾਂ ਆ ਜਿਹੜੀਆਂ ਫਸਲਾਂ ਆ ਜਿਹੜੀਆਂ ਲਗਾਤਾਰ ਹੋ ਸਕਦੀਆਂ ਵਨ ਆਫਟਰ ਦ ਅਦਰ। ਇਹ ਤਾਂ ਬੈਠ ਕੇ ਥੋੜੀ ਜਿਹੀ ਮਿਹਨਤ ਕਰਨ ਦੀ ਲੋੜ ਹੈ, ਇਹ ਨਹੀਂ ਵੀ ਇੱਕ ਫਸਲ ਕਰ ਲਈ ਤਾਂ ਫਿਰ ਵਿਹਲੇ ਹੋ ਗਏ, 7 ਸਾਲ ਇੰਪਲੋਇਮੈਂਟ ਮਿਲ ਸਕਦੀ ਹੈ, ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਉਹਨੂੰ ਰੋਕਿਆ ਜਾ ਸਕਦਾ, ਪਰ ਉਹ ਲਈ ਮਿਹਨਤ ਕਰਨ ਦੀ ਲੋੜ ਹੈ।
ਡਾਕਟਰ ਸਾਹਿਬ, ਦੋ ਵੱਡੇ ਨੈਗੇਟਿਵ ਫੈਕਟਰ ਨੇ ਜਿਹੜੇ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਡਿਸਕਰੇਜ ਕਰ ਰਹੇ ਨੇ, ਦੋ ਵੱਡੇ। ਇੱਕ ਤਾਂ NRI ਕਰ ਰਹੇ ਨੇ ਖੁਦ, ਜਿਹੜਾ NRI ਪੈਸਾ ਬਾਹਰੋਂ ਜਾਂਦਾ ਹੈ ਨਾ ਪਰਿਵਾਰ ਦੇ ਵਿੱਚ, ਉਹ ਉਹਨਾਂ ਨੂੰ ਮੋਟੀਵੇਟ ਨਹੀਂ ਕਰਦਾ ਕੰਮ ਕਰਨ ਨੂੰ, ਅਤੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਹੈ ਉਹ NRI ਪੂਰੀਆਂ ਕਰੀ ਜਾਂਦੇ ਨੇ, ਅਤੇ ਇਸ ਕਰਕੇ ਉਹਨਾਂ ਦੇ ਅੰਦਰ ਉਹ ਇੱਕ ਤਰ੍ਹਾਂ ਕਿ ਫਾਇਰ ਹੈ ਨਹੀਂ, ਹੈ ਨਾ। ਇਹ ਵੀ ਇੱਕ ਵੱਡੀ ਸਮੱਸਿਆ ਮੈਂ ਦੇਖੀ ਹੈ, ਕੋਈ ਕੰਮ ਕਰਦਾ ਹੈ ਨਾ ਉਹਨੂੰ ਜਾ ਕੇ ਕਹਿਣਗੇ ਯਾਰ ਤੂੰ ਕਿਉਂ ਟੁੱਟ ਟੁੱਟ ਮਰੀ ਜਾਂਦਾ, ਚੱਲ ਮੈਂ ਤੈਨੂੰ ਪੈਸੇ ਭੇਜ ਦਿਆ ਕਰੂੰਗਾ, ਫੋਨ ਲੈਣਾ ਤੈਨੂੰ ਮੈਂ ਤੈਨੂੰ ਫੋਨ ਦੇ ਦਿਆ ਕਰੂੰਗਾ, ਤੈਨੂੰ ਮੋਟਰਸਾਈਕਲ ਤੇਲ ਪਵਾ ਦਿਆ ਕਰੂੰਗਾ, ਅਤੇ ਉਹਨੂੰ ਹੋਰ ਵੀ ਕੱਲ੍ਹ ਕੇ ਨਿਕੰਮਾ ਕਰ ਦਿੰਦੇ ਨੇ। ਇੱਕ ਤਾਂ ਇਹ ਫੈਕਟਰ ਹੈ, ਦੂਜਾ ਜਿਹੜਾ ਇਹ ਇਨੋਵੇਸ਼ਨ, ਇੱਕ ਰੋਲ ਮਾਡਲਸ ਹੈ ਨਹੀਂ ਉੱਥੇ, ਬਹੁਤ ਘੱਟ ਨੇ।
ਐਗਜੈਕਟਲੀ,
ਹਾਂ, ਉਹ ਲੋਕਾਂ ਨੂੰ ਉੱਥੇ ਇਹ ਚਾਹੀਦਾ ਆ, ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਇਹੋ ਜਿਹੇ ਰੋਲ ਮਾਡਲ ਚਾਹੀਦੇ, ਪੈਦਾ ਕਰਨ ਦੀ ਲੋੜ ਹੈ ਸਾਨੂੰ, ਗਰੁੱਪ ਬਣਾ ਕੇ ਜਾਂ ਗਵਰਨਮੈਂਟ ਨੂੰ ਕਿ ਕਿ ਜਿਹੜੇ ਲੋਕ ਸਟਾਰਟਿੰਗ ਤੋਂ ਲੈ ਕੇ ਸਕਸੈਸਫੁਲ ਹੋਏ ਹੋਣ 2-3 ਸਾਲਾਂ ਦੇ ਵਿੱਚ, ਫਿਰ ਲੋਕ ਇਹ ਕਹਿਣ, ਨੌਜਵਾਨ ਇਹ ਕਹਿਣ, ਉਹ ਯਾਰ ਉਹ ਬਸ ਐਵੇਂ ਖਾਨਾ ਪੂਰਤੀ ਕਰਦਾ ਹੁੰਦਾ ਸੀ, ਹੁਣ ਦੇਖ ਕਿੱਦਾਂ ਉਹਦਾ ਬਿਜ਼ਨਸ ਚੱਲਦਾ ਆ। ਦੁਕਾਨਾਂ ਇੱਦਾਂ ਹੀ ਖੁੱਲਦੀਆਂ ਨਾ, ਦੁਕਾਨਾਂ ਦੇਖ ਕੇ ਗਾਂਹ ਦੇ ਗਾਂਹ ਖੁੱਲਦੀਆਂ ਨਾ, ਮੋਟੀਵੇਟ ਹੋ ਕੇ ਖੁੱਲਦੀਆਂ ਨੇ। ਸੋ ਸਾਨੂੰ ਉਹ
ਵੀ ਹੁਣ
ਮੋਟੀਵੇ ਸੌਰੀ
ਤੁਸੀਂ 3-4 ਜਣਿਆਂ ਨੇ ਸ਼ੁਰੂ ਕੀਤਾ ਸੀ ਇੱਥੋਂ ਬੁਲਬੁਲ ਕੇ,
ਹਾਂਜੀ, ਹੁਣ 150 ਤੋਂ
ਤਿੰਨ
ਉੱਤੇ
ਚਾਰ ਤੋਂ
ਹਾਂ।
ਸ਼ੁਰੂ ਕੀਤਾ, ਫਿਰ ਜੁੜੀ ਗਏ ਨਾਲ ਦੀ ਨਾਲ,
ਹਾਂਜੀ
ਨਾਲ ਦੀ
ਹਾਂਜੀ
ਨਾਲ ਜੁੜ ਕੇ ਇਸ ਵੇਲੇ ਤੁਸੀਂ ਦੇਖ ਲਓ ਵੀ ਕਿੰਨੇ ਜਣੇ ਇਕੱਠੇ ਹੋ ਗਏ ਆ ਹੁਣ।
ਹਾਂਜੀ, 150 ਤੋਂ ਉੱਤੇ ਆ ਹੁਣ।
ਅੱਛਾ ਹਾਂ, ਤੇ ਇਕੱਠੇ ਹੋ ਕੇ ਤੁਸੀਂ ਉਹ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਫਾਰਮ ਹੈਗੀ ਆ, ਤੁਸੀਂ ਉਹਨਾਂ ਨਾਲੋਂ ਵੱਡੇ ਹੋ ਗਏ,
ਜੀ
ਉਹਨਾਂ ਦੇ ਬਰਾਬਰ ਵੱਡੇ ਨਹੀਂ ਬਰਾਬਰ ਹੋ ਕੇ ਐਨ ਕੰਪੀਟੀਸ਼ਨ ਤੇ ਆ ਗਏ ਆ,
ਜੀ
ਤੇ ਅਸੀਂ ਬਿਲਕੁਲ ਉਹਨਾਂ ਨੂੰ ਇਹ ਮਹਿਸੂਸ ਕਰਾਤਾ ਵੀ ਅਸੀਂ ਬਰਾਬਰ ਤੇ ਖੜੇ ਆ।
ਨਹੀਂ, ਪੂਰਾ ਇਹਦੇ 'ਚ ਹੈਗਾ ਤਾਂ ਹੈ, ਅਤੇ ਆਪਾਂ ਇੱਥੇ ਵੈਸੇ ਗੱਲਬਾਤ ਕਰਦੇ ਰਹਾਂਗੇ, ਮਿੰਟ ਰਹਿੰਦੇ ਆ 10, ਅਤੇ ਆਪਾਂ ਨੂੰ ਥੋੜ੍ਹਾ ਜਿਹਾ ਮੁੱਦਾ ਡਿਸਕਸ ਕਰਨਾ ਹੈ ਲੈਂਡ ਪੂਲਿੰਗ ਦਾ, ਕਿ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋਈ ਆ ਉਹਦੇ ਵਿੱਚ
ਜੀ
ਜਿਵੇਂ ਆਪਾਂ ਦੇਖਦੇ ਹਾਂ ਰਿਪੋਰਟਾਂ ਕਿ ਹਰਿਆਣਾ ਪੰਜਾਬ ਹਾਈ ਕੋਰਟ ਨੇ ਸਟੇ ਲਾਤੀ ਆ ਲੈਂਡ ਪੂਲਿੰਗ 'ਤੇ,
ਜੀ
ਅਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਅਤੇ ਦੂਜਾ ਜਿਹੜਾ ਕੁਲਦੀਪ ਸਿੰਘ ਧਾਲੀਵਾਲ ਨੇ ਰਿਜ਼ਾਈਨ ਦਿੱਤਾ, ਜਾਂ ਕਹਿ ਲਓ ਕਿ ਉਹ ਮੰਤਰੀ ਮੰਡਲ ਤੋਂ ਹਟੇ ਨੇ, ਉਹਨਾਂ ਦਾ ਇੱਕ ਟਵੀਟ ਜਾਂ ਉਹਨਾਂ ਦਾ ਮੈਸੇਜ ਸਾਹਮਣੇ ਆਇਆ ਫੇਸਬੁੱਕ 'ਤੇ ਸ਼ਾਇਦ, ਕਿ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਮੈਂ ਨਿੱਜੀ ਤੌਰ 'ਤੇ ਲੈਂਡ ਪੂਲਿੰਗ ਦੀ ਹਮਾਇਤ ਨਹੀਂ ਕਰਦਾ, ਅਤੇ ਉਹਨਾਂ ਨੇ ਮੈਸੇਜ ਪਾਇਆ, ਉਹ ਤੋਂ ਬਾਅਦ ਚਲੋ ਡਿਲੀਟ ਵੀ ਕਰ ਦਿੱਤਾ, ਕਰਨਾ ਪੈਂਦਾ ਆ, ਪਰ
ਕਰ
ਆਪਣੇ ਆਪ ਨੂੰ ਐਕਸਪ੍ਰੈਸ ਉਹਨਾਂ ਨੇ ਕੀਤਾ, ਅਤੇ ਇੱਥੋਂ ਮਤਲਬ ਕਹਿ ਲਓ ਕਿ ਤਾਰਾਂ ਜਿਹੜੀਆਂ ਜੁੜਦੀਆਂ ਨੇ, ਕਿ ਹੋ ਸਕਦਾ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੋਵੇ ਉਹਦੇ ਵਿੱਚ ਇਹਨਾਂ ਨੇ ਵਿਰੋਧ ਕੀਤਾ ਹੋਵੇ, ਅਤੇ ਉਹਦਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਿਆ ਹੋਵੇ ਆਪਣੀ ਮੰਤਰੀ ਮੰਡਲ ਤੋਂ ਬਾਹਰ ਹੋਣ ਦਾ। ਤੁਹਾਡੀ ਕੀ ਰਾਏ ਹੈ ਇਹਦੇ ਬਾਰੇ?
ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੋਇਆ ਜੀ, ਹੁਣ ਇਹ ਚੱਲਦਾ ਸੀਗਾ ਵੀ ਇਹਨਾਂ ਨੇ ਖਹਿੜਾ ਕਿਵੇਂ ਛਡਾਉਣਾ, ਹੁਣ ਇਹ ਛੱਡਣਾ ਚਾਹੁੰਦੇ ਆ ਉਹਨੂੰ, ਜਿਹੜਾ ਇਹ ਨੋਟੀਫਿਕੇਸ਼ਨ ਹੈ ਉਹਨੂੰ ਵਾਪਸ ਲੈਣਾ ਚਾਹੁੰਦੇ ਆ,
ਅੱਛਾ,
ਉਹੀ ਜਿਵੇਂ ਹੁੰਦਾ ਤੇ ਸਟੇ ਲੱਗ ਗਿਆ, ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜਾਂ ਛੁੱਟੀ,
ਹਾਂਜੀ,
ਤੇ ਇਹਨਾਂ ਦੀ ਜਿੰਦ ਜਿਹੜੀ ਆ, ਪਰ ਇਹ ਆ ਵੀ ਵਿੱਚੋਂ ਵਿੱਚੋਂ ਖਬਰਾਂ ਇਹ ਵੀ ਮਿਲਦੀਆਂ ਕਿ ਸੁਪਰੀਮ ਕੋਰਟ ਜਾਣ ਨੂੰ ਫਿਰਦੇ ਆ, ਕਿਉਂਕਿ ਜਿਹੜੀ ਲੌਬੀ ਆ
ਹਾਂਜੀ
ਜਿਹਨਾਂ ਨੇ, ਕਿਉਂਕਿ ਇਹ ਪੰਜਾਬ ਲੱਗਦਾ ਇਹ ਆ ਕਿ ਇਹ ਜਿਹੜਾ ਪੰਜਾਬ ਵਾਲਿਆਂ ਨੇ ਨੀ ਇਹ ਇੱਧਰ ਨੂੰ ਤੁਰੇ ਹੈ, ਇਹਨਾਂ ਦੇ ਪਿੱਛੇ ਹੋਰ ਤਾਕਤਾਂ ਕੰਮ ਕਰਦੀਆਂ ਜਿਹਨਾਂ ਨੇ ਮਜਬੂਰ ਕੀਤਾ ਇਹਨਾਂ ਨੂੰ ਇਹ ਨੋਟੀਫਿਕੇਸ਼ਨ ਲਿਆਉਣ ਲਈ ਵੀ ਇਹਨਾਂ ਅਕਵਾਇਰ ਕਰੋ,
ਜੀ
ਤੇ ਪੰਜਾਬ ਤੇ ਸਿਰਫ ਕਬਜ਼ਾ ਕਰਨ ਵਾਸਤੇ ਕੀਤਾ ਹੋਇਆ, ਹੋਰ ਕੋਈ ਕੋਈ ਗੱਲ ਨੀ, ਲੈਂਡ ਜਿਹੜੀ ਆ ਇਹ ਆ ਪੰਜਾਬ ਨੂੰ ਜਿਹੜਾ ਰੋਕੋ ਕਿੱਧਰ ਨੂੰ ਤੋੜਨ ਡਏ ਆ, ਹੁਣ ਕਿਸਾਨ ਇਕੱਠੇ ਹੋਏ ਆ, ਉਹਦਾ ਜ਼ਿਮੀਦਾਰ ਨੇ ਜ਼ਮੀਨ ਤਾਂ ਦੇਣੀ ਨੀ, ਚਾਹੇ ਇਹ ਕੁਝ ਵੀ ਕਰ ਲੈਣ, ਕੰਨ ਤੇ ਲਿਖਿਆ ਇਹਨਾਂ ਨੂੰ ਪੜ੍ਹ ਲੈਣਾ ਚਾਹੀਦਾ, ਪਰ ਮੈਨੂੰ ਲੱਗਦਾ ਵੀ ਇਹਨਾਂ ਨੇ ਪੜ੍ਹਿਆ ਨੀ ਹੈ ਅਜੇ, ਤੇ ਸੁਪਰੀਮ ਕੋਰਟ ਵੱਲ ਨੂੰ ਤੁਰਨ ਦੀ ਤਿਆਰੀ ਕਰ ਰਹੇ ਆ, ਉਹ ਸਟੇ ਨੂੰ ਤੁਡਾਉਣ ਦੀ ਕਰ ਰਹੇ ਆ, ਪਰ ਪੰਜਾਬੀਆਂ ਨੇ ਜ਼ਮੀਨ ਦੇਣੀ ਨੀ ਹੈ,
ਡਾਕਟਰ ਸਾਹਿਬ,
ਬਹੁਤ ਕੁਰਬਾਨੀਆਂ।
ਹਾਂ ਡਾਕਟਰ ਸਾਹਿਬ, ਜਿਹੜੀ ਉਹ ਸਟੇ ਵੀ ਲੱਗੀ ਆ, ਜਿਸ ਤਰ੍ਹਾਂ ਆਪਾਂ ਪਿਛਲੇ 2-3 ਪ੍ਰੋਗਰਾਮਾਂ 'ਚ 3 ਹਫ਼ਤੇ ਤੋਂ ਹੀ ਕਹਿ ਰਹੇ ਹਾਂ ਕਿ ਕੋਈ ਵੀ ਲੈਂਡ ਪੂਲਿੰਗ ਨੀਤੀ ਆਉਂਦੀ ਆ, ਕੋਈ ਅਰਬਨਾਈਜੇਸ਼ਨ ਦੀ ਨੀਤੀ ਆਉਂਦੀ ਆ, ਇੰਨੇ ਫਲੈਟ ਬਣਾਉਣੇ, ਜਾਂ ਈਵਨ ਕਿ ਆ ਫ੍ਰੀਵੇ ਜਾਂ ਸੜਕ ਵੀ ਲੰਘਣੀ ਆ, ਉਹਦੇ ਪਿੱਛੇ ਇੱਕ 7-8-10 ਸਾਲ ਦੀ ਸਟੱਡੀ ਹੁੰਦੀ ਆ, ਅੰਕੜੇ ਹੁੰਦੇ ਆ, ਇੱਕ ਰਿਪੋਰਟਾਂ ਹੁੰਦੀਆਂ ਆ, ਫਿਰ ਉਹਦੇ 'ਤੇ ਇਨਵਾਇਰਮੈਂਟਲ ਇੰਪੈਕਟ ਰਿਪੋਰਟਸ ਹੁੰਦੀਆਂ ਨੇ, ਇਕਨੋਮਿਕਸ ਇੰਪੈਕਟ ਰਿਪੋਰਟ ਹੁੰਦੀਆਂ, ਵੈਲਿਊ ਆਫ ਮਨੀ ਹੁੰਦੀ ਆ ਵੀ ਕਿੰਨੇ ਪੈਸੇ ਲਾ ਰਹੇ ਹੋ, ਉਹਦੀ ਰਿਟਰਨ ਕੀ ਆਏਗੀ ਸਰਕਾਰ ਨੂੰ, ਅਤੇ ਜਾਂ ਕਮਿਊਨਿਟੀ ਨੂੰ ਕੀ ਫਾਇਦਾ ਹੋਊਗਾ। ਰੀਹੈਬਲੀਟੇਸ਼ਨ ਪਲਾਨ ਹੁੰਦੇ ਆ ਵੀ ਇਹ ਜਿਹੜੇ ਇੱਥੋਂ ਉਜਾੜਨੇ ਆ ਉਹਨਾਂ ਨੂੰ ਰੀਹੈਬਲੀਟੇਟ ਕਿੱਦਾਂ ਕਰਨਾ, ਕੰਪਨਸੇਸ਼ਨ ਕਿੱਦਾਂ ਦੇਣੀ ਆ, ਉਹਦੇ ਵਿੱਚੋਂ ਇੱਕ ਵੀ ਚੀਜ਼ ਇਸ ਲੈਂਡ ਪੂਲਿੰਗ ਨੀਤੀ ਵਿੱਚ ਕਿਸੇ ਨੂੰ ਦਿਖਾਈ ਨਹੀਂ ਦਿੱਤੀ, ਮੈਨੂੰ ਤਾਂ ਨਹੀਂ ਦਿਖਾਈ ਦਿੱਤੀ, ਹੋ ਸਕਦਾ ਹੋਣ ਵੀ ਇਹਦੇ
ਕਿਸੇ
ਪਿੱਛੇ।
ਨੂੰ ਵੀ ਨਹੀਂ ਦਿੱਤੀ ਜੀ,
ਹਾਂ ਇਹਦੇ,
ਵਿਰੋਧ ਵੀ ਤਾਂ ਹੀ ਹੋਣ ਡਿਆ ਜੀ,
ਹਾਂ ਇਹਦੇ ਵਿੱਚ ਲੌਜਿਕ ਕੀ ਆ, ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਇੰਡੀਆ ਦੇ ਵਿੱਚ ਇਹ ਮੈਕਨਿਜ਼ਮ ਹੈਗਾ ਆ ਸੈਂਟਰ ਦਾ, ਕਿ ਤੁਸੀਂ ਕੋਈ ਵੀ ਅਕਵਾਇਰ ਕਰਨੀ ਆ, ਲੈਂਡ ਪੂਲਿੰਗ ਕਰਨੀ ਆ, ਤਾਂ ਤੁਹਾਨੂੰ ਇਹ ਚੀਜ਼ਾਂ 'ਤੇ ਟਿੱਕ ਲਾਉਣੇ ਪੈਣੇ ਆ, ਅਤੇ ਇਸੇ ਬੇਸ 'ਤੇ ਡਾਕਟਰ ਸਾਹਿਬ ਹਾਈ ਕੋਰਟ ਨੇ ਉਸ ਕਾਨੂੰਨ ਦੇ ਬੇਸ 'ਤੇ ਹੀ ਸਟੇ ਲਾਈ ਆ ਵੀ ਇੱਥੇ ਹੋਇਆ ਕੱਖ ਨਹੀਂ, ਅਤੇ ਹੁਣ ਉਹਦੀ ਜਿਹੜੀ ਸਟੱਡੀ ਆ ਮੈਨੂੰ ਲੱਗਦਾ 3-4 ਸਾਲ ਲੱਗਣਗੇ ਉਹ ਕਾਗਜ਼ ਪੂਰੇ ਕਰਨ ਨੂੰ, ਜੇ ਮਤਲਬ ਇਹ ਹਾਈ ਕੋਰਟ 'ਚ ਵੀ ਚੱਲ ਜਾਂਦੇ ਨੇ, ਜਾਣਾ ਬਣਦਾ ਹੀ ਨਹੀਂ, ਜਦੋਂ ਲੋਅਰ ਕੋਰਟ ਨੇ ਸਟੇ ਲਾਤੀ ਤਾਂ ਉੱਪਰ ਜਾ ਕੇ ਕੀ ਕਰਨਗੇ।
ਇਹ ਤਾਂ ਵਿੱਚੋਂ ਇਹ ਦੇਖੋ ਜੀ ਬਾਹਰ ਨਿਕਲਣਾ ਚਾਹੁੰਦੇ ਆ, ਇਹਨਾਂ ਨੂੰ ਜੇ ਇਸੀ ਤਰ੍ਹਾਂ ਅੜੀ ਕਰ ਰੱਖੀ ਤਾਂ ਇਹ ਪੰਜਾਬ ਦੇ ਵਿੱਚੋਂ ਵੀ ਪਾਰਟੀ ਖਤਮ ਹੋ ਜਾਣੀ ਹੈ,
ਜ਼ਮੀਨ ਮਿਲਣੀ ਨਹੀਂ, ਉਹ ਜਿਹਨੂੰ ਕਹਿੰਦੇ ਹੁੰਦੇ ਆ ਵੀ 100 ਗੱਠਾ ਵੀ ਖਾ ਲਿਆ ਤੇ ਉਹ ਕਹਾਵਤ ਜਿਹੜੀ ਆ ਇਹ ਇਵੇਂ ਹੋਣੀ ਆ ਇਹ, ਤੇ 100 ਛਿੱਤਰ ਵੀ ਖਾ ਲਿਆ। ਇਹਨਾਂ ਨੇ ਆਪਣੀ ਵਜੂਦ ਜਿਹੜੀ ਆ ਪ੍ਰੈਜੈਂਸ ਹੈ ਪੰਜਾਬ ਚੋਂ ਵੀ ਗਵਾ ਲੈਣੀ ਆ। ਕਿਸੇ ਨੇ ਇਹਨਾਂ ਨੂੰ ਜਿਹੜਾ ਆ ਤੁਸੀਂ ਦੇਖੋ ਮੂੰਹ ਨਹੀਂ ਲਾਉਣਾ, ਇਹਨਾਂ ਨੇ ਪਿੰਡਾਂ ਚ ਵੜ ਨਹੀਂ ਸਕਣਾ, ਲੋਕਾਂ ਨੇ ਵੜ ਨਹੀਂ ਦੇਣਾ, ਬੋਰਡ ਲਾ ਕੇ ਪਿੰਡਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਚ ਦਖਲ ਨਾ ਬੜਿਓ ਨਾ
ਜੀ ਜੀ।
ਤੇ ਇਹ ਜਿਹੜੀ ਪਾਲਿਸੀ ਗਲਤ ਹੈ ਜਿਹਨਾਂ ਦੇ ਨਾਲ ਵਾਪਰ ਰਹੀ ਆ, ਇਹ ਦੁੱਖ ਉਹਨਾਂ ਨੂੰ ਪਤਾ। ਤੇ ਹੁਣ ਪਿੰਡ ਆ, ਪਿੰਡ ਉੱਜੜ ਗਿਆ, ਉੱਥੇ ਇਕੱਲੇ ਕਿਸਾਨ ਤਾਂ ਨਹੀਂ ਆ, ਦੂਜੇ ਵੀ ਵੱਸਦੇ ਆ, ਉਹ ਕਿੱਥੇ ਨੂੰ ਜਾਣਗੇ ਜਿਹਨਾਂ ਦਾ ਪਿੰਡ ਬਾਕੀਆਂ ਦਾ ਗੁਜ਼ਾਰਾ, ਜਿਹੜੇ ਖੇਤੀ ਤੇ ਗੁਜ਼ਾਰਾ ਹੁੰਦਾ, ਜਿਹਨਾਂ ਦੇ ਲੈਂਡਲੈਸ ਵੀ ਹੈਗੇ ਆ, ਉਹਨਾਂ ਦੀ ਮਜ਼ਦੂਰੀ ਆ, ਉਹਨਾਂ ਦੇ ਪਸ਼ੂਆਂ ਨੂੰ ਪੱਠੇ ਪੈਂਦੇ ਆ, ਉਹਨਾਂ ਨੂੰ ਪੁੱਛਿਆ, ਜਿਹੜੇ ਰੋਜੀ ਰੋਟੀ ਉਹਨਾਂ ਤੇ ਹੀ ਡਿਪੈਂਡ ਕਰਦੀ ਆ, ਉਹ ਕਿੱਥੇ ਜਾਣਗੇ। ਅੱਛਾ ਜੇ ਕਿਸਾਨਾਂ ਨੂੰ ਦੇ ਦਿੱਤੇ ਪਲਾਟ ਦੇ ਦਿੱਤੇ, ਉੱਥੇ ਮਕਾਨ ਕਿੱਦਾਂ ਬਣਾਉਣਾ ਆ, ਰਹਿਣਾ ਕਿੱਦਾਂ, ਉਹਨੂੰ ਫਰਨਿਸ਼ ਕਿੱਦਾਂ ਕਰਨਾ, ਬੱਚਿਆਂ ਦੀਆਂ ਬਜ਼ੁਰਗਾਂ ਦੀਆਂ, ਪੈਸਾ ਤੁਸੀਂ ਦੇਣਾ ਧੇਲਾ ਨਹੀਂ ਹੈ।
ਨਹੀਂ ਪਲਾਟ ਤਾਂ ਪਹਿਲੇ ਨਹੀਂ ਡਾਕਟਰ ਸਾਹਿਬ ਵਿਕਦੇ, ਪਲਾਟ ਤਾਂ ਮੋਹਾਲੀ ਚ ਚੰਡੀ ਨਿਊ ਚੰਡੀਗੜ੍ਹ ਜਾਂਦੇ ਆਲਰੇਡੀ, ਮਤਲਬ 45% ਓਕੂਪੈਂਸੀ ਰੇਟ ਹੈ ਉੱਥੇ, ਠੀਕ ਹੈ।
ਇਹ ਚ ਇਕਨੋਮਿਕਸ ਨਹੀਂ ਸਿੱਧੂ ਸਾਹਿਬ, ਮੈਨੂੰ ਤਾਂ ਲੱਗਦਾ ਇਕਨੋਮਿਕਸ ਨੂੰ ਧਿਆਨ ਚ ਨਹੀਂ ਰੱਖਿਆ ਗਿਆ, ਸਿਰਫ ਉਜਾੜਾ ਰੱਖਿਆ ਗਿਆ ਹੈ, ਇਹਨਾਂ ਨੂੰ ਉਜਾੜਨਾ ਕਿਵੇਂ ਪੰਜਾਬੀਆਂ ਨੂੰ।
ਇੱਕ ਹੋਰ ਸੱਜਣ ਨਾਲ ਮੈਂ ਗੱਲਬਾਤ, ਡਾਕਟਰ ਸਾਹਿਬ ਇੱਕ ਹੋਰ ਸੱਜਣ ਨਾਲ ਮੈਂ ਗੱਲਬਾਤ ਕਰ ਰਿਹਾ ਸੀ, ਇਹਦੇ ਪਿੱਛੇ ਰੈਸ਼ਨਲ ਕੀ ਆ, ਇਹਦੇ ਵਿੱਚ ਲੌਜਿਕ ਕੀ ਆ ਲੈਂਡ ਗ੍ਰੈਬ ਦਾ, ਜਾਂ ਗ੍ਰੈਬ ਹੀ ਰੱਖੋ। ਅਤੇ ਉਹਨਾਂ ਦਾ ਮੰਨਣਾ ਸੀਗਾ ਕਿ ਜਿੱਦਾਂ ਆਮ ਆਦਮੀ ਪਾਰਟੀ ਆ, ਪਿਛਲੀ 2 ਵਾਰੀ ਤਾਂ ਬਾਹਰੋਂ ਫੰਡਿੰਗ ਗਈ ਬਹੁਤ ਜ਼ਿਆਦਾ ਓਵਰਸੀਜ਼ ਤੋਂ, ਅਤੇ ਹੁਣ ਬਾਹਰਲੇ ਵੀ ਨਮੋਸ਼ ਹੋਏ ਪਏ ਨੇ, ਅਤੇ ਬਾਹਰ ਤਾਂ ਹੁਣ ਅਸੀਂ ਬੇਨਤੀ ਵੀ ਕਰਦੇ ਹਾਂ, ਕੋਈ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਗੱਲ ਕਰਨਾ ਚਾਹੁੰਦਾ ਤਾਂ ਕਰ ਸਕਦਾ, ਅਕਾਲੀ ਦਲ ਦਾ ਵੀ, ਕਾਂਗਰਸ ਦਾ ਵੀ, ਐਨੀ ਬੜੀ ਕੈਨ ਡੂ ਇਟ, ਪਰ ਕੋਈ ਵੀ ਸਾਹਮਣੇ ਨਹੀਂ ਆਉਂਦਾ। ਪਿਛਲੀ ਵਾਰੀ ਦੇਖਿਆ ਕਿ ਹਰ ਬੰਦਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਬਣਿਆ ਸੀ ਅਤੇ ਬੋਲਣਾ ਚਾਹੁੰਦਾ ਸੀ, ਅਤੇ ਹੁਣ ਕੋਈ ਬੋਲਦਾ ਨਹੀਂ। ਸੋ ਬਾਹਰੋਂ ਫੰਡਿੰਗ ਜਿਹੜੀ ਆ, ਉਹਨਾਂ ਨੂੰ ਪਤਾ ਆ ਵੀ ਹੁਣ ਨਹੀਂ ਆਉਣੀ, ਅਤੇ ਇਸ ਕਰਕੇ ਉਹਨਾਂ ਦਾ ਲੌਜਿਕ ਇਹ ਸੀਗਾ ਕਿ ਉਹਨਾਂ ਨੇ ਕੁਛ ਇਹੋ ਜਿਹੇ ਲੌਬੀ ਨਾਲ ਗੰਢ ਤੁੱਪ ਕੀਤੀ ਵੀ ਤੁਸੀਂ ਸਾਨੂੰ ਫੰਡ ਕਰੋ, ਤੁਸੀਂ ਸਾਨੂੰ ਪੈਸੇ ਦਿਓ, ਸਾਡੀ ਸਰਕਾਰ ਲਿਆਓ ਅਤੇ ਅਸੀਂ ਤੁਹਾਨੂੰ ਐਨੀ ਲੈਂਡ ਦੇਵਾਂਗੇ, ਠੀਕ ਹੈ। ਇਹ ਡੀਲ ਇੱਦਾਂ ਕਹਿੰਦੇ ਡੀਲ ਹੋਈ ਹੈ ਇਹਨਾਂ ਦੀ, ਮਤਲਬ ਇਹ ਉਹਨਾਂ ਦਾ ਮੰਨਣਾ ਆ, ਕਿਉਂਕਿ ਬਾਹਰਲੀ ਫੰਡਿੰਗ, ਹੁਣ ਫੰਡਿੰਗ ਤੋਂ ਬਿਨਾਂ ਤਾਂ ਸਰਕਾਰ ਨੇ ਜਿੱਤਣਾ ਨਹੀਂ, ਠੀਕ ਹੈ। ਵੱਧ ਤੋਂ ਵੱਧ ਇਹ ਧਨਾੜ ਬੰਦਿਆਂ ਨੂੰ ਟਿਕਟਾਂ ਵੇਚ ਕੇ ਉੱਤੇ ਬਿਠਾਲ ਦੇਣਗੇ, ਉਹ ਵੀ ਇਨਫ ਨਹੀਂ ਹੋਣਾ। ਸੋ ਇਸ ਕਰਕੇ ਜਿਹੜੀਆਂ ਲੌਬੀਜ਼ ਆ, ਉਹਨਾਂ ਤੋਂ ਇਹ ਪੈਸਾ ਲੈ ਕੇ ਸਰਕਾਰ ਬਣਾ ਕੇ ਉਹਨਾਂ ਨੂੰ ਇਹ ਉਹਨਾਂ ਦੇ ਸਿਰ 'ਤੇ ਸਰਕਾਰ ਬਣਾਉਣਾ ਚਾਹੁੰਦੇ ਆ ਉਹਨਾਂ ਦੇ ਪੈਸੇ ਦੇ ਨਾਲ, ਇਹ ਫੰਡਾ ਹੈ।
ਦੇਖੋ ਜੀ, ਜੇ ਪੈਸਾ ਵੀ ਆ ਜਾਊ, ਪੈਸਾ ਵੀ ਆ ਜਾਊ, ਵੋਟਾਂ ਇਹਨਾਂ ਦਾ ਆਧਾਰ ਪਿੰਡਾਂ 'ਚ ਹੈ
ਜੀ,
ਵੋਟਾਂ ਪਿੰਡਾਂ ਤੋਂ ਲੈਣੀਆਂ, ਪਿੰਡਾਂ 'ਚ ਮਜੋਰਟੀ ਕਿਸਾਨਾਂ ਦੀ ਆ ਜਾਂ ਖੇਤੀ ਮਜ਼ਦੂਰਾਂ ਦੀ ਆ। ਜੇ 4 ਪੈਸੇ 1000 ਰੁਪਈਆ ਲੇਡੀਜ਼ ਨੂੰ ਦੇ ਦੇਣਗੇ, ਉਹਨਾਂ ਵੋਟਾਂ ਤਾਂ ਨਹੀਂ ਪੈਣੀਆਂ। ਕੀ ਦੂਜੀਆਂ ਪਾਰਟੀਆਂ ਕੋਲ ਪੈਸਾ ਘੱਟ ਸੀ ਕਿ ਇਲੈਕਸ਼ਨਾਂ 'ਚ ਜਮਾਨਤਾਂ ਜਮ੍ਹਾਂ ਕਰਾਤੀਆਂ ਉਹਨਾਂ ਦੀਆਂ, ਤੇ ਪੈਸਾ ਇਹਨਾਂ ਕੋਲ ਜਿੰਨਾ ਮਰਜ਼ੀ ਆ ਜਾਏ ਪਰ ਵੋਟ ਇਹਨਾਂ ਨੂੰ ਪੈਣੀ ਨਹੀਂ, ਕਿਉਂਕਿ ਵੋਟ ਪਾਉਣੀ ਪੈਣੀ ਆ ਪਿੰਡਾਂ ਦੀਆਂ ਇਕਾਈਆਂ ਨੇ ਪਾਉਣੀਆਂ, ਪਿੰਡਾਂ ਦੀਆਂ ਇਕਾਈਆਂ ਨੂੰ ਤੁਸੀਂ ਉਜਾੜੋਗੇ ਤਾਂ ਵੋਟ ਕਿੱਥੋਂ ਲੈਣੇ, ਭਾਵੇਂ 1 ਲੱਖ ਪੈਸਾ ਹੋਵੇ ਇਹਨਾਂ ਕੋਲ।
ਬਿਲਕੁਲ ਬਿਲਕੁਲ ਸਹੀ ਗੱਲ। ਔਰ ਫਿਰ ਲੋਕ ਥੋੜ੍ਹੇ ਇੱਦਾਂ ਵੀ ਡਰਦੇ ਨੇ ਕਿ ਜਦੋਂ ਇਹ ਤਾਂ ਫਿਰ ਕਿਤੇ ਵੀ ਕੁਛ ਵੀ ਕਰ ਸਕਦੇ ਆ ਨਾ, ਵੀ ਜੇ ਇਫ ਦੇ ਆਰ ਵਿਲਿੰਗ ਟੂ ਡੂ ਇਟ। ਸੋ ਡਾਕਟਰ ਸਾਹਿਬ ਲਖਵੀਰ ਸਰਾਂ ਸਾਡੇ ਨਾਲ ਜੁੜੇ ਨੇ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਸਾਡੇ ਨਾਲ ਮੈਸੇਜ ਦੇ ਜ਼ਰੀਏ ਹੋਰ ਸੱਜਣ ਵੀ ਜੁੜੇ ਸੀ, ਜਗਵੀਰ ਸਿੱਖੋਂ, ਉਹਨਾਂ ਨੇ ਵੀ ਖੰਨੇ ਪਿੰਡ ਦੇ ਕਈ ਪਿੰਡ ਜਿਹੜੇ ਲੈਂਡ ਪੂਲਿੰਗ ਦੇ ਵਿੱਚ ਆਏ ਉਹਨਾਂ ਦੇ ਨਾਂ ਗਿਣਾਏ ਆ, ਅਤੇ ਇੰਨੇ ਮੈਂ ਨਹੀਂ ਲੈ ਸਕਦਾ, ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਲਈਏ ਜਾਇਜ਼, ਸਮਾਂ ਹੋ ਗਿਆ, ਅਤੇ ਆਉਣ ਵਾਲੇ ਹਫ਼ਤੇ ਫਿਰ ਆਪਾਂ ਖੇਤੀਬਾੜੀ ਸੰਬੰਧੀ ਜਾਂ ਹੋਰ ਟੈਕਨੋਲੋਜੀ ਸੰਬੰਧੀ ਗੱਲ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ।
ਥੈਂਕ ਯੂ ਜੀ, ਸਾਰਿਆਂ ਦਾ, ਸਰੋਤਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਮੈਲਬਨ ਤੋਂ, ਜਿਹੜੇ ਸਾਡੇ ਨਾਲ ਜੁੜਦੇ ਨੇ ਔਰ ਬੜੀ ਪਾਰਖੂ ਅੱਖ ਰੱਖਦੇ ਨੇ ਟੈਕਨੋਲੋਜੀ ਦੇ ਉੱਤੇ, ਐਕਸਪੀਰੀਅੰਸ ਬੜਾ ਇਹਨਾਂ ਦਾ ਜ਼ਬਰਦਸਤ ਹੈ। ਅਤੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਗੱਲਬਾਤਾਂ ਜਾਰੀ ਰਹਿਣਗੀਆਂ, ਅਤੇ ਕੱਲ੍ਹ ਦਾ ਪ੍ਰੋਗਰਾਮ ਵੀ ਬੜਾ ਜ਼ਬਰਦਸਤ ਹੋਏਗਾ। ਅਮਰੀਕ ਸਿੰਘ ਫਲੋਰਾ ਆਉਣਗੇ, ਜੀ ਐਸ ਚਾਹਲ ਆਉਣਗੇ ਅਤੇ ਹੋਰ ਬਹੁਤ ਸਾਰੀਆਂ ਜਾਣਕਾਰੀਆਂ ਅਸੀਂ ਪੇਸ਼ ਕਰਾਂਗੇ, ਤੁਸੀਂ ਵੀ ਹੋਵੋਗੇ ਅਤੇ ਜ਼ਰੂਰ ਮੈਨੂੰ ਲੱਗਦਾ ਤੁਸੀਂ ਆਨੰਦ ਮਾਣਦੇ ਹੋਵੋਗੇ। ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਛੇਤੀ ਅਸੀਂ ਪਾ ਦਿੰਦੇ ਹਾਂ, ਵੀਡੀਓ ਕਾਸਟ 'ਤੇ ਵੀ ਪਿਆ ਹੁੰਦਾ, ਯੂਟਿਊਬ 'ਤੇ ਫੇਸਬੁੱਕ 'ਤੇ ਵੀ ਪਿਆ ਹੁੰਦਾ, ਦੁਬਾਰਾ ਵੀ ਸੁਣ ਸਕਦੇ ਹੋ, ਦੇਖ ਸਕਦੇ ਹੋ ਅਤੇ ਬਹੁਤ ਸਾਰੀ ਡਿਵੈਲਪਮੈਂਟ ਹੋ ਰਹੀ ਆ ਉਹ ਛੇਤੀ ਅਸੀਂ ਲੈ ਕੇ ਆ ਰਹੇ ਹਾਂ। ਅਸੀਂ ਖਬਰਾਂ ਦੇ ਬੁਲੇਟਿਨ ਵੀ ਵੀਡੀਓ ਖਬਰਾਂ ਦੇ ਵੀ ਪਾਉਂਦੇ ਹਾਂ ਅਤੇ ਰੇਡੀਓ 'ਤੇ ਵੀ 1 ਵਜੇ ਤੋਂ ਬਾਅਦ ਖਬਰਾਂ ਹਰੇਕ ਘੰਟੇ ਚੱਲਦੀਆਂ ਨੇ, ਸੋ ਉਹ ਵੀ ਮੰਡੇ ਟੂ ਫਰਾਈਡੇ ਅਤੇ ਅੱਜ ਨਹੀਂ ਚੱਲਣਗੀਆਂ ਅਤੇ ਅੱਜ 1 ਵਜੇ ਵਾਲੀ ਚੱਲੇਗੀ ਉਸ ਤੋਂ ਬਾਅਦ, ਕਿਉਂਕਿ ਸਿਸਟਮ ਅਪਗ੍ਰੇਡ ਹੋ ਰਹੇ ਨੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਵੀਡੀਓ ਖਬਰਾਂ ਵੀ ਤੁਸੀਂ ਦੇਖ ਸਕਦੇ ਹੋ। ਤੋ ਲੈਂਦੇ ਹਾਂ ਇਜਾਜ਼ਤ ਅਤੇ ਮਿਲਦੇ ਹਾਂ ਜੀ ਕੱਲ੍ਹ ਸਵੇਰ ਨੂੰ ਪ੍ਰੋਗਰਾਮ ਦੇ ਵਿੱਚ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।